Hello and welcome to the Punjabi Talking Newspaper for 15th September 2019. It is produced by Vista. Telephone number 0116-249-8839. Items are selected by Mohinder Dasanjh and read by Gurbakhsh Dasanjh. And it is also recorded by Gurbakhsh Dasanjh. And we begin with the Punjabi Talking Newspaper now. ਮੈਂ ਗੁਰਬਖਸ਼ ਦਸਾਂਝ ਆਪਣੇ ਸਮੁੱਚੇ ਸਰੋਤਿਆਂ ਨੂੰ ਦਿਲੀ ਸ਼ੁਭ ਸ਼ਾਮਾਂ ਭੇਜਦੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਆਪੋ ਆਪਣੇ ਜ਼ਿੰਦਗੀ ਦੇ ਵਿੱਚ ਬਿਜ਼ੀ ਹੋਵੋਗੇ। ਅੱਜ ਕੱਲ੍ਹ ਤਾਂ ਵੈਦਰ ਵੀ ਚੰਗਾ ਹੈ ਅਤੇ ਅਕਸਰ ਵਿਆਹ ਆਦਿ ਕਾਫੀ ਹੋ ਰਹੇ ਹਨ ਅਤੇ ਇਹੋ ਜਿਹਾ ਮੌਸਮ ਇਹੋ ਜਿਹਾ ਫੰਕਸ਼ਨਾਂ ਲਈ ਹੈ ਵੀ ਬਹੁਤ ਵਧੀਆ। ਅਤੇ ਹੁਣ ਮੈਂ ਹਮੇਸ਼ਾ ਵਾਂਗ ਤੁਹਾਡੀ ਸੇਵਾ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਖਬਰਾਂ ਪੜ੍ਹਾਂਗੀ, ਫਿਰ ਵਿੱਚ ਵਿੱਚ ਦਿਲਚਸਪੀ ਭਰਪੂਰ ਲੇਖ, ਜਾਣਕਾਰੀ ਵਾਲੀਆਂ ਗੱਲਾਂ, ਕਵਿਤਾ, ਕਹਾਣੀ ਵੀ ਪੜ੍ਹ ਕੇ ਸੁਣਾਵਾਂਗੀ। ਸਿਹਤ ਅਤੇ ਸੁੰਦਰਤਾ ਸੰਬੰਧੀ ਵੀ ਥੋੜ੍ਹੀ ਬਹੁਤੀ ਜਾਣਕਾਰੀ ਦੇਵਾਂਗੀ। ਅਤੇ ਹੁਣ ਮੈਂ ਹਮੇਸ਼ਾ ਵਾਂਗ ਨਿਊਜ਼ ਪੇਪਰ ਖਬਰਾਂ ਦੇ ਦੌਰ ਨਾਲ ਸ਼ੁਰੂ ਕਰਦੀ ਹਾਂ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ 6 ਮਤਿਆਂ ਉੱਪਰ ਹਾਰ ਪਿੱਛੋਂ ਪਾਰਲੀਮੈਂਟ ਦਾ ਸਮਾਗਮ 14 ਅਕਤੂਬਰ ਤੱਕ ਮੁਲਤਵੀ ਕਰਨਾ ਪਿਆ। ਲੰਡਨ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਬ੍ਰੈਗਜ਼ਿਟ ਮਾਮਲੇ 'ਚ ਇੰਨਾ ਉਲਝ ਗਏ ਹਨ ਕਿ ਉਹਨਾਂ ਵੱਲੋਂ ਸੰਸਦ 'ਚ ਪੇਸ਼ ਕੀਤੇ ਜਾ ਰਹੇ ਪ੍ਰਸਤਾਵਾਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ 6 ਦਿਨਾਂ 'ਚ ਪੇਸ਼ ਕੀਤੇ ਵੱਖ ਵੱਖ ਪ੍ਰਸਤਾਵਾਂ ਨੂੰ ਵਿਰੋਧੀਆਂ ਵੱਲੋਂ ਠੁਕਰਾ ਦੇਣ ਨਾਲ ਉਹਨਾਂ ਦੀ 6 ਸਤੰਬਰ ਨੂੰ 5 ਹਫ਼ਤਿਆਂ ਲਈ ਸੰਸਦ ਮੁਅੱਤਲ ਹੋਣ ਤੋਂ ਪਹਿਲਾਂ 6ਵੀਂ ਹਾਰ ਹੋਈ। ਸਰਕਾਰ ਵੱਲੋਂ ਜਲਦੀ ਇੱਕ ਵਾਰ ਫਿਰ ਜਲਦੀ ਚੋਣਾਂ ਕਰਵਾਉਣ ਦਾ ਮਤਾ ਸੰਸਦ 'ਚ ਲਿਆਂਦਾ ਗਿਆ, ਜਿਸ ਦੇ ਹੱਕ 'ਚ ਸਿਰਫ 293 ਸੰਸਦਾਂ ਨੇ ਵੋਟਾਂ ਪਾਈਆਂ, ਜਦਕਿ 46 ਸੰਸਦ ਮੈਂਬਰ ਵਿਰੋਧ 'ਚ ਭੁਗਤੇ ਅਤੇ 303 ਸੰਸਦ ਮੈਂਬਰਾਂ ਨੇ ਹਿੱਸਾ ਹੀ ਨਹੀਂ ਲਿਆ। ਜਦਕਿ ਚੋਣਾਂ ਕਰਵਾਉਣ ਦੀ 2/3 ਸੰਸਦ ਮੈਂਬਰਾਂ ਅਰਥਾਤ 434 ਦੀ ਹਮਾਇਤ ਦੀ ਲੋੜ ਹੈ। ਇਸ ਦੇ ਨਾਲ ਹੀ ਸੰਸਦ 'ਚ ਇੱਕ ਹੋਰ ਮਤਾ ਸਾਬਕਾ ਕੰਜ਼ਰਵੇਟਿਵ ਪਾਰਟੀ ਸੰਸਦ ਮੈਂਬਰ ਡੋਮਨਿਕ ਗਰੀਬ ਨੇ ਲਿਆਂਦਾ, ਜਿਸ ਸਰਕਾਰ ਨੂੰ ਨੋ ਡੀਲ ਸੰਬੰਧੀ ਦਸਤਾਵੇਜ਼ਾਂ ਨੂੰ ਜਾਰੀ ਕਰਨ ਲਈ ਕਿਹਾ ਗਿਆ। ਇਹ ਦਸਤਾਵੇਜ਼ਾਂ ਨੂੰ ਜਾਰੀ ਕਰਨ ਲਈ 311 ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ ਅਤੇ ਵਿਰੋਧ 'ਚ 302 ਵੋਟਾਂ ਪਈਆਂ। ਬਰਤਾਨੀਆ ਦੀ ਸੰਸਦ 9 ਸਤੰਬਰ ਦੇਰ ਸ਼ਾਮੀ 14 ਅਕਤੂਬਰ ਤੱਕ ਮੁਅੱਤਲ ਕੀਤੀ ਜਾ ਰਹੀ ਹੈ, ਪਰ ਸੰਸਦ ਬੰਦ ਹੋਣ ਤੋਂ 15 ਅਕਤੂਬਰ ਨੂੰ ਜਲਦੀ ਆਮ ਚੋਣਾਂ ਕਰਵਾਉਣ ਲਈ ਸਰਕਾਰ ਵੱਲੋਂ ਮੁੜ ਇੱਕ ਮਤਾ ਲਿਆਂਦੇ ਜਾਣ ਦੀ ਆਸ ਹੈ ਅਤੇ ਜਿਸ ਨੂੰ ਵਿਰੋਧੀ ਧਿਰਾਂ ਪਹਿਲਾਂ ਹੀ ਠੁਕਰਾ ਚੁੱਕੀਆਂ ਹਨ। ਵਿਰੋਧੀ ਧਿਰਾਂ ਦੀ ਮੰਗ ਹੈ ਕਿ ਜਦ ਤੱਕ ਨੋ ਡੀਲ ਪ੍ਰਸਤਾਵ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਕਾਨੂੰਨ ਨਹੀਂ ਬਣਾਇਆ ਜਾਂਦਾ, ਤਦ ਤੱਕ ਉਹ ਆਮ ਚੋਣਾਂ ਲਈ ਹਮਾਇਤ ਨਹੀਂ ਕਰਨਗੀਆਂ। ਪ੍ਰਧਾਨ ਮੰਤਰੀ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਸੰਸਦ 14 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਜਾਵੇਗੀ। 14 ਅਕਤੂਬਰ ਨੂੰ ਮਹਾਰਾਣੀ ਦੇ ਭਾਸ਼ਣ ਨਾਲ ਸੰਸਦ ਮੁੜ ਖੁੱਲ੍ਹੇਗੀ। 17 ਅਕਤੂਬਰ ਨੂੰ ਯੂਰਪੀਅਨ ਸੰਘ ਦੇ ਨੇਤਾਵਾਂ ਦਾ ਸੰਮੇਲਨ ਹੋਵੇਗਾ। 19 ਅਕਤੂਬਰ ਨੂੰ ਨੋ ਡੀਲ ਲਈ ਆਖਰੀ ਦਿਨ ਹੋਵੇਗਾ ਅਤੇ 31 ਅਕਤੂਬਰ ਬ੍ਰੈਗਜ਼ਿਟ ਦੀ ਨਿਸ਼ਚਿਤ ਤਰੀਕ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਐਬਲ ਰੂਡ ਨੇ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਮ ਅਤੇ ਪੈਨਸ਼ਨ ਮੰਤਰੀ ਨੂੰ ਨੇ ਕਿਹਾ ਕਿ ਯੂਰਪੀ ਸੰਘ ਨਾਲ ਸਮਝੌਤੇ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ, ਸਿਰਫ ਗੱਲਾਂ ਹੀ ਹੋ ਰਹੀਆਂ ਹਨ। ਉਹਨਾਂ ਕਿਹਾ ਕਿ 90% ਸਰਕਾਰ ਦਾ ਸਮਾਂ ਨੋ ਡੀਲ ਦੇ ਪ੍ਰਸਤਾਵਾਂ 'ਤੇ ਲੱਗ ਰਿਹਾ ਹੈ। ਖਜ਼ਾਨਾ ਮੰਤਰੀ ਸਾਜਿਦ ਜੁਵੇਦ ਨੇ ਅੰਬਰ ਰੂਡ ਦੇ ਅਸਤੀਫੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਸਰਕਾਰ ਸਮਝੌਤੇ ਲਈ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੀ। ਦੂਜੇ ਪਾਸੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵਿਦਰੋਹ ਕਰਨ ਵਾਲੇ 21 ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ, ਜਿਨ੍ਹਾਂ ਚੋਂ ਦੋ ਸਾਬਕਾ ਖਜ਼ਾਨਾ ਮੰਤਰੀ ਵੀ ਸ਼ਾਮਲ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ 6 ਮਤਿਆਂ ਉੱਪਰ ਹਾਰ ਪਿੱਛੋਂ ਪਾਰਲੀਮੈਂਟ ਦਾ ਸਮਾਗਮ 14 ਅਕਤੂਬਰ ਤੱਕ ਮੁਲਤਵੀ ਕਰਨਾ ਪਿਆ। ਲੰਡਨ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਬ੍ਰੈਗਜ਼ਿਟ ਮਾਮਲੇ 'ਚ ਇੰਨਾ ਉਲਝ ਗਏ ਹਨ ਕਿ ਉਹਨਾਂ ਵੱਲੋਂ ਸੰਸਦ 'ਚ ਪੇਸ਼ ਕੀਤੇ ਜਾ ਰਹੇ ਪ੍ਰਸਤਾਵਾਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ 6 ਦਿਨਾਂ 'ਚ ਪੇਸ਼ ਕੀਤੇ ਵੱਖ ਵੱਖ ਪ੍ਰਸਤਾਵਾਂ ਨੂੰ ਵਿਰੋਧੀਆਂ ਵੱਲੋਂ ਠੁਕਰਾ ਦੇਣ ਨਾਲ ਉਹਨਾਂ ਦੀ 9 ਸਤੰਬਰ ਨੂੰ 5 ਹਫ਼ਤਿਆਂ ਲਈ ਸੰਸਦ ਮੁਅੱਤਲ ਹੋਣ ਤੋਂ ਪਹਿਲਾਂ 6ਵੀਂ ਹਾਰ ਹੋਈ। ਸਰਕਾਰ ਵੱਲੋਂ ਜਲਦੀ ਇੱਕ ਵਾਰ ਫਿਰ ਜਲਦੀ ਚੋਣਾਂ ਕਰਵਾਉਣ ਦਾ ਮਤਾ ਸੰਸਦ 'ਚ ਲਿਆਂਦਾ ਗਿਆ, ਜਿਸ ਦੇ ਹੱਕ 'ਚ ਸਿਰਫ 293 ਸੰਸਦਾਂ ਨੇ ਵੋਟਾਂ ਪਾਈਆਂ, ਜਦਕਿ 46 ਸੰਸਦ ਮੈਂਬਰ ਵਿਰੋਧ 'ਚ ਭੁਗਤੇ ਅਤੇ 303 ਸੰਸਦ ਮੈਂਬਰਾਂ ਨੇ ਵੋਟਿੰਗ 'ਚ ਹਿੱਸਾ ਹੀ ਨਹੀਂ ਲਿਆ। ਜਦਕਿ ਚੋਣਾਂ ਕਰਵਾਉਣ ਦੀ 2/3 ਸੰਸਦ ਮੈਂਬਰਾਂ 434 ਦੀ ਹਮਾਇਤ ਦੀ ਲੋੜ ਹੈ। ਇਸ ਦੇ ਨਾਲ ਹੀ ਸੰਸਦ 'ਚ ਇੱਕ ਹੋਰ ਮਤਾ ਸਾਬਕਾ ਕੰਜ਼ਰਵੇਟਿਵ ਪਾਰਟੀ ਸੰਸਦ ਮੈਂਬਰ ਡੋਮਨਿਕ ਗਰੀਵ ਨੇ ਲਿਆਂਦਾ, ਜਿਸ 'ਚ ਸਰਕਾਰ ਨੂੰ ਨੋ ਡੀਲ ਸੰਬੰਧੀ ਦਸਤਾਵੇਜ਼ਾਂ ਨੂੰ ਜਾਰੀ ਕਰਨ ਲਈ ਕਿਹਾ ਗਿਆ। ਅਜਿਹੇ ਦਸਤਾਵੇਜ਼ਾਂ ਨੂੰ ਜਾਰੀ ਕਰਨ ਲਈ 311 ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ ਅਤੇ ਵਿਰੋਧ 'ਚ 302 ਵੋਟਾਂ ਪਈਆਂ। ਬਰਤਾਨੀਆ ਦੀ ਸੰਸਦ 9 ਸਤੰਬਰ ਦੇਰ ਸ਼ਾਮੀ 14 ਅਕਤੂਬਰ ਤੱਕ ਮੁਅੱਤਲ ਕੀਤੀ ਜਾ ਰਹੀ ਹੈ, ਪਰ ਸੰਸਦ ਬੰਦ ਹੋਣ ਤੋਂ 15 ਅਕਤੂਬਰ ਨੂੰ ਜਲਦੀ ਆਮ ਚੋਣਾਂ ਕਰਵਾਉਣ ਲਈ ਸਰਕਾਰ ਵੱਲੋਂ ਮੁੜ ਇੱਕ ਮਤਾ ਲਿਆਂਦੇ ਜਾਣ ਦੀ ਆਸ ਹੈ ਅਤੇ ਜਿਸ ਨੂੰ ਵਿਰੋਧੀ ਧਿਰਾਂ ਪਹਿਲਾਂ ਹੀ ਠੁਕਰਾ ਚੁੱਕੀਆਂ ਹਨ। ਵਿਰੋਧੀ ਧਿਰਾਂ ਦੀ ਮੰਗ ਹੈ ਕਿ ਜਦ ਤੱਕ ਨੋ ਡੀਲ ਪ੍ਰਸਤਾਵ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਲਈ ਕਾਨੂੰਨ ਨਹੀਂ ਬਣਾਇਆ ਜਾਂਦਾ, ਤਦ ਤੱਕ ਉਹ ਆਮ ਚੋਣਾਂ ਲਈ ਹਮਾਇਤ ਨਹੀਂ ਕਰਨਗੀਆਂ। ਪ੍ਰਧਾਨ ਮੰਤਰੀ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਸੰਸਦ 14 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਜਾਵੇਗੀ। 14 ਅਕਤੂਬਰ ਨੂੰ ਮਹਾਰਾਣੀ ਦੇ ਭਾਸ਼ਣ ਨਾਲ ਸੰਸਦ ਮੁੜ ਖੁੱਲ੍ਹੇਗੀ। 17 ਅਕਤੂਬਰ ਨੂੰ ਯੂਰਪੀਅਨ ਸੰਘ ਦੇ ਨੇਤਾਵਾਂ ਦਾ ਸੰਮੇਲਨ ਹੋਵੇਗਾ। 19 ਅਕਤੂਬਰ ਨੂੰ ਨੋ ਡੀਲ ਲਈ ਆਖਰੀ ਦਿਨ ਹੋਵੇਗਾ ਅਤੇ 31 ਅਕਤੂਬਰ ਬ੍ਰੈਗਜ਼ਿਟ ਦੀ ਨਿਸ਼ਚਿਤ ਤਰੀਕ ਹੈ। ਇਸੇ ਦੌਰਾਨ ਕੈਬਨਿਟ ਮੰਤਰੀ ਐਬਰ ਰੂਡ ਨੇ ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਮ ਅਤੇ ਪੈਨਸ਼ਨ ਮੰਤਰੀ ਨੇ ਕਿਹਾ ਕਿ ਯੂਰਪੀ ਸੰਘ ਨਾਲ ਸਮਝੌਤੇ ਲਈ ਲੋੜੀਂਦੀ ਕਾਰਵਾਈ ਨਹੀਂ ਕੀਤੀ ਜਾ ਰਹੀ, ਸਿਰਫ ਗੱਲਾਂ ਹੀ ਹੋ ਰਹੀਆਂ ਹਨ। ਉਹਨਾਂ ਕਿਹਾ ਕਿ 90 ਫੀਸਦੀ ਸਰਕਾਰ ਦਾ ਸਮਾਂ ਨੋ ਡੀਲ ਦੇ ਪ੍ਰਸਤਾਵਾਂ 'ਤੇ ਲੱਗ ਰਿਹਾ ਹੈ। ਖਜ਼ਾਨਾ ਮੰਤਰੀ ਸਾਜਦ ਜਵੇਦ ਨੇ ਅੰਬਰ ਰੂਡ ਦੇ ਅਸਤੀਫੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਸਰਕਾਰ ਸਮਝੌਤੇ ਲਈ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੀ। ਦੂਜੇ ਪਾਸੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵਿਦਰੋਹ ਕਰਨ ਵਾਲੇ 21 ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ, ਜਿਨ੍ਹਾਂ ਦਾ ਦੋ ਸਾਬਕਾ ਖਜ਼ਾਨਾ ਮੰਤਰੀ ਵੀ ਸ਼ਾਮਲ ਹਨ। ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਐਂਗਲੀਕਾਨ ਚਰਚ ਦੇ ਮੁਖੀ ਨੇ 1919 ਦੇ ਸਾਕੇ ਨੂੰ ਪਾਪ ਕਰਾਰ ਦਿੱਤਾ, ਜ਼ਮੀਨ ਉੱਪਰ ਲੇਟ ਕੇ ਪਛਤਾਵਾ ਕੀਤਾ। ਅੰਮ੍ਰਿਤਸਰ। ਐਂਗਲੀਕਨ ਚਰਚ ਦੇ ਮੁਖੀ ਆਰਕ ਬਿਸ਼ਪ ਆਫ ਕੈਂਟਬਰੀ ਜਸਟਿਨ ਪੋਰਟਰ ਬੈਲਵੀ ਨੇ 10 ਸਤੰਬਰ ਨੂੰ ਇਤਿਹਾਸਕ ਜਲਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ 100 ਸਾਲ ਪਹਿਲਾਂ ਇੱਥੇ ਵਾਪਰੇ ਸਾਕੇ ਨੂੰ ਪਾਪ ਕਰਾਰ ਦਿੱਤਾ ਅਤੇ ਇਸ ਵਾਸਤੇ ਦੁੱਖ ਅਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਸ਼ਹੀਦੀ ਸਮਾਰਕ ਵਿਖੇ ਦੰਡਵਤ ਲੇਟ ਕੇ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੀੜਤ ਪਰਿਵਾਰਾਂ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਸ਼ਹੀਦੀ ਸਮਾਰਕ ਵਿਖੇ ਫੁੱਲਮਾਲਾ ਭੇਟ ਕਰਦਿਆਂ ਉਹਨਾਂ ਨੇ 9 ਸਾਲ ਪਹਿਲਾਂ ਵਾਪਰੇ ਇਸ ਸਾਕੇ ਬਾਰੇ ਜਨਤਕ ਤੌਰ ਉੱਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਆਪਣੇ ਨਾਲ ਲਿਆਂਦੇ ਇੱਕ ਮਾਈਕ ਅਤੇ ਸਪੀਕਰ ਦੀ ਵਰਤੋਂ ਕਰਦਿਆਂ ਉਹਨਾਂ ਨੇ ਸ਼ਹੀਦਾਂ ਅਤੇ ਸਾਕੇ ਪ੍ਰਤੀ ਆਖਿਆ ਕਿ ਉਹ ਇੱਥੇ ਆ ਕੇ ਦੁਖੀ ਮਹਿਸੂਸ ਕਰ ਰਹੇ ਹਨ। 100 ਸਾਲ ਪਹਿਲਾਂ ਜੋ ਕੁਝ ਇੱਥੇ ਵਾਪਰਿਆ ਸੀ ਉਹ ਅਣਮਨੁੱਖੀ ਸੀ। ਉਹਨਾਂ ਇਸ ਨੂੰ ਪਾਪ ਅਤੇ ਜੁਰਮ ਦਾ ਨਾਮ ਦਿੰਦਿਆਂ ਆਖਿਆ ਕਿ ਉਹ ਇਸ ਵਾਸਤੇ ਸ਼ਰਮਿੰਦਗੀ ਅਤੇ ਦੁੱਖ ਮਹਿਸੂਸ ਕਰ ਰਹੇ ਹਨ, ਪਰ ਉਹਨਾਂ ਨਾਲ ਹੀ ਸਪਸ਼ਟ ਕੀਤਾ ਕਿ ਉਹ ਕੋਈ ਸਿਆਸੀ ਆਗੂ ਨਹੀਂ ਹਨ, ਸਗੋਂ ਇੱਕ ਧਾਰਮਿਕ ਆਗੂ ਵਜੋਂ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਮੌਕੇ ਪੀੜਤ ਪਰਿਵਾਰਾਂ ਲਈ ਪ੍ਰਭੂ ਯਸੂ ਮਸੀਹ ਅੱਗੇ ਪ੍ਰਾਰਥਨਾ ਵੀ ਕੀਤੀ ਗਈ। ਜਲਿਆਂਵਾਲਾ ਬਾਗ ਯਾਤਰੂ ਕਿਤਾਬ ਵਿੱਚ ਆਪਣੀਆਂ ਭਾਵਨਾਵਾਂ ਦਰਜ ਕੀਤੀਆਂ ਕਿ ਉਹ ਉੱਥੇ ਇੱਕ ਬਰਤਾਨਵੀ ਕ੍ਰਿਸਚਨ ਵਜੋਂ ਦੁੱਖ ਅਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਨ। ਵਿਸ਼ਵ ਬੈਲ ਵੀ ਜਦੋਂ ਇਤਿਹਾਸਕ ਜਲਿਆਂਵਾਲਾ ਬਾਗ ਪੁੱਜੇ ਤਾਂ ਇੱਥੇ ਬਿਜਲੀ ਗਈ ਹੋਈ ਸੀ। ਇੱਥੇ ਬਣੇ ਦਫ਼ਤਰ ਵਿੱਚ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ। ਅਤਿ ਦੀ ਗਰਮੀ ਵਿੱਚ ਉਹਨਾਂ ਨੇ ਮੋਬਾਈਲ ਫੋਨ ਦੀ ਰੋਸ਼ਨੀ ਵਿੱਚ ਯਾਤਰੂ ਕਿਤਾਬ ਵਿੱਚ ਆਪਣੀਆਂ ਭਾਵਨਾਵਾਂ ਦਰਜ ਕੀਤੀਆਂ। ਉਹਨਾਂ ਨੂੰ ਇੱਥੇ ਪਾਣੀ ਤੱਕ ਨਹੀਂ ਪੁੱਛਿਆ ਗਿਆ, ਸਗੋਂ ਉਹਨਾਂ ਪਾਣੀ ਵੀ ਵਫ਼ਦ ਵੱਲੋਂ ਲਿਆਂਦੀ ਬੋਤਲ ਵਿੱਚੋਂ ਪੀਤਾ। ਉਹਨਾਂ ਨੂੰ ਜੀ ਆਇਆਂ ਕਹਿਣ ਵਾਲਾ ਵੀ ਕੋਈ ਨਹੀਂ ਸੀ। ਹਰਿਆਣਾ ਸਰਕਾਰ ਨੇ ਚੰਡੀਗੜ੍ਹ ਸ਼ਹਿਰ ਉੱਪਰ ਆਪਣੀ ਮਾਲਕੀ ਦਾ ਦਾਅਵਾ ਛੱਡਿਆ। ਚੰਡੀਗੜ੍ਹ ਅਤੇ ਹੱਕ ਬਾਰੇ ਆਪਣਾ ਪੱਖ ਸਪਸ਼ਟ ਕਰਦਿਆਂ ਹਰਿਆਣਾ ਨੇ ਸਾਫ਼ ਕਹਿ ਦਿੱਤਾ ਹੈ ਕਿ ਚੰਡੀਗੜ੍ਹ ਹਰਿਆਣਾ ਦਾ ਖੇਤਰ ਨਹੀਂ ਹੈ। ਸੂਬੇ ਦੇ ਮੁੱਖ ਕਾਨੂੰਨ ਅਫਸਰ ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ ਨੇ ਜਸਟਿਸ ਕੇਸ਼ ਜੈਨ ਦੀ ਬੈਂਚ ਮੂਹਰੇ ਕਿਹਾ ਕਿ ਚੰਡੀਗੜ੍ਹ ਹਰਿਆਣਾ ਪ੍ਰਦੇਸ਼ ਦੀ ਰਾਜਧਾਨੀ ਜ਼ਰੂਰ ਹੈ ਅਤੇ ਹਰਿਆਣਾ 'ਚ ਚੰਡੀਗੜ੍ਹ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਨੌਕਰੀਆਂ 'ਚ ਕੋਟੇ ਦਾ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ। ਕੁੱਲ ਮਿਲਾ ਕੇ ਹਰਿਆਣਾ ਨੇ ਸਿੱਧੇ ਤੌਰ 'ਤੇ ਚੰਡੀਗੜ੍ਹ 'ਤੇ ਆਪਣਾ ਹੱਕ ਨਹੀਂ ਜਿਤਾਇਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਨੇ ਕਿਹਾ ਕਿ ਕਈ ਮਾਮਲਿਆਂ 'ਚ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਬਣਦਾ ਹੈ। ਐਡਵੋਕੇਟ ਜਨਰਲ ਅਤੁਲ ਨੰਦਾ ਨੇ ਸੁਪਰੀਮ ਕੋਰਟ ਦੇ ਕਈ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੰਡੀਗੜ੍ਹ 'ਤੇ ਪੰਜਾਬ ਦਾ ਹੱਕ ਬਣਦਾ ਹੈ। ਇਹ ਵੀ ਕਿਹਾ ਕਿ ਇੱਥੇ ਪੰਜਾਬ ਦੇ ਨਿਯਮ ਲਾਗੂ ਹੁੰਦੇ ਹਨ। ਇਹ ਵੀ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਹਾਲਾਂਕਿ ਪੰਜਾਬ ਨੇ ਵੀ ਹਰਿਆਣਾ ਵਾਂਗ ਇਸ ਗੱਲ ਤੋਂ ਪੱਲਾ ਝਾੜ ਲਿਆ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਪੰਜਾਬ ਦੀਆਂ ਨੌਕਰੀਆਂ 'ਚ ਰਾਖਵਾਂਕਰਨ ਨਹੀਂ ਦਿੱਤਾ ਜਾ ਸਕਦਾ। ਹਾਈਕੋਰਟ ਨੇ ਪੰਜਾਬ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਤੱਥਾਂ ਬਾਰੇ ਲਿਖਤੀ ਤੌਰ 'ਤੇ ਹਲਫ਼ਨਾਮੇ ਰਾਹੀਂ ਜਾਣਕਾਰੀ ਦਿੱਤੀ ਜਾਵੇ। ਸਾਂਝੇ ਪੰਜਾਬ ਦੇ ਜੰਮਪਲ ਪ੍ਰਸਿੱਧ ਕਾਰੋਬਾਰੀ ਰਮੀ ਰੇਜਰ ਬਰਤਾਨਵੀ ਪਾਰਲੀਮੈਂਟ ਵਿੱਚ ਹਾਊਸ ਆਫ ਲਾਰਡ ਦੇ ਮੈਂਬਰ ਨਿਯੁਕਤ। ਲੰਡਨ ਬਰਤਾਨੀਆ ਦੇ ਉੱਘੇ ਕਾਰੋਬਾਰੀ ਡਾਕਟਰ ਰਮੀ ਰੇਜਰ ਨੂੰ ਕੰਜ਼ਰਵੇਟਿਵ ਪਾਰਟੀ ਵੱਲੋਂ ਬਰਤਾਨੀਆ ਦੀ ਸੰਸਦ ਦੇ ਉੱਪਰਲੇ ਸਦਨ ਹਾਊਸ ਆਫ ਲਾਰਡ ਦਾ ਮੈਂਬਰ ਬਣਾਇਆ ਗਿਆ ਹੈ। ਡਾਕਟਰ ਰੇਜ਼ਰ ਦਾ ਜਨਮ ਜੁਲਾਈ 1947 'ਚ ਗੁਜਰਾਂਵਾਲਾ ਹੁਣ ਪਾਕਿਸਤਾਨ 'ਚ ਹੋਇਆ, ਜਿੱਥੋਂ ਉਹ ਬਟਵਾਰੇ ਮੌਕੇ ਭਾਰਤ ਵਾਲੇ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਆ ਕੇ ਰਹਿਣ ਲੱਗੇ, ਜਿੱਥੋਂ ਉਹਨਾਂ ਉਚੇਰੀ ਵਿੱਦਿਆ ਹਾਸਲ ਕੀਤੀ। ਮਈ 1971 'ਚ ਉਹ ਇੰਗਲੈਂਡ ਆ ਕੇ ਰਹਿਣ ਲੱਗੇ ਅਤੇ ਕਾਨੂੰਨੀ ਵਿੱਦਿਆ ਹਾਸਲ ਕੀਤੀ। ਡਾਕਟਰ ਰਮੀ ਰੇਜ਼ਰ ਨੇ 1987 'ਚ ਸਿਰਫ 2 ਪੌਂਡ ਨਾਲ ਆਪਣੇ ਘਰ ਦੇ ਪਿਛਵਾੜੇ ਬਣੇ ਸ਼ੈੱਡ ਤੋਂ ਕਾਰੋਬਾਰੀ ਸ਼ੁਰੂ ਕੀਤਾ ਅਤੇ ਅੱਜ ਉਹਨਾਂ ਦਾ ਕਾਰੋਬਾਰ ਵਿਸ਼ਵ ਦੇ 120 ਦੇਸ਼ਾਂ 'ਚ ਫੈਲਿਆ ਹੋਇਆ ਹੈ। ਕੰਜ਼ਰਵੇਟਿਵ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਆ ਰਹੇ ਡਾਕਟਰ ਰੇਜ਼ਰ ਨੂੰ 2018 'ਚ ਕੰਜ਼ਰਵੇਟਿਵ ਫਰੈਂਡਸ ਆਫ ਇੰਡੀਆ ਦਾ ਜੁਆਇੰਟ ਚੇਅਰਮੈਨ MP ਜੈਕ ਗੋਲਡਸਮਿਥ ਨਾਲ ਥਾਪਿਆ ਗਿਆ ਸੀ। ਡਾਕਟਰ ਰੇਜ਼ਰ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ। ਉਹਨਾਂ ਇੰਗਲੈਂਡ ਅਤੇ ਭਾਰਤ ਦਰਮਿਆਨ ਚੰਗੇ ਸੰਬੰਧਾਂ ਲਈ ਆਪਣਾ ਯੋਗਦਾਨ ਪਾਇਆ ਹੈ। ਬਰਤਾਨੀਆ ਦੀ ਮਹਾਰਾਣੀ ਵੱਲੋਂ ਇਸ ਨੂੰ MBECBE ਦੇ ਖਿਤਾਬਾਂ ਤੋਂ ਇਲਾਵਾ ਉਹਨਾਂ ਦੀ ਕੰਪਨੀ ਨੂੰ ਕਈ ਸ਼ਾਹੀ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਸਕਾਟਿਸ਼ ਅਦਾਲਤ ਨੇ ਬੋਰਿਸ ਜੌਨਸਨ ਵੱਲੋਂ ਪਾਰਲੀਮੈਂਟ ਬੰਦ ਕਰਨ ਦੇ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ। ਸਕਾਟਲੈਂਡ ਬ੍ਰੈਗਜ਼ਿਟ ਦੇ ਵਿਰੋਧੀਆਂ ਵੱਲੋਂ ਸਕਾਟਿਸ਼ ਅਦਾਲਤ ਵਿੱਚ ਪਾਈ ਇੱਕ ਅਪੀਲ ਦੇ ਜਵਾਬ ਵਿੱਚ ਜੱਜਾਂ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਪਾਰਲੀਮੈਂਟ ਬੰਦ ਕਰਨ ਦੇ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ, ਜਿਸ ਨਾਲ ਅਪੀਲ ਕਰਤਾ ਨੂੰ ਅਤੇ ਇਹ ਮਾਮਲਾ ਅਗਲੇ ਹਫ਼ਤੇ ਸੁਪਰੀਮ ਕੋਰਟ ਵਿੱਚ ਲੈ ਜਾਇਆ ਜਾਵੇਗਾ। ਬੁੱਧਵਾਰ 11 ਸਤੰਬਰ ਨੂੰ ਐਡਨਬਰਾ ਅਦਾਲਤ ਦੇ ਆਏ। ਇਸ ਫੈਸਲੇ ਵਿੱਚ ਪਾਰਲੀਮੈਂਟ ਬੰਦ ਕਰਨ ਦੇ ਫੈਸਲੇ ਨੂੰ ਰੱਦ ਕਰਨ ਦਾ ਕੋਈ ਤੋੜ ਨਹੀਂ ਦੱਸਿਆ ਗਿਆ, ਪਰ ਇਸ ਨੂੰ ਕਾਨੂੰਨੀ ਤੌਰ 'ਤੇ ਇਨਕਾਰ ਦਿੱਤਾ ਗਿਆ ਹੈ। ਕਈ ਪਾਰਟੀਆਂ ਦੇ 70 ਮੈਂਬਰ ਪਾਰਲੀਮੈਂਟ ਅਤੇ ਬ੍ਰੈਗਜ਼ਿਟ ਵਿਰੋਧੀਆਂ ਵੱਲੋਂ ਇਹ ਅਪੀਲ ਪਾਈ ਗਈ ਸੀ ਤਾਂ ਕਿ ਪਾਰਲੀਮੈਂਟ ਮੁੜ ਖੁਲਵਾ ਕੇ ਬੋਰਿਸ ਜੌਨਸਨ ਦੇ ਬਿਨਾਂ ਸਮਝੌਤੇ ਯੂਰਪ ਤੋਂ ਬਾਹਰ ਹੋਣ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਸਕੇ, ਪਰ ਤਾਜ਼ਾ ਫੈਸਲੇ ਨਾਲ ਸੁਪਰੀਮ ਕੋਰਟ ਦਾ ਰਾਹ ਖੁੱਲ੍ਹ ਗਿਆ ਹੈ। ਬਰਤਾਨੀਆ ਸਰਕਾਰ ਨੇ ਯੂਕੇ ਵਿੱਚ ਪੜ੍ਹਾਈ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ 2 ਸਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ। ਲੰਡਨ ਬਰਤਾਨੀਆ ਸਰਕਾਰ ਨੇ ਨਵੇਂ ਕਾਨੂੰਨ ਅਨੁਸਾਰ ਯੂਕੇ ਵਿੱਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਖਤਮ ਕਰਨ ਬਾਅਦ 2 ਸਾਲ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਪ੍ਰਸਿੱਧ ਇਮੀਗ੍ਰੇਸ਼ਨ ਵਕੀਲ ਗੁਰਪਾਲ ਉੱਪਲ ਨੇ ਦੱਸਿਆ ਕਿ ਅਗਲੇ ਸਾਲ 2020 ਅਤੇ 2021 ਵਿੱਚ ਬਰਤਾਨੀਆ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਖਤਮ ਕਰਨ ਬਾਅਦ 2 ਸਾਲ ਲਈ ਕੰਮ ਕਰਨ ਦਾ ਵੀਜ਼ਾ ਦਿੱਤਾ ਜਾਵੇਗਾ, ਜਦਕਿ ਮੌਜੂਦਾ ਸਮੇਂ ਵਿੱਚ ਪੜ੍ਹਾਈ ਖਤਮ ਕਰਨ ਬਾਅਦ ਯੂਕੇ ਵਿੱਚ ਸਿਰਫ 4 ਮਹੀਨੇ ਕੰਮ ਕਰਨ ਦੀ ਇਜਾਜ਼ਤ ਹੈ। 2 ਸਾਲ ਕੰਮ ਦੇ ਵੀਜ਼ੇ ਵਾਲਾ ਕਾਨੂੰਨ ਪਹਿਲਾਂ ਵੀ ਲਾਗੂ ਸੀ, ਪਰ 2012 ਵਿੱਚ ਤਤਕਾਲੀ ਗ੍ਰਹਿ ਸਕੱਤਰ ਥਰੀਸਾ ਮੇਅ ਨੇ ਇਹ ਕਾਨੂੰਨ ਰੱਦ ਕਰ ਦਿੱਤਾ ਸੀ, ਜਿਸ ਕਾਰਨ ਇਕੱਲੇ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਦਰ ਵਿੱਚ 55% ਦੀ ਕਮੀ ਹੋਈ ਸੀ। ਨਵੇਂ ਕਾਨੂੰਨ ਅਨੁਸਾਰ ਵਿਦਿਆਰਥੀਆਂ ਦੀ ਸੰਖਿਆ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਵਿਦਿਆਰਥੀ ਕਿਸੇ ਵੀ ਵਿਸ਼ੇ 'ਤੇ ਪੜ੍ਹਾਈ ਕਰਨ ਬਾਅਦ ਕਿਸੇ ਵੀ ਕਿੱਤੇ ਨੂੰ ਅਪਣਾ ਕੇ ਨੌਕਰੀ ਕਰ ਸਕਦਾ ਹੈ। ਨਵੇਂ ਫੈਸਲੇ ਨਾਲ ਯੂਕੇ ਨੂੰ 2030 ਤੱਕ ਵਿਦਿਆਰਥੀਆਂ ਦੀ ਸੰਖਿਆ 460,000 ਤੋਂ ਵੱਧ ਕੇ 600,000 ਹੋਣ ਦੀ ਉਮੀਦ ਹੈ। ਗੁਰਪਾਲ ਉੱਪਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਨਵੇਂ ਕਾਨੂੰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਬਰਤਾਨੀਆ ਨੂੰ ਵਿਸ਼ਵ ਦੇ ਹਾਣਦਾ ਬਣਾਉਣ ਲਈ ਨਵੀਆਂ ਨੀਤੀਆਂ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਉੱਪਲ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਲਈ ਇਹ ਬਹੁਤ ਵਧੀਆ ਖਬਰ ਹੈ। ਵੱਖ ਵੱਖ ਵਿਸ਼ਿਆਂ ਅਤੇ ਯੂਨੀਵਰਸਿਟੀਆਂ ਦੇ ਹਿਸਾਬ ਨਾਲ ਫੀਸ 5,000 ਪਾਉਂਡ ਤੋਂ 12,000 ਪਾਉਂਡ ਤੱਕ ਹੋਵੇਗੀ। ਉਸ ਨੇ ਕਿਹਾ ਕਿ ਨਵੇਂ ਕਾਨੂੰਨ ਅਨੁਸਾਰ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੀ ਇਜਾਜ਼ਤ ਮਿਲਣ ਕਾਰਨ ਕਾਮਿਆਂ ਦੀ ਕਿੱਲਤ ਵੀ ਘਟੇਗੀ ਅਤੇ ਭਾਰਤੀ ਕਾਰੋਬਾਰਾਂ ਨੂੰ ਵੀ ਲਾਭ ਹੋਵੇਗਾ। ਭਾਰਤ ਵਿੱਚ ਆਰਥਿਕ ਸੰਕਟ ਬਾਰੇ ਡਾਕਟਰ ਮਨਮੋਹਨ ਸਿੰਘ ਦੀ ਟਿੱਪਣੀ ਦਾ ਭਾਜਪਾ ਕੋਲ ਕੋਈ ਜਵਾਬ ਨਹੀਂ। ਨਵੀਂ ਦਿੱਲੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਪਿਛਲੇ ਦਿਨੀ ਵੀਡੀਓ ਸੰਦੇਸ਼ ਜ਼ਰੀਏ ਅਰਥ ਵਿਵਸਥਾ 'ਤੇ ਚਿੰਤਾ ਜਤਾਈ ਅਤੇ ਕਿਹਾ ਕਿ ਦੇਸ਼ ਗੰਭੀਰ ਅਤੇ ਅਤਿ ਗੰਭੀਰ ਆਰਥਿਕ ਸੰਕਟ ਵੱਲ ਵੱਧ ਰਿਹਾ ਹੈ। ਸਰਕਾਰ ਵੱਲੋਂ ਅੱਗੇ ਕੀਤੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਆਪਣੇ ਸੁਭਾਅ ਅਨੁਸਾਰ ਡਾਕਟਰ ਮਨਮੋਹਨ ਸਿੰਘ ਪ੍ਰਤੀ ਨਿਰਾਦਰ ਭਰੀ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਤਾਂ ਉਹਨਾਂ ਦਾ ਇਸਤੇਮਾਲ ਕਠਪੁਤਲੀ ਵਾਂਗ ਕਰਦੀ ਹੀ ਰਹਿੰਦੀ ਹੈ। ਸੰਬਿਤ ਪਾਤਰਾ ਦਾ ਸਿੱਧਾ ਮਤਲਬ ਸੀ ਕਿ ਜੋ ਵੀ ਮੰਦੀ ਦੀ ਗੱਲ ਕਰੇਗਾ ਸਰਕਾਰ ਉਸਨੂੰ ਖਾਰਜ ਕਰੇਗੀ। ਜਾਣਕਾਰ ਦੱਸਦੇ ਹਨ ਕਿ ਸੰਬਿਤ ਪਾਤਰਾ ਕੋਲੋਂ ਡਾਕਟਰ ਮਨਮੋਹਨ ਸਿੰਘ ਦੀ ਟਿੱਪਣੀ ਦਾ ਜਵਾਬ ਦਿਵਾਉਣਾ 2 ਗੱਲਾਂ ਵੱਲ ਇਸ਼ਾਰਾ ਕਰਦਾ ਹੈ। ਪਹਿਲੀ ਤਾਂ ਇਹ ਕਿ ਸਰਕਾਰ ਅਰਥ ਵਿਵਸਥਾ ਦੇ ਸੰਕਟ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਅਤੇ ਦੂਸਰੀ ਅਰੁਣ ਜੇਤਲੀ ਦੇ ਜਾਣ ਤੋਂ ਬਾਅਦ ਸਰਕਾਰ ਕੋਲ ਡਾਕਟਰ ਮਨਮੋਹਨ ਸਿੰਘ ਜਾਂ ਕਿਸੇ ਹੋਰ ਅਰਥ ਸ਼ਾਸਤਰੀ ਦੀ ਗੱਲ ਦਾ ਤਰਕ ਸੰਗਤ ਜਵਾਬ ਦੇਣ ਲਈ ਕੋਈ ਯੋਗ ਵਿਅਕਤੀ ਨਹੀਂ ਹੈ। ਹੁਣ ਪੇਸ਼ ਹੈ ਇੱਕ ਲੇਖ ਜੋ ਪਵਨ ਕੁਮਾਰ ਰੱਤੋ ਜੀ ਦਾ ਲਿਖਿਆ ਹੋਇਆ ਹੈ, ਜਿਸ ਦਾ ਸਿਰਲੇਖ ਹੈ ਸਹੁਰਿਆਂ ਵੱਲੋਂ ਨੌਂ ਨਾਲ ਵਿਤਕਰਾ ਕਿਉਂ। ਸ਼ੁਭਰਾ ਦੀ 70 ਸਾਲਾਂ ਦੀ ਸੱਸ ਇੰਨੀ ਦਿਨੀ ਬਿਮਾਰ ਚੱਲ ਰਹੀ ਸੀ। ਉਸ ਦਾ ਸਹੁਰਾ ਵੀ ਹੁਣ ਕਾਫੀ ਬਿਮਾਰ ਰਹਿਣ ਲੱਗ ਪਿਆ ਹੈ। ਨੌਂ ਨੂੰ ਹੁਣ ਇਹਨਾਂ ਦੋਹਾਂ ਦੀ ਦੇਖਭਾਲ ਲਈ ਹਰ ਸਮੇਂ ਘਰ ਵਿੱਚ ਹੀ ਰਹਿਣਾ ਪੈਂਦਾ ਹੈ। ਸੱਸ ਸਹੁਰੇ ਦੀ ਤਿਮਾਰਦਾਰੀ ਅਤੇ ਘਰ ਦੇ ਕੰਮਾਂ ਵਿੱਚ ਉਹ ਇੰਨੀ ਰੁੱਝੀ ਰਹਿੰਦੀ ਹੈ ਕਿ ਆਪਣੇ ਪੇਕੇ ਵੀ ਨਹੀਂ ਜਾ ਸਕਦੀ। ਉੱਥੇ ਵੀ ਉਸਦੀ ਔਲਾਦ ਦੇ ਨਾਤੇ ਜ਼ਿੰਮੇਵਾਰੀ ਬਣਦੀ ਸੀ ਕਿਉਂਕਿ ਵੱਡਾ ਭਰਾ ਵਿਦੇਸ਼ ਚਲਾ ਗਿਆ ਸੀ। ਇੱਕ ਵਾਰ ਸ਼ੁਭਰਾ ਦੀ ਮਾਂ ਬਿਮਾਰ ਹੋ ਗਈ। ਸ਼ੁਭਰਾ ਨੇ ਹੁਣ ਪੇਕੇ ਜਾਣ ਦੀ ਜ਼ਿੱਦ ਫੜ ਲਈ। ਇਸੇ ਨੂੰ ਲੈ ਕੇ ਉਸਦੀ ਪਤਨੀ ਅਤੇ ਸੱਸ ਨਾਲ ਤਕਰਾਰ ਹੋਣ ਲੱਗੀ। ਸ਼ੁਭਰਾ ਨੂੰ ਬੁਰਾ ਲੱਗਦਾ ਕਿ ਜਦ ਤੱਕ ਸੱਸ ਠੀਕ ਠਾਕ ਸੀ ਕਦੇ ਉਸ ਨੂੰ ਕਿਸੇ ਵੀ ਗੱਲ ਉੱਤੇ ਕੋਈ ਮਦਦ ਨਹੀਂ ਮਿਲੀ। ਉਹ ਹਮੇਸ਼ਾ ਤਾਨੇ ਦਿੰਦੀ ਅਤੇ ਸ਼ੁਭਰਾ ਨੂੰ ਦਬਾਅ ਵਿੱਚ ਰੱਖਦੀ ਸੀ। ਉਹ ਨਾ ਸਿਰਫ ਉਸ ਨਾਲ ਘਟੀਆ ਵਰਤਾਅ ਕਰਦੀ, ਸਗੋਂ ਸੱਭਿਅਤਾ, ਸੰਸਕ੍ਰਿਤੀ, ਪਰੰਪਰਾ ਅਤੇ ਧਰਮਾਂ ਦੇ ਨਾਂ ਉੱਪਰ ਉਸ ਦੀ ਨੱਕ ਵਿੱਚ ਨਕੇਲ ਪਾ ਕੇ ਰੱਖਦੀ ਸੀ। ਇੰਨਾ ਹੀ ਨਹੀਂ, ਰਿਸ਼ਤੇਦਾਰਾਂ ਦੇ ਸਾਹਮਣੇ ਉਸ ਦੀ ਖਿਚਾਈ ਕਰਨ ਤੋਂ ਵੀ ਬਾਜ ਨਹੀਂ ਸੀ ਆਉਂਦੀ। ਹੁਣ ਜਦ ਸਮਾਂ ਬਦਲਿਆ ਅਤੇ ਬਿਰਧਾਵਸਥਾ ਕਾਰਨ ਨਹੁੰ ਅਤੇ ਨਿਰਭਤਾ ਵਧੀ ਤਾਂ ਹਮੇਸ਼ਾ ਉਹਨਾਂ ਨੂੰ ਅਤੇ ਘਰ ਦੇ ਬਾਕੀ ਮੈਂਬਰਾਂ ਨੂੰ ਇਹੀ ਉਮੀਦ ਰਹਿੰਦੀ ਸੀ ਕਿ ਸ਼ੁਭਰਾ ਖੁਸ਼ੀ ਖੁਸ਼ੀ ਉਹਨਾਂ ਦੀ ਜੀ ਜਾਨ ਨਾਲ ਸੇਵਾ ਕਰੇਗੀ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਸ਼ੁਭਰਾ ਸਭ ਕੁਝ ਕਰਦੀ ਰਹੀ, ਪਰ ਕਦੇ ਕਦੇ ਉਹ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਚਿੜਚਿੜੀ ਹੋ ਜਾਂਦੀ ਅਤੇ ਉਲਟ ਕੇ ਜਵਾਬ ਵੀ ਦੇ ਜਾਂਦੀ। ਸੱਸ ਲਾਚਾਰ ਸੀ ਕਿਉਂਕਿ ਨੂੰਹ ਉੱਤੇ ਨਿਰਭਰ ਸੀ। ਉਹਨੂੰ ਪਛਤਾਵਾ ਹੁੰਦਾ ਕਿ ਕਾਸ਼ ਸਮੇਂ ਸਿਰ ਸਮਝ ਸਕਦੀ ਕਿ ਅੱਗੋਂ ਚੱਲ ਕੇ ਨੂੰਹ ਹੀ ਹੋਵੇਗੀ ਜਿਹੜੀ ਔਖੇ ਸਮੇਂ ਵਿੱਚ ਸੱਸ ਸਹੁਰੇ ਦੇ ਨਾਲ ਖਲੋਵੇਗੀ। ਤ੍ਰਿਪਤੀ ਦਾ ਵੀ ਹਾਲ ਕੁਝ ਅਜਿਹਾ ਹੀ ਸੀ। ਜਦੋਂ ਉਸਦੇ ਬੱਚੇ ਛੋਟੇ ਸਨ ਉਦੋਂ ਉਹ ਨੌਕਰੀ ਕਰਦੀ ਸੀ ਅਤੇ ਬੱਚਿਆਂ ਦੀ ਦੇਖਭਾਲ ਲਈ ਆਮ ਤੌਰ ਉੱਤੇ ਸੱਸ ਸਹੁਰੇ ਨੂੰ ਆਪਣੇ ਕੋਲ ਬੁਲਾ ਲਿਆ ਕਰਦੀ ਸੀ। ਉਸ ਸਮੇਂ ਸੱਸ ਦਾ ਇਹ ਜਵਾਬ ਹੁੰਦਾ, ਸਾਡੇ ਕੋਲ ਫਾਲਤੂ ਦਾ ਸਮਾਂ ਨਹੀਂ, ਪੈਸੇ ਕੋਈ ਕਮਾਵੇ ਅਤੇ ਨੌਕਰਾਣੀ ਵਾਂਗ ਕੰਮ ਅਸੀਂ ਕਰੀਏ। ਸੱਸ ਅਤੇ ਸਹੁਰਾ ਹੁਣ ਬਜ਼ੁਰਗ ਹਨ, ਬਿਮਾਰ ਰਹਿੰਦੇ ਹਨ, ਉਹ ਨੂੰਹ ਕੋਲ ਆਉਣਾ ਚਾਹੁੰਦੇ ਹਨ ਤਾਂ ਕਿ ਉਹਨਾਂ ਦੀ ਦੇਖਭਾਲ ਹੋ ਸਕੇ। ਪਰ ਹੁਣ ਤ੍ਰਿਪਤੀ ਨੇ ਪਤੀ ਨੂੰ ਸਾਫ਼ ਕਿਹਾ, ਉਸ ਸਮੇਂ ਜਦ ਮੇਰੇ ਬੱਚੇ ਛੋਟੇ ਸਨ ਉਹਨਾਂ ਕੋਲ ਫਾਲਤੂ ਦਾ ਸਮਾਂ ਨਹੀਂ ਸੀ, ਹੁਣ ਮੇਰੇ ਕੋਲ ਫਾਲਤੂ ਦਾ ਸਮਾਂ ਨਹੀਂ ਹੈ। ਜੇਕਰ ਉਸ ਸਮੇਂ ਉਹ ਮੇਰਾ ਸਾਥ ਦਿੰਦੇ ਤਾਂ ਬੱਚਿਆਂ ਨੂੰ ਪਾਲਣ ਵਿੱਚ ਮੈਨੂੰ ਇੰਨਾ ਤਣਾਅ ਨਾ ਸਹਿਣਾ ਪੈਂਦਾ। ਹੁਣ ਉਹ ਵੀ ਰੱਖ ਲੈਣ ਨੌਕਰਾਣੀ, ਮੈਂ ਕਿਉਂ ਨੌਕਰਾਣੀ ਬਣਾਂ? ਪੁੱਤਰ ਨੇ ਗੁੱਸੇ ਵਿੱਚ ਆ ਕੇ ਮਾਂ ਨੂੰ ਇਹ ਗੱਲ ਕਹਿ ਦਿੱਤੀ ਅਤੇ ਪਤਨੀ ਨੂੰ ਬਹੁਤ ਕੋਸਿਆ, ਪਰ ਸੱਸ ਕੋਲ ਬੋਲਣ ਲਈ ਸ਼ਬਦ ਨਹੀਂ ਸਨ। ਪਰਾਏ ਘਰ ਦੀ ਕੁੜੀ ਜਦ ਪਹਿਲੀ ਵਾਰ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸਦੇ ਦਿਲੋ ਦਿਮਾਗ ਵਿੱਚ ਇੱਕ ਆਨੰਦ ਵੀ ਹੁੰਦਾ ਹੈ ਅਤੇ ਅਣਜਾਣਾ ਡਰ ਵੀ। ਅਜਿਹੇ ਵਿੱਚ ਸਹੁਰੇ ਵਾਲੇ ਖਾਸ ਪਤੀ ਅਤੇ ਸੱਸ ਨੂੰ ਚਾਹੀਦਾ ਹੈ ਕਿ ਉਸ ਨਾਲ ਚੰਗਾ ਵਰਤਾਅ ਕਰਨ। ਨੂੰ ਜੇਕਰ ਧੀ ਬਣ ਕੇ ਘਰ ਵਿੱਚ ਰਹੇਗੀ ਤਾਂ ਉਹ ਵੀ ਸਾਰਿਆਂ ਨੂੰ ਮਾਣ ਸਨਮਾਨ ਦੇਵੇਗੀ, ਸਭ ਦਾ ਖਿਆਲ ਰੱਖੇਗੀ ਅਤੇ ਹਮੇਸ਼ਾ ਠੀਕ ਵਰਤਾਅ ਕਰੇਗੀ। ਕਿੱਥੇ ਕੀ ਘਾਟਾਂ ਰਹਿ ਜਾਂਦੀਆਂ ਹਨ, ਉਹਨਾਂ ਨੂੰ ਕਿਵੇਂ ਪੂਰਾ ਕੀਤਾ ਜਾਵੇ ਕਿ ਨੂੰਹਾਂ ਨੂੰ ਖਰਾਬ ਕਹਿਣ ਦੀ ਨੌਬਤ ਹੀ ਨਾ ਆਵੇ। ਆਓ ਜਾਣੀਏ ਸਾਂਝੇ ਪਰਿਵਾਰਾਂ ਵਿੱਚ ਜਨਰੇਸ਼ਨ ਗੈਪ। ਜ਼ਿਆਦਾਤਰ ਅਜਿਹੇ ਪਰਿਵਾਰਾਂ ਵਿੱਚ ਜਿਵੇਂ ਬਜ਼ੁਰਗਾਂ ਦਾ ਦਬਦਬਾ ਹੋਵੇ, ਲੋਕ ਇੱਕ ਲਕੀਰ ਉੱਪਰ ਚੱਲਣ ਲਈ ਮਜਬੂਰ ਹੁੰਦੇ ਹਨ। ਇੱਥੇ ਵੱਡਿਆਂ ਦੀ ਸੋਚ ਰਹਿੰਦੀ ਹੈ ਕਿ ਜੇਕਰ ਉਹਨਾਂ ਦੀ ਕਿਸੇ ਗੱਲ ਦਾ ਖੰਡਨ ਕੀਤਾ ਗਿਆ ਤਾਂ ਵਿਰੋਧ ਉਹਨਾਂ ਦਾ ਹੀ ਹੋ ਰਿਹਾ ਹੈ। ਅਜਿਹੇ ਘਰਾਂ ਵਿੱਚ ਬਜ਼ੁਰਗਾਂ ਪ੍ਰਤੀ ਆਦਰ ਭਾਵਨਾ ਵਿਖਾਉਣ ਲਈ ਉਹਨਾਂ ਦੀਆਂ ਬੇਕਾਰ ਗੱਲਾਂ ਨੂੰ ਪ੍ਰਵਾਨ ਕਰਨਾ ਪੈਂਦਾ ਹੈ। ਇਸ ਨਾਲ ਨਵੀਂ ਪੀੜ੍ਹੀ ਦੀ ਤਰਕ ਸ਼ਕਤੀ ਬਗਾਵਤ ਕਰ ਦਿੰਦੀ ਹੈ। ਜਦ ਬਜ਼ੁਰਗਾਂ ਨੂੰ ਨੂੰਹਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਕੋਈ ਵੀ ਸੋਚ ਸਥਾਈ ਨਹੀਂ ਹੋ ਸਕਦੀ ਅਤੇ ਸਮੇਂ ਦੇ ਨਾਲ ਅਤੇ ਲੋੜ ਅਨੁਸਾਰ ਇਸ ਵਿੱਚ ਬਦਲਾਅ ਜ਼ਰੂਰੀ ਹੈ, ਤਾਂ ਉਹ ਕਹਿ ਦਿੰਦੇ ਹਨ ਨੂੰਹ ਵਿਗੜ ਗਈ। ਨੂੰਹ ਤਾਂ ਪਰਾਈ ਹੀ ਹੈ, ਹਮੇਸ਼ਾ ਗੈਰ ਵਾਲੀ ਮਾਨਸਿਕਤਾ ਨਾਲ ਕਦੇ ਰਿਸ਼ਤਿਆਂ ਵਿੱਚ ਅੱਗੇ ਨਹੀਂ ਵਧਿਆ ਜਾ ਸਕਦਾ। ਜਿਹੜੇ ਪਰਿਵਾਰਾਂ ਵਿੱਚ ਸੱਸ ਦਾ ਸਿੱਧਾ ਹਿਸਾਬ ਇਹ ਹੋਵੇ ਕਿ ਪਰਾਏ ਘਰ ਤੋਂ ਆਈ ਨੂੰਹ ਕਦੇ ਆਪਣੀ ਨਹੀਂ ਹੋ ਸਕਦੀ, ਉੱਥੇ ਨੂੰਹਾਂ ਨਾਲ ਬਹੁਤ ਮਾੜਾ ਵਿਵਹਾਰ ਹੁੰਦਾ ਹੈ। ਨੂੰਹ ਜੇਕਰ ਕੋਈ ਸਲਾਹ ਵੀ ਦੇਣੀ ਚਾਹੁੰਦੀ ਹੈ ਤਾਂ ਸਾਡੇ ਮਾਮਲੇ ਵਿੱਚ ਲੱਤ ਨਾ ਅੜਾ, ਤੂੰ ਆਪਣਾ ਕੰਮ ਵੇਖ ਆਦਿ ਕਹਿ ਕੇ ਉਸਨੂੰ ਬੇਇੱਜ਼ਤ ਕਰ ਦਿੱਤਾ ਜਾਂਦਾ ਹੈ। ਅਜਿਹੇ ਵਿੱਚ ਜਦ ਕੋਈ ਲੋੜ ਪੈਣ 'ਤੇ ਨੂੰਹ ਟਾਲ ਮਟੋਲ ਕਰੇ ਜਾਂ ਕੋਈ ਗੱਲ ਸੁਣਾ ਦੇਵੇ ਤਾਂ ਅਜਿਹੀਆਂ ਨੂੰਹਾਂ ਨੂੰ ਖਰਾਬ ਸਮਝਿਆ ਜਾਂਦਾ ਹੈ। ਪਰੰਪਰਾਵਾਂ ਨਿਭਾਉਣ ਲਈ ਨੂੰਹ ਹੀ ਕਿਉਂ? ਜਦ ਕਦੇ ਇੱਕ ਪੁੱਤਰੀ ਆਪਣੀ ਮਾਂ ਨੂੰ ਸਹੁਰੇ ਘਰ ਵਿੱਚ ਪਰੰਪਰਾਵਾਂ ਦੇ ਨਾਂ ਉੱਤੇ ਹੋ ਰਹੇ ਜ਼ੁਲਮ ਦੀ ਸ਼ਿਕਾਇਤ ਕਰਦੀ ਹੈ ਤਾਂ ਮਾਂ ਦਾ ਮਨ ਪੁੱਤਰੀ ਉੱਤੇ ਹੋ ਰਹੀਆਂ ਜ਼ਿਆਦਤੀਆਂ ਲਈ ਦੁਖੀ ਹੁੰਦਾ ਹੈ। ਪਰੰਤੂ ਜਦ ਵਾਰੀ ਆਪਣੇ ਘਰ ਆਈ ਨੂੰਹ ਦੀ ਆਉਂਦੀ ਹੈ ਤਾਂ ਚੁੱਪੀ ਧਾਰ ਲਈ ਜਾਂਦੀ ਹੈ। ਜੇਕਰ ਇੱਕ ਮਾਂ ਦਾ ਨਜ਼ਰੀਆ ਪੁੱਤਰੀ ਤੇ ਨੌਂ ਲਈ ਬਰਾਬਰ ਹੋਵੇ ਤਾਂ ਕਿਹੜੀ ਅੱਜ ਦੀ ਨੂੰਹ ਹੋਵੇਗੀ ਜਿਹੜੀ ਖੁੱਲ੍ਹੇ ਮਨ ਨਾਲ ਸੱਸ ਨੂੰ ਨਹੀਂ ਅਪਣਾਏਗੀ। ਇੱਜ਼ਤ ਪ੍ਰਾਪਤ ਕਰਨ ਦੀ ਹੋਰ ਨੂੰਹਾਂ ਪਰਾਏ ਘਰ ਦੀਆਂ ਲੜਕੀਆਂ ਹੁੰਦੀਆਂ ਹਨ, ਸਹੁਰੇ ਘਰ ਵਾਲਿਆਂ ਦੇ ਟੁਕੜਿਆਂ ਉੱਤੇ ਪਲਦੀਆਂ ਹਨ ਵਰਗੀ ਸੋਚ ਦੇ ਕਾਰਨ ਜ਼ਿਆਦਾਤਰ ਭਾਰਤੀ ਘਰਾਂ ਵਿੱਚ ਪੁੱਤਰ ਪੱਖ ਦੀ ਨੱਕ ਉੱਚੀ ਰਹਿੰਦੀ ਹੈ ਅਤੇ ਸੱਸ ਦੇ ਪੈਰ ਤਾਂ ਜ਼ਮੀਨ ਉੱਤੇ ਹੀ ਨਹੀਂ ਲੱਗਦੇ। ਉਹਨਾਂ ਦੇ ਪਰਾਏ ਘਰ ਤੋਂ ਪੁੱਤਰੀ ਲਿਆ ਕੇ ਉਸ ਘਰ ਅਤੇ ਲੜਕੀ ਉੱਤੇ ਅਹਿਸਾਨ ਕਰ ਦਿੱਤਾ ਹੈ, ਪਰੰਤੂ ਜ਼ਮਾਨਾ ਹੁਣ ਕਾਫੀ ਬਦਲ ਗਿਆ ਹੈ। ਅੱਜ ਦੀਆਂ ਨੌਵਾਂ ਪੌੜੀਆਂ ਲਿਖੀਆਂ ਸਮਝਦਾਰ ਹਨ, ਉਹ ਜ਼ਰੂਰਤ ਉੱਤੇ ਮਦਦ ਕਰਨਾ ਅਤੇ ਇੱਜ਼ਤ ਦੇਣਾ ਜਾਣਦੀਆਂ ਹਨ, ਪਰੰਤੂ ਤਦ ਜਦ ਵੱਡੇ ਆਦਰ ਦੇ ਯੋਗ ਹੋਣ। ਵਿਆਹ ਆਪਸੀ ਸਮਝਦਾਰੀ ਹੈ, ਸਮਾਜਿਕ ਲੋੜ ਹੈ। ਪੁੱਤਰੀ ਅਤੇ ਨੌਂ ਵਿੱਚ ਭੇਦਭਾਵ ਕਿਉਂ? ਕਈ ਘਰਾਂ ਵਿੱਚ ਪੁੱਤਰ ਅਤੇ ਪੁੱਤਰੀ ਨੂੰ ਤਾਂ ਬਰਾਬਰ ਦਾ ਹੱਕ ਅਤੇ ਮਾਣ ਸਨਮਾਨ ਦਿੱਤਾ ਜਾਂਦਾ ਹੈ, ਪਰ ਨੌਂ ਉੱਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਕੱਪੜੇ ਪਹਿਨਣ ਤੋਂ ਲੈ ਕੇ ਬਾਹਰ ਜਾਣ ਤੱਕ, ਪੜ੍ਹਨ ਤੋਂ ਲੈ ਕੇ ਆਪਣੇ ਜਾਣ ਪਛਾਣ ਵਾਲਿਆਂ ਨਾਲ ਸੰਪਰਕ ਰੱਖਣ ਤੱਕ ਹਰ ਗੱਲ ਵਿੱਚ ਪਾਬੰਦੀਆਂ ਹੋਣਗੀਆਂ। ਤੁਹਾਨੂੰ ਕਿੱਥੋਂ ਤੱਕ ਪਤੀ ਦੇ ਘਰ ਨੂੰ ਆਪਣਾ ਮੰਨ ਸਕੇਗੀ? ਪਰਿਵਾਰ ਵਿੱਚ ਬਰਾਬਰੀ ਬਣਾਈ ਰੱਖਣ ਦੀ ਜ਼ਿੰਮੇਵਾਰੀ ਇਕੱਲੀ ਨੂੰਹ ਦੀ ਨਹੀਂ, ਕਿਉਂਕਿ ਉਹ ਵੀ ਇੱਕ ਇਨਸਾਨ ਹੀ ਹੈ। ਕੁਝ ਗੱਲਾਂ ਉੱਤੇ ਅਮਲ ਕਰਕੇ ਪਰਿਵਾਰ ਵਿੱਚ ਨੂੰਹਾਂ ਦੇ ਯੋਗਦਾਨ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਉਦਾਹਰਣ ਵਜੋਂ, ਪੁਰਾਣੇ ਲੋਕ ਕਿੰਨੇ ਵੀ ਤਜਰਬੇਕਾਰ ਹੋਣ, ਸਮਾਂ ਬਦਲਣ ਨਾਲ ਪੁਰਾਣੀਆਂ ਮਾਨਤਾਵਾਂ ਅਪ੍ਰਸੰਗਿਕ ਹੋ ਜਾਂਦੀਆਂ ਹਨ, ਤਾਂ ਕੱਸੇ ਪਿੱਟੇ ਰਿਵਾਜ ਦੇ ਪ੍ਰਤੀ ਮੋਹ ਛੱਡ ਕੇ ਖੁੱਲ੍ਹੇ ਵਿਚਾਰਾਂ ਨੂੰ ਜੇਕਰ ਵੱਡੇ ਅਪਣਾਉਣ ਨੂੰ ਤਿਆਰ ਰਹਿਣ ਤਾਂ ਨਵੀਂ ਪੀੜ੍ਹੀ ਵਿੱਚ ਉਹਨਾਂ ਪ੍ਰਤੀ ਆਦਰ ਆ ਵੱਸਦਾ ਹੈ। ਵੱਡੇ ਪਹਿਲਾਂ ਅੱਗੇ ਵੱਧ ਕੇ ਨਵੀਂ ਪੀੜ੍ਹੀ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਤਦੇ ਨਵੀਂ ਪੀੜ੍ਹੀ ਦੀਆਂ ਨੂੰਹਾਂ ਵੀ ਉਹਨਾਂ ਨੂੰ ਸਮਝਣਾ ਸ਼ੁਰੂ ਕਰ ਸਕਣਗੀਆਂ। ਪਰਾਏ ਨੂੰ ਆਪਣਾ ਬਣਾਉਣਾ ਸਿੱਖਣਾ ਪਵੇਗਾ। ਕਈ ਵਾਰ ਸਹੁਰੇ ਘਰ ਵਿੱਚ ਨੂੰਹ ਨੂੰ ਆਪਣਾ ਮੰਨਣ ਵਿੱਚ ਲੰਮਾ ਸਮਾਂ ਲੱਗ ਜਾਂਦਾ ਹੈ, ਕਈ ਵਾਰ ਤਾਂ ਸਾਰੀ ਜ਼ਿੰਦਗੀ ਹੀ। ਇਸ ਦੇ ਬਾਅਦ ਵੀ ਪਰਿਵਾਰ ਦੇ ਮਾਮਲੇ 'ਚ ਖੁੱਲ੍ਹ ਕੇ ਹੱਕ ਨਹੀਂ ਮਿਲਦਾ। ਜਿਹ ਵਿੱਚ ਨੂੰਹ ਤੋਂ ਇਹ ਉਮੀਦ ਕਰਨਾ ਕਿ ਸੇਵਾ ਦੇ ਸਮੇਂ ਉਹ ਆਪਣਾ ਮਾਣ ਛੱਡ ਕੇ ਸਭ ਕੁਝ ਕਰੇਗੀ, ਨਾ ਇਨਸਾਫੀ ਹੈ। ਨੂੰਹ ਨੂੰ ਮਸ਼ੀਨੀ ਹੁਕਮ ਸਹਿਣ ਵਾਲੀ ਅਤੇ ਰੂੜੀਆਂ ਉੱਤੇ ਅੱਖਾਂ ਬੰਦ ਕਰਕੇ ਚੱਲਣ ਵਾਲੀ ਬਣਨ ਲਈ ਮਜ਼ਬੂਰ ਬਿਲਕੁਲ ਨਾ ਕਰੋ। ਤਰਕਹੀਣ ਗੱਲਾਂ ਨਾਲ ਪਿਆਰ ਨਾ ਕਰਕੇ ਜੇਕਰ ਸੱਸ ਸਹੁਰੇ ਨੂੰ ਸੱਚੇ ਦਿਲ ਨਾਲ ਪਿਆਰ ਕਰੇ ਤਾਂ ਔਖੇ ਵੇਲੇ ਉਹ ਜ਼ਰੂਰ ਕੰਮ ਆਵੇਗੀ। ਨੂੰਹ ਅਤੇ ਸੱਸ ਦੇ ਸਹੁਰੇ ਘਰ ਵਾਲੇ ਖੂਬ ਪਿਆਰ ਅਤੇ ਇੱਜ਼ਤ ਦੀ ਮੰਗ ਕਰਦੇ ਹਨ, ਪਰੰਤੂ ਉਸ ਨੂੰ ਦੇਣ ਲਈ ਉਹਨਾਂ ਕੋਲ ਤਾਨੇ ਅਤੇ ਉਲਾਂਭਿਆਂ ਦੇ ਸਿਵਾਏ ਕੁਝ ਨਹੀਂ ਹੁੰਦਾ। ਜੇਕਰ ਇਹ ਫਾਰਮੂਲਾ ਤੁਹਾਡੇ ਘਰ ਵਿੱਚ ਵੀ ਹੋ ਰਿਹਾ ਹੈ ਤਾਂ ਇਸ ਨੂੰ ਜ਼ਰੂਰ ਬਦਲੋ। ਇੱਜ਼ਤ ਅਤੇ ਪਿਆਰ ਆਪਣੇ ਆਪ ਪੈਦਾ ਹੋਣ ਵਾਲੀਆਂ ਭਾਵਨਾਵਾਂ ਹਨ ਅਤੇ ਤਦ ਪੈਦਾ ਹੁੰਦੀਆਂ ਹਨ ਜਾਂ ਸਾਹਮਣੇ ਵਾਲਾ ਵੀ ਅਜਿਹੀ ਹੀ ਸੱਚੀ ਭਾਵਨਾ ਰੱਖੇ। ਅਸਲ ਵਿੱਚ ਕੋਈ ਵੀ ਇਨਸਾਨ ਪੂਰੀ ਤਰ੍ਹਾਂ ਬਿਨਾਂ ਲਾਲਚ ਨਹੀਂ ਬਣ ਸਕਦਾ। ਅਜਿਹੇ ਵਿੱਚ ਨੂੰਹ ਤੋਂ ਦੇਵੀ ਬਣਨ ਦੀ ਉਮੀਦ ਕਿਉਂ ਕੀਤੀ ਜਾਵੇ? ਦੇਖਭਾਲ ਅਤੇ ਆਪਣੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਜਾਇਜ਼ ਹੱਕ ਹੋਵੇ। ਸੱਸ ਸਹੁਰੇ ਦੀ ਬਜ਼ੁਰਗ ਅਵਸਥਾ ਵਿੱਚ ਨੂੰਹ ਸਭ ਤੋਂ ਭਰੋਸੇਮੰਦ ਸਹਾਰਾ ਬਣ ਸਕਦੀ ਹੈ। ਅੱਜ ਉਸ ਨੂੰ ਪਿਆਰ ਅਤੇ ਮਾਣ ਨਾਲ ਫਲਣ ਫੁੱਲਣ ਦਾ ਮੌਕਾ ਦਿਓ, ਕੱਲ੍ਹ ਉਹ ਤੁਹਾਡੇ ਜੀਵਨ ਵਿੱਚ ਸ਼ਾਨ ਦੇਣ ਦੇ ਕਾਬਲ ਹੋਵੇਗੀ। ਹੁਣ ਪੇਸ਼ ਹੈ ਬਲਦੇਵ ਸਿੰਘ ਦੀ ਲਿਖੀ ਹੋਈ ਇੱਕ ਮਿੰਨੀ ਕਹਾਣੀ ਜਿਸ ਦਾ ਨਾਂ ਹੈ ਖੁਸ਼ੀ ਦਾ ਚੱਕਰ। ਉਹ ਕਹਿਣ ਲੱਗਾ, ਬਲਦੇਵ ਜੀ, ਹੋਰ ਤਾਂ ਹੋਰ ਮੇਰਾ ਦਿਲ ਖੁਸ਼ ਨਹੀਂ। ਉਂਝ ਮੇਰੇ ਕੋਲ ਤੁਹਾਨੂੰ ਪਤਾ ਹੀ ਹੈ, ਸਭ ਕੁਝ ਹੈ। ਮੈਂ ਬੜੀ ਹੈਰਾਨੀ ਨਾਲ ਉਹਦੇ ਵੱਲ ਦੇਖਿਆ, ਕਿਉਂਕਿ ਮੈਂ ਤਾਂ ਇਹੀ ਸਮਝਦਾ ਸੀ ਕਿ ਉਹ ਸਭ ਤੋਂ ਖੁਸ਼ ਆਦਮੀ ਹੈ। ਮੈਂ ਪੁੱਛਿਆ, ਫਿਰ ਤਕਲੀਫ ਕੀ ਹੈ? ਉਹ ਹੱਸ ਪਿਆ ਅਤੇ ਕਹਿਣ ਲੱਗਾ, ਤਕਲੀਫ ਵੀ ਕੋਈ ਨਹੀਂ, ਬਸ ਚਿੱਤ ਖੁਸ਼ ਨਹੀਂ। ਮੈਂ ਪੁੱਛਿਆ, ਇਹ ਦੱਸੋ ਕਿ ਖੁਸ਼ੀ ਕਿੰਨੇ ਕੁ ਚਿਰ ਲਈ ਚਾਹੀਦੀ ਹੈ? ਘੰਟੇ ਕੁ ਲਈ, ਪੂਰੇ ਦਿਨ ਲਈ, ਸਾਲ ਲਈ, ਜਾਂ ਫਿਰ ਉਮਰ ਭਰ ਲਈ? ਹੁਣ ਉਹ ਹੈਰਾਨੀ ਨਾਲ ਮੇਰੇ ਵੱਲ ਝਾਕਣ ਲੱਗ ਪਿਆ। ਕਹਿਣ ਲੱਗਾ, ਇਹ ਤਾਂ ਮੈਂ ਸੋਚਿਆ ਹੀ ਨਹੀਂ। ਮੈਂ ਕਿਹਾ, ਪਹਿਲਾਂ ਇਹਦੇ ਬਾਰੇ ਜ਼ਰੂਰ ਸੋਚੋ। ਜੇਕਰ ਘੰਟੇ ਕੋਲ ਚਾਹੀਦੀ ਹੈ ਤਾਂ ਘੁੱਟ ਕੁ ਦਾਰੂ ਪੀਓ, ਜਿੰਨਾ ਚਿਰ ਨਸ਼ਾ ਰਹੋ ਖੁਸ਼ੀ ਰਹੇਗੀ। ਜੇਕਰ ਸਾਲ ਕੋਲ ਚਾਹੀਦੀ ਹੈ ਤਾਂ ਪਿਆਰ ਕਰੋ, ਜਿੰਨਾ ਚਿਰ ਬੱਚਾ ਪੈਦਾ ਨਹੀਂ ਜੰਮਦਾ ਖੁਸ਼ ਰਹੋਗੇ। ਪਰ ਜੇਕਰ ਸਾਰੀ ਉਮਰ ਲਈ ਚਾਹੀਦੀ ਹੈ ਤਾਂ ਬਾਗਬਾਨੀ ਅਰਥਾਤ ਗਾਰਡਨਿੰਗ ਕਰੋ। ਬਾਗਬਾਨੀ ਕਰਨੀ ਜਾਂ ਜੀਣਾ ਦੋਵੇਂ ਇੱਕੋ ਗੱਲ ਹੈ। ਪੇਸ਼ ਹੈ ਇੱਕ ਹੋਰ ਮਿੰਨੀ ਕਹਾਣੀ ਜੋ ਸੁਖਵੀਰ ਸਿੰਘ ਖੁਰਮਣੀਆਂ ਦੀ ਲਿਖੀ ਹੋਈ ਹੈ। ਸਕੂਲ ਦੇ ਜਿਸ ਦਾ ਨਾਂ ਹੈ ਸ਼ੈਤਾਨ। ਸਕੂਲ ਦੇ ਕੱਚੇ ਇਮਤਿਹਾਨਾਂ ਵਿੱਚ ਨਿਮਾਣੇ ਦੇ ਸਾਥੀ ਦਾ ਲੜਕਾ ਨਕਲ ਮਾਰਦਾ ਫੜਿਆ ਗਿਆ। ਲੜਕੇ ਦੇ ਮਾਪਿਆਂ ਨੂੰ ਸਕੂਲ ਸੱਦ ਕੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਚੈਕਰ ਵੱਲੋਂ ਬੜੇ ਗੁਪਤ ਢੰਗ ਨਾਲ ਲੁਕ ਲੁਕ ਕੇ ਝਾਤੀਆਂ ਮਾਰ ਕੇ ਇਸ ਵਿਦਿਆਰਥੀ ਨੂੰ ਹੋਰ ਵਿਦਿਆਰਥੀਆਂ ਵੱਲੋਂ ਨਕਲ ਮਾਰ ਦਾ ਕਾਬੂ ਕੀਤਾ। ਇਹ ਤੇ ਆਪਣੇ ਵੱਲੋਂ ਬੜੀ ਸਫਾਈ ਨਾਲ ਨਕਲ ਮਾਰ ਰਿਹਾ ਸੀ, ਕੋਈ ਜੱਜ ਹੀ ਨਹੀਂ ਸੀ ਕਰ ਸਕਦਾ। ਦੂਸਰੇ ਵਿਦਿਆਰਥੀਆਂ ਵੱਲੋਂ ਵੇਖ ਵੇਖ ਲਿਖੀ ਜਾ ਰਿਹਾ ਸੀ ਤੇ ਲਿਖ ਵੀ ਉਹੋ ਹੀ ਰਿਹਾ ਸੀ ਜੋ ਅਗਲੇ ਨੇ ਲਿਖਿਆ। ਹੁਣ ਨੀਵੀਂ ਪਾਈ ਖੜਾ, ਬਹੁਤ ਸ਼ੈਤਾਨ ਜੇ ਤੁਹਾਡਾ ਮੁੰਡਾ, ਨਕਲ ਮਾਰ ਦੇ ਲੜਕੇ ਨੂੰ ਫੜਨ ਵਾਲਾ ਇੱਕੋ ਸਾਹ ਬੋਲੀ ਗਿਆ। ਸਰ ਜੀ, ਫਿਰ ਮੇਰਾ ਮੁੰਡਾ ਸ਼ੈਤਾਨ ਕਾਹਦਾ? ਸ਼ੈਤਾਨ ਤਾਂ ਉਹ ਹੋਇਆ ਜਿਸ ਨੇ ਲੁੱਕ ਲੁੱਕ ਕੇ ਇਹਨੂੰ ਫੜਿਆ। ਜਿਹੜਾ ਫੜਿਆ ਗਿਆ ਉਹ ਸ਼ੈਤਾਨ ਕਾਹਦਾ? ਉਹ ਤੇ ਭੋਲਾ ਹੋਇਆ। ਲੜਕੇ ਦੇ ਪਿਤਾ ਦੇ ਬੋਲ ਸੁਣ ਕੇ ਇੱਕਦਮ ਦਫ਼ਤਰ ਵਿੱਚ ਚੁੱਪ ਪਸਰ ਗਏ। ਨਿਮਾਣਾ ਉੱਥੇ ਬੈਠਾ ਕਮਜ਼ੋਰ ਨਜ਼ਰ ਨਾਲ ਵਿਦਿਆਰਥੀ ਦੇ ਚਿਹਰੇ 'ਤੇ ਆਈਆਂ ਤਰੇਲੀਆਂ ਅਤੇ ਨਕਲ ਮਾਰਦਿਆਂ ਫੜਨ ਵਾਲੇ ਦੇ ਚਿਹਰੇ 'ਤੇ ਪਈਆਂ ਤਿਊੜੀਆਂ ਵੱਲ ਝਾਕਦਾ ਬੋਲਿਆ, ਚਲੋ ਸਰ ਜੀ, ਹੁਣ ਮੁਆਫ਼ ਕਰ ਦਿਓ ਬੱਚੇ ਨੂੰ। ਇਸ ਨੂੰ ਸਮਝਾਓ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਕਰੇ। ਪਰ ਜਾਂਦੇ ਹੋਏ ਨਿਮਾਣੇ ਦੇ ਮਨ ਵਿੱਚ ਸ਼ੈਤਾਨ ਦੀ ਪਰਿਭਾਸ਼ਾ ਲੱਭਣ ਲਈ ਸਵਾਲ ਜਵਾਬ ਚੱਲਦੇ ਗਏ ਕਿ ਸੱਚਮੁੱਚ ਬੱਚਾ ਸ਼ੈਤਾਨ ਸੀ ਜਾਂ ਬੱਚੇ ਨੂੰ ਫੜਨ ਵਾਲਾ। ਹੁਣ ਪੇਸ਼ ਹਨ ਕੁਝ ਸਿਹਤ ਅਤੇ ਸੁੰਦਰਤਾ ਸੰਬੰਧੀ ਟੋਟਕੇ। ਦਿਲ ਨੂੰ ਤਕੜਾ ਅਤੇ ਤੰਦਰੁਸਤ ਰੱਖਦਾ ਕੇਲਾ। ਆਕਸਫੋਰਡ ਵਿਸ਼ਵ ਵਿਦਿਆਲਿਆ ਦੇ ਵਿਗਿਆਨੀਆਂ ਨੇ ਅਨੇਕ ਖੋਜਾਂ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਦਿਲ ਦੇ ਰੋਗੀਆਂ ਲਈ ਕੇਲਾ ਇੱਕ ਚੰਗਾ ਸਿਹਤ ਰੱਖਿਅਕ ਕਵਚ ਹੈ। ਕੇਲਾ ਉੱਚ ਖੂਨ ਦਬਾਅ ਵਾਲੇ ਦਿਲ ਦੇ ਰੋਗੀਆਂ ਲਈ ਵੀ ਲਾਭਦਾਇਕ ਹੈ, ਕਿਉਂਕਿ ਇਸ ਵਿੱਚ ਸੋਡੀਅਮ ਦੀ ਮਾਤਰਾ ਘੱਟ ਅਤੇ ਪੋਟਾਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਜੀਰਣ ਉੱਚ ਖੂਨ ਦਬਾਅ ਦੇ ਰੋਗੀਆਂ ਵਿੱਚ ਅਕਸਰ ਪੋਟਾਸ਼ੀਅਮ ਦੀ ਕਮੀ ਹੋਣ ਲੱਗ ਜਾਂਦੀ ਹੈ। ਪੋਟਾਸ਼ੀਅਮ ਦਿਲ ਦੇ ਪੇਸ਼ੀ ਸੰਕੁਚਨ ਲਈ ਜ਼ਰੂਰੀ ਹੁੰਦਾ ਹੈ। ਇਸੇ ਕਾਰਨ ਕੇਲਾ ਪੋਟਾਸ਼ੀਅਮ ਦੀ ਸਹਿਜੇ ਪੂਰਤੀ ਕਰਕੇ ਦਿਲ ਦੇ ਆਮ ਕੰਮ ਨੂੰ ਬਣਾਈ ਰੱਖਦਾ ਹੈ। ਸਰੀਰ ਨੂੰ ਜੇ ਰੱਖਣਾ ਹੈ ਪਤਲਾ ਪਤੰਗ, ਸਾਰੀਆਂ ਔਰਤਾਂ ਅਤੇ ਅਲੜਾਂ ਨੂੰ ਸਲਿਮ ਟ੍ਰਿਮ ਬਣੇ ਰਹਿਣਾ ਚੰਗਾ ਲੱਗਦਾ ਹੈ, ਪਰ ਜਦੋਂ ਦੋਸਤਾਂ ਸੰਬੰਧੀਆਂ ਜਾਂ ਕਿੱਟੀ ਪਾਰਟੀ ਵਿੱਚ ਹੁੰਦੀਆਂ ਹਨ ਤਾਂ ਫਿਰ ਭੁੱਲ ਜਾਂਦੀਆਂ ਹਨ ਕਿ ਸੰਤੁਲਿਤ ਆਹਾਰ ਲੈਣਾ ਹੈ। ਜ਼ਿਆਦਾ ਮਸਤੀ ਉਹਨਾਂ ਦਾ ਭਾਰ ਵਧਾਉਣ ਵਿੱਚ ਮਦਦ ਕਰੇਗੀ। ਭਾਰ ਵੱਧਦੇ ਹੀ ਉਹਨਾਂ ਦੇ ਤਣਾਅ ਦਾ ਪੱਧਰ ਵੀ ਵੱਧ ਜਾਂਦਾ ਹੈ। ਇਸ ਲਈ ਪਤਲੇ ਬਣੇ ਰਹਿਣ ਲਈ ਹਰ ਜਗ੍ਹਾ ਸੰਜਮ ਵਰਤਣੀ ਜ਼ਰੂਰੀ ਹੈ, ਤਾਂ ਹੀ ਤੁਸੀਂ ਸਡੋਲ ਅਤੇ ਫੁਰਤੀਲੇ ਬਣੇ ਰਹਿ ਸਕਦੇ ਹੋ। ਆਪਣੇ 'ਤੇ ਸੰਜਮ ਰੱਖਣ ਲਈ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਨਾ ਕਰਨਾ ਸਿੱਖੋ, ਜਿਵੇਂ ਦੋ ਖਾਣਿਆਂ ਦੇ ਵਿੱਚ ਸਨੈਕਸ ਵਿੱਚ ਓਵਰ ਈਟਿੰਗ ਕਰਨਾ, ਤਲੇ ਹੋਏ ਸਨੈਕਸ ਖਾਣਾ। ਹਰ ਜਗ੍ਹਾ ਜਿੱਥੇ ਵੀ ਜਾਓ ਖਾਣਾ ਜ਼ਰੂਰੀ ਨਹੀਂ ਹੈ। ਇਸ ਗੱਲ ਨੂੰ ਸਮਝੋ, ਜੇ ਮਜਬੂਰੀ ਵੱਸ ਖਾਣਾ ਵੀ ਪਵੇ ਤਾਂ ਥੋੜ੍ਹਾ ਜਿਹਾ ਹਲਕਾ ਲਓ, ਜਿਸ ਵਿੱਚ ਕੈਲੋਰੀ ਜ਼ਿਆਦਾ ਨਾ ਹੋਵੇ। ਘਰ ਵਿੱਚ ਵੀ ਬੱਚੇ ਖਾਣਾ ਬਚਾ ਦੇਣ ਤਾਂ ਆਪਣੇ ਪੇਟ ਨੂੰ ਕੂੜਾਦਾਨ ਨਾ ਬਣਾਓ। ਕਿਸੇ ਵੱਲੋਂ ਜ਼ਿਆਦਾ ਜ਼ਬਰਦਸਤੀ ਕਰਨ 'ਤੇ ਹਲਕਾ ਜਿਹਾ ਲਓ ਅਤੇ ਤਾਰੀਫ ਕਰੋ। ਖਾਸ ਕਰਕੇ ਸ਼ਾਮ ਤੋਂ ਬਾਅਦ ਆਪਣੇ ਖਾਣੇ 'ਤੇ ਸੰਜਮ ਰੱਖੋ। ਸਾਡੀ ਗੰਦੀ ਆਦਤ ਹੈ ਕਿ ਬਿਨਾਂ ਭੁੱਖ ਲੱਗੇ ਵੀ ਅਸੀਂ ਕਾਫ਼ੀ ਕੁਝ ਖਾ ਲੈਂਦੇ ਹਾਂ, ਜੋ ਸਾਡੀ ਕੈਲੋਰੀ ਨੂੰ ਵਧਾਉਂਦੇ ਹਨ। ਨਤੀਜੇ ਵਜੋਂ ਮੋਟਾਪਾ ਆਉਂਦਾ ਹੈ। ਜਦੋਂ ਵੀ ਘਰ ਤੋਂ ਥੋੜ੍ਹੇ ਲੰਮੇ ਸਮੇਂ ਲਈ ਬਾਹਰ ਖਰੀਦਦਾਰੀ ਕਰਨ ਜਾਣਾ ਹੋਵੇ ਤਾਂ ਘਰੋਂ ਕੁਝ ਖਾ ਕੇ ਜਾਓ, ਤਾਂ ਕਿ 3-4 ਘੰਟੇ ਤੱਕ ਭੁੱਖ ਨਾ ਲੱਗੇ। ਹਰ ਸਮੇਂ ਖਾਂਦੇ ਰਹਿਣਾ ਸਿਹਤ ਅਤੇ ਸਰੀਰ ਦੋਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਜਿਹਾ ਨਾ ਕਰੋ ਕਿ 4 ਘੰਟੇ ਤੱਕ ਕੁਝ ਨਹੀਂ ਲੈਣਾ ਚਾਹੀਦਾ, ਚਾਹੇ ਭੁੱਖ ਲੱਗ ਰਹੀ ਹੋਵੇ, ਚੱਕਰ ਆ ਰਹੇ ਹੋਣ। ਅਜਿਹੇ ਵਿੱਚ ਕੋਈ ਸੁੱਕੇ ਮੇਵੇ, ਰੋਸਟਡ ਨਮਕੀਨ ਜਾਂ ਭੁੰਨੇ ਹੋਏ ਛੋਲੇ ਥੋੜ੍ਹੇ ਜਿਹੇ ਖਾ ਲਵੋ, ਜੋ ਊਰਜਾ ਵੀ ਦੇਣਗੇ ਅਤੇ ਘੱਟ ਕੈਲੋਰੀ ਵੀ। ਬਹੁਤ ਸਾਰੀਆਂ ਲੜਾਂ ਅਤੇ ਔਰਤਾਂ ਪਾਰਟੀ ਵਿੱਚ ਖੁੱਲ੍ਹ ਕੇ ਖਾਂਦੀਆਂ ਹਨ। ਉਹਨਾਂ ਨੂੰ ਲੱਗਦਾ ਹੈ ਕਿ ਮੌਜ ਮਸਤੀ ਦਾ ਸਮਾਂ ਹੈ, ਹੁਣ ਨਾ ਖਾਧਾ ਤਾਂ ਦੋਸਤਾਂ ਦੇ ਨਾਲ ਕਦੋਂ ਖਾਵਾਂਗੇ। ਜੇ ਤੁਸੀਂ ਜ਼ਿਆਦਾ ਪਾਰਟੀਆਂ ਵਿੱਚ ਜਾਂਦੇ ਹੋ ਤਾਂ ਘਰੋਂ ਮਨ ਪੱਕਾ ਕਰਕੇ ਜਾਓ ਕਿ ਮੈਂ ਘੱਟ ਖਾਵਾਂਗਾ। ਜਿਵੇਂ ਕੋਲਡ ਡਰਿੰਕ ਦੀ ਜਗ੍ਹਾ ਪਾਣੀ, ਜਲ ਜੀਰਾ ਲੱਸੀ ਲਓ, ਕੇਕ ਪੇਸਟਰੀ ਦੀ ਜਗ੍ਹਾ ਜੇ ਹੋਰ ਕੁਝ ਮਿੱਠਾ ਹੈ ਤਾਂ ਥੋੜ੍ਹਾ ਜਿਹਾ ਲਓ। ਇਸੇ ਤਰ੍ਹਾਂ ਸਨੈਕਸ ਵੀ ਉਹੀ ਲਓ ਜਿਨ੍ਹਾਂ ਨਾਲ ਪੇਟ ਤਾਂ ਭਰੇ ਪਰ ਕੈਲੋਰੀ ਘੱਟ ਹੋਵੇ। ਜੇ ਕੋਈ ਬਦਲ ਨਹੀਂ ਹੈ ਤਾਂ ਪਲੇਟ ਵਿੱਚ ਥੋੜ੍ਹਾ ਜਿਹਾ ਰੱਖ ਕੇ ਹੌਲੀ ਹੌਲੀ ਖਾਓ। ਜੇ ਪਾਰਟੀ ਵਿੱਚ ਫਰੂਟ ਚਾਟ ਹੈ ਤਾਂ ਉਸਦਾ ਸੇਵਨ ਜ਼ਰੂਰ ਕਰੋ। ਟੈਲੀਵਿਜ਼ਨ ਦੇਖਣ ਦੇ ਸ਼ੌਕ ਨੂੰ ਦੋਸਤ ਬਣਾਓ, ਦੁਸ਼ਮਣ ਨਹੀਂ। ਟੀਵੀ ਭਾਵ ਦੂਰਦਰਸ਼ਨ ਅੱਜ ਕੱਲ੍ਹ ਮਨੁੱਖ ਦਾ ਇੱਕ ਚੰਗਾ ਦੋਸਤ ਪਰ ਬੁਰਾ ਦੁਸ਼ਮਣ ਬਣ ਚੁੱਕਾ ਹੈ। ਦੋਸਤ ਇਸ ਲਈ ਕਿਉਂਕਿ ਇਹ ਮਨੋਰੰਜਨ ਅਤੇ ਜਾਣਕਾਰੀ ਵਧਾਉਣ ਦਾ ਇੱਕ ਸਸਤਾ ਅਤੇ ਵਧੀਆ ਮਾਧਿਅਮ ਹੈ, ਅਤੇ ਦੁਸ਼ਮਣ ਇਸ ਲਈ ਕਿਉਂਕਿ ਇੱਕ ਪਾਸੇ ਜਿੱਥੇ ਇਸਨੇ ਸਮਾਜਿਕ ਸੰਬੰਧਾਂ ਦੀ ਖਾਈ ਨੂੰ ਜ਼ਿਆਦਾ ਡੂੰਘਾ ਕੀਤਾ ਹੈ, ਉੱਥੇ ਦੂਜੇ ਪਾਸੇ ਸਾਡੇ ਸਰੀਰਕ, ਮਾਨਸਿਕ ਅਤੇ ਅੱਖਾਂ ਦੀ ਤੰਦਰੁਸਤ ਨੂੰ ਵੀ ਚੌਪਟ ਕਰਦਾ ਜਾ ਰਿਹਾ ਹੈ। ਟੀਵੀ ਨੂੰ ਲੈ ਕੇ ਵਿਸ਼ੇਸ਼ ਕਰਕੇ ਅੱਖਾਂ ਦੇ ਬਾਰੇ ਵਿੱਚ ਬਹੁਤ ਚਿੰਤਾ ਕੀਤੀ ਜਾਂਦੀ ਰਹੀ ਹੈ। ਇਸ ਨੂੰ ਦੇਖਣ ਨਾਲ ਅੱਖਾਂ ਖਰਾਬ ਹੋ ਸਕਦੀਆਂ ਹਨ, ਪਰ ਉਦੋਂ ਹੀ ਜਦੋਂ ਇਸ ਨੂੰ ਗਲਤ ਤਰੀਕੇ ਨਾਲ ਦੇਖਿਆ ਜਾਵੇ। ਇਸ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਸ ਨੂੰ ਦੇਖਦੇ ਸਮੇਂ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਮੁੱਖ ਤੌਰ 'ਤੇ ਹੇਠ ਲਿਖੀਆਂ ਹਨ। ਇਸ ਦੀ ਉਚਾਈ ਅੱਖਾਂ ਦੇ ਬਰਾਬਰ ਅਤੇ ਦੂਰੀ 10-15 ਫੁੱਟ ਰੱਖੋ। ਲੰਮੇ ਪੈ ਕੇ, ਅੱਧ ਲੰਮੇ ਪੈ ਕੇ ਅਤੇ ਝੋਕੇ ਟੀਵੀ ਦੇਖਣ ਨਾਲ ਅੱਖਾਂ ਵਿੱਚ ਬੇਲੋੜਾ ਖਿਚਾਅ ਪੈਦਾ ਹੋ ਸਕਦਾ ਹੈ, ਕਿਉਂਕਿ ਰੂਟੀਨਾਂ 'ਤੇ ਚਿੱਤਰ ਨੂੰ ਫੋਕਸ ਕਰਨ ਲਈ ਅੱਖਾਂ ਦੇ ਲੈਂਸ ਨੂੰ ਵਿਸ਼ੇਸ਼ ਮਿਹਨਤ ਕਰਨੀ ਪੈਂਦੀ ਹੈ। ਅਤੇ ਇਸ ਸਥਿਤੀ ਤੋਂ ਬਚਣ ਲਈ ਹਮੇਸ਼ਾ ਸਿੱਧੇ ਬੈਠ ਕੇ ਹੀ ਟੀਵੀ ਦੇਖੋ। ਰੰਗੀਨ ਟੀਵੀ ਨੂੰ ਇਸ ਦੇ ਰੰਗ ਜ਼ਿਆਦਾ ਤੇਜ਼ ਕਰਕੇ ਨਾ ਵੇਖੋ। ਟੀਵੀ ਬੰਦ ਕਰਨ 'ਤੇ ਇਸ ਦੇ ਅੰਤਿਮ ਚਿੱਤਰ ਦੀ ਛਾਇਆ ਸਕਰੀਨ 'ਤੇ ਲਗਭਗ 80 ਮਿਲੀ ਸੈਕਿੰਡ ਤੱਕ ਬਣੀ ਰਹਿੰਦੀ ਹੈ। ਇਸ 'ਤੇ ਨਿਗ੍ਹਾ ਕਦੇ ਨਾ ਟਿਕਾਓ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਸਮੇਂ ਤੱਕ ਲਗਾਤਾਰ ਵੀ ਇਸ ਨੂੰ ਨਹੀਂ ਦੇਖਣਾ ਚਾਹੀਦਾ। ਇਸ 'ਤੇ ਵੀਡੀਓ ਜਾਂ ਸਮੁਰਾਈ ਗੇਮਸ ਵੀ ਲਗਾਤਾਰ ਨਾ ਦੇਖੋ, ਖਾਸ ਕਰਕੇ ਬਿਮਾਰ ਰੱਖਣ ਵਾਲਿਆਂ ਨੂੰ ਬਹੁਤ ਘੱਟ ਅਤੇ ਅੱਖਾਂ ਨੂੰ ਵਿੱਚ ਵਿੱਚ ਆਰਾਮ ਦਿੰਦੇ ਹੋਏ ਹੀ ਟੀਵੀ ਵੇਖਣਾ ਚਾਹੀਦਾ ਹੈ। ਇਸ ਤਰ੍ਹਾਂ ਜੇ ਥੋੜ੍ਹੀ ਜਿਹੀ ਸਾਵਧਾਨੀ ਵਰਤੀ ਜਾਵੇ ਤਾਂ ਅਸੀਂ ਟੀਵੀ ਦੇਖਣ ਦਾ ਲੁਤਫ ਵੀ ਲੈ ਸਕਦੇ ਹਾਂ ਅਤੇ ਆਪਣੀਆਂ ਅੱਖਾਂ ਦੀ ਤੰਦਰੁਸਤੀ ਨੂੰ ਵੀ ਕਾਇਮ ਰੱਖ ਸਕਦੇ ਹਾਂ। ਇਕੱਲਤਾ ਦੀ ਘਾਤਕ ਬਿਮਾਰੀ। ਹੁਣ ਇਹ ਖੋਜਾਂ ਰਾਹੀਂ ਸਿੱਧ ਹੋ ਗਿਆ ਹੈ ਕਿ ਇਕੱਲੇ ਰਹਿਣਾ ਕੁੱਲ ਮਿਲਾ ਕੇ ਸਿਹਤ ਲਈ ਘਾਤਕ ਹੈ। ਜੋ ਲੋਕ ਇਕੱਲੇ ਰਹਿੰਦੇ ਹਨ ਉਹਨਾਂ ਲੋਕਾਂ ਵਿੱਚ ਤਣਾਅ ਦੀ ਸਥਿਤੀ ਵਿੱਚ ਸਰੀਰ ਵਿੱਚ ਜ਼ਿਆਦਾ ਸੋਜ ਨਾਲ ਜੁੜੇ ਹੋਏ ਪ੍ਰੋਟੀਨ ਪੈਦਾ ਹੁੰਦੇ ਹਨ, ਬਜਾਏ ਉਹਨਾਂ ਲੋਕਾਂ ਦੇ ਜੋ ਇਕੱਲੇ ਨਹੀਂ ਰਹਿੰਦੇ। ਇਹਨਾਂ ਪ੍ਰੋਟੀਨਾਂ ਦੀ ਸਰੀਰ ਵਿੱਚ ਮੌਜੂਦਗੀ ਦਾ ਅਰਥ ਹੈ ਸਰੀਰ ਵਿੱਚ ਪੱਕੀ ਸੋਜ, ਜਿਸ ਨਾਲ ਸਰੀਰ ਵਿੱਚ ਦਿਲ ਦੇ ਰੋਗ, ਗਠੀਆ, ਸ਼ੂਗਰ ਅਤੇ ਅਲਜ਼ਾਈਮਰ ਰੋਗ ਪੈਦਾ ਹੋ ਸਕਦੇ ਹਨ। ਇਹ ਬਿਮਾਰੀਆਂ ਦੂਜੇ ਲੋਕਾਂ ਵਿੱਚ ਵੀ ਹੁੰਦੀਆਂ ਹਨ, ਪਰ ਇਕੱਲੇ ਰਹਿਣ ਵਾਲੇ ਲੋਕ ਇਹਨਾਂ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ। ਹੁਣ ਪੇਸ਼ ਹੈ ਬਲਵੀਰ ਬਾਸੀ ਦਾ ਲਿਖਿਆ ਹੋਇਆ ਇੱਕ ਲੇਖ, ਸਾਊਥ ਹਾਲ ਵਿੱਚ ਪੰਜਾਬੀਆਂ ਦਾ ਪਹਿਲਾ ਘਰ। ਅਸੀਂ ਦੋਹਾਂ ਹੀ ਭਰਾਵਾਂ ਨੇ ਇੰਗਲੈਂਡ ਨੂੰ ਆਪਣੀ ਅਨਭੂਮੀ ਸਮਝ ਲਿਆ ਸੀ। ਮੈਂ ਤਾਂ 60ਵੀਆਂ ਦੇ ਸ਼ੁਰੂ ਵਿੱਚ ਹੀ ਆਇਆ ਸੀ, ਪਰ ਮੇਰਾ ਵੱਡਾ ਭਰਾ ਸ੍ਰੀ ਅਮਰਾਓ ਸਿੰਘ ਵਾਸੀ 1950 ਦੇ ਸ਼ੁਰੂ ਵਿੱਚ ਆਇਆ ਸੀ। ਉਹਨਾਂ ਆਪਣਾ ਰਹਿਣ ਬਸੇਰਾ ਆਲਡਗੇਟ ਈਸਟ ਲੰਡਨ ਵਿੱਚ ਹੀ ਰੱਖਿਆ ਸੀ ਅਤੇ ਕੰਮ ਸਾਊਥ ਹਾਲ ਰਬੜ ਫੈਕਟਰੀ ਵਿੱਚ ਕਰਨ ਆਉਂਦੇ ਸਨ। ਇਹ ਕੰਮ 2 ਸ਼ਿਫਟਾਂ ਵਿੱਚ ਕਰਦੇ ਸਨ, ਇੱਕ ਦਿਨ ਵੀਰ ਜੀ ਰਾਤ ਦੀ ਸ਼ਿਫਟ ਲਾ ਕੇ ਈਲਿੰਗ ਬਰੋਡਵੇ ਤੋਂ ਅੰਡਰਗਰਾਊਂਡ ਵਿੱਚ ਬੈਠ ਗਏ ਘਰ ਜਾਣ ਲਈ। ਕੰਮ ਨਾਲ ਥੱਕੇ ਹੋਏ ਸਨ ਅਤੇ ਉਹਨਾਂ ਨੂੰ ਨੀਂਦ ਆ ਗਈ। ਉਹ ਸਾਰਾ ਦਿਨ ਗੱਡੀ ਵਿੱਚ ਸੁੱਤੇ ਪਏ ਘੁੰਮਦੇ ਰਹੇ। ਜਦੋਂ ਸ਼ਾਮ ਨੂੰ ਸਾਡੇ ਮਾਮਾ ਜੀ ਓਲਡ ਗੇਟ ਸਟੇਸ਼ਨ ਤੋਂ ਗੱਡੀ ਚੜ੍ਹੇ ਕੰਮ 'ਤੇ ਆਉਣ ਲਈ ਤਾਂ ਉਹਨਾਂ ਵੀਰਾ ਜੀ ਨੂੰ ਜਗਾਇਆ ਅਤੇ ਈਲਿੰਗ ਉਤਰਨ ਲਈ ਕਿਹਾ ਤਾਂ ਉਹ ਹੈਰਾਨ ਰਹਿ ਗਏ ਕਿ ਮੈਂ ਸਾਰਾ ਦਿਨ ਗੱਡੀ ਵਿੱਚ ਹੀ ਘੁੰਮਦਾ ਰਿਹਾ। ਉਸੇ ਦਿਨ ਉਹਨਾਂ ਸਾਊਥ ਵੱਲ ਆਪਣਾ ਘਰ ਲੈਣ ਦੀ ਠਾਣ ਲਈ ਅਤੇ ਥੋੜ੍ਹੇ ਦਿਨਾਂ ਪਿੱਛੋਂ 31 ਜਨਵਰੀ 1951 ਨੂੰ ਸਾਊਥ ਵੱਲ ਦੀ ਐਲਬਰਟ ਰੋਡ 'ਤੇ ਪੰਜਾਬੀਆਂ ਦਾ ਸਭ ਨਾਲੋਂ ਪਹਿਲਾ ਮਕਾਨ ਖਰੀਦਿਆ, ਜਿਸ ਨੇ ਅੱਜ ਦੇ ਸਾਊਥ ਵੱਲ ਦੀ ਨੀਂਹ ਰੱਖੀ ਸੀ। ਅਤੇ ਹੁਣ ਸਾਊਥ ਵੱਲ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ। ਫਿਰ ਹਰ ਆਇਆ ਗਿਆ ਐਲਬਰਟ ਰੋਡ 'ਤੇ ਆਉਂਦਾ ਅਤੇ ਫਿਰ ਇੱਧਰ ਉੱਧਰ ਜਾਂਦਾ। ਪਿੱਛੋਂ ਮਾਂ ਬਾਪ ਬੈਠੇ ਸਨ, ਸਭ ਕੁਝ ਸੁੱਖ ਨਾਲ ਚੱਲ ਰਿਹਾ ਸੀ, ਪਰ ਮਾਂ ਬਾਪ ਹਮੇਸ਼ਾ ਤੁਹਾਡੇ ਲਈ ਨਹੀਂ ਬੈਠੇ ਰਹਿੰਦੇ। ਉਹ ਵੀ ਵਾਰੋ ਵਾਰੀ ਇਸ ਦੁਨੀਆਂ ਤੋਂ ਪਰਮਾਤਮਾ ਦੇ ਚਰਨਾਂ ਵਿੱਚ ਚਲੇ ਗਏ। ਅਤੇ ਫਿਰ ਸਾਨੂੰ ਪਿਛਲਾ ਫਿਕਰ ਹੋਣ ਲੱਗਾ। ਮੇਰਾ ਵੱਡਾ ਭਰਾ ਕਹਿੰਦਾ ਕਿ ਪਹਿਲਾਂ ਜਿਹੜੇ ਖਾਲੀ ਖੋਲੇ ਜਿਨ੍ਹਾਂ ਵਿੱਚ ਲੋਕ ਗੰਦ ਸੁੱਟੀ ਜਾਂਦੇ ਹਨ ਉਹ ਵੇਚ ਦੇਵੋ, ਤਾਂ ਕਿ ਜਿਨ੍ਹਾਂ ਵਿੱਚ ਲੋਕ ਗੰਦ ਸੁੱਟੀ ਜਾਂਦੇ ਨੇ ਉਹ ਵੇਚ ਦੇਵੋ ਤਾਂ ਠੀਕ ਹੈ। ਖੋਲੇ ਨੂੰ ਅੱਜ ਕੱਲ੍ਹ ਦੀ ਪੜ੍ਹੀ ਲਿਖੀ ਬੋਲੀ ਵਿੱਚ ਪਲਾਟ ਜਾਂ ਪਲੋਟ ਕਹਿੰਦੇ ਹਨ। ਸਾਡਾ ਕਨਾਲ ਦੇ ਨੇੜੇ ਤੇੜੇ ਦਾ ਪਲਾਟ ਸੀ, ਅਸੀਂ ਉਹ ਵੇਚਣਾ ਚਾਹਿਆ ਪਰ ਕੋਈ ਵੀ ਹੁੰਗਾਰਾ ਨਾ ਭਰੇ, ਅਸੀਂ ਹੈਰਾਨ ਸੀ। ਫਿਰ ਹੌਲੀ ਹੌਲੀ ਬਿਮਾਰੀ ਦੀ ਜੜ ਫੜ ਹੋਈ ਤਾਂ ਪਤਾ ਲੱਗਿਆ ਕਿ ਕਿਉਂ ਨਹੀਂ ਕੋਈ ਹੱਸ ਕੇ ਖਰੀਦਦਾ। ਉਸ ਪਲਾਟ ਦੇ ਦਰਮਿਆਨ ਬਿਜਲੀ ਦਾ ਖੰਭਾ ਸੀ, ਉਹ ਵੀ 11 KV ਦੀ ਲਾਈਨ ਦਾ, ਯਾਨੀ ਮੇਨ ਤਾਰਾਂ ਪਿੰਡ ਨੂੰ ਜਾਂਦੀਆਂ ਸਨ। ਮੈਂ ਪਿੰਡ ਗਿਆ ਅਤੇ ਬਿਜਲੀ ਦੇ ਦਫ਼ਤਰ ਜਾ ਕੇ ਅਰਜ਼ੀ ਲਿਖ ਕੇ ਦਿੱਤੀ ਕਿ ਮਿਹਰਬਾਨੀ ਕਰਕੇ ਖੰਭਾ ਸਾਡੇ ਪਲਾਟ ਵਿੱਚੋਂ ਕੱਢਿਆ ਜਾਵੇ, ਜੋ ਵੀ ਸਰਕਾਰੀ ਖਰਚ ਹੋਵੇਗਾ ਅਸੀਂ ਹੱਥੀਂ ਵੱਧੀ ਆਪ ਜੀ ਨੂੰ ਦੇ ਦੇਵਾਂਗੇ, ਕਿਉਂਕਿ ਅਸੀਂ ਦੋਹਾਂ ਹੀ ਭਰਾਵਾਂ ਨੇ ਇੰਗਲੈਂਡ ਤੋਂ ਵਾਪਸ ਆ ਜਾਣਾ ਹੈ ਅਤੇ ਅਸੀਂ ਇਸ ਪਲਾਟ ਵਿੱਚ ਕੋਠੀ ਪਾਉਣੀ ਹੈ। ਕੋਠੀ ਦਾ ਨਕਸ਼ਾ ਵੀ ਨਾਲ ਜੋੜ ਦਿੱਤਾ, ਇਹ ਗੋਲੀਆਂ ਰੋੜ ਦਿੱਤੀਆਂ ਜਾਂ ਕਹਿ ਲਵੋ ਕਿ ਪਾਣੀ ਗਦੋਲ ਦਿੱਤਾ, ਮੱਛੀਆਂ ਆਪ ਹੀ ਉੱਪਰ ਆ ਜਾਣੀਆਂ ਹਨ। ਸਭ ਕੁਝ ਕਰਕੇ ਮੈਂ ਵਾਪਸ ਇੰਗਲੈਂਡ ਆ ਗਿਆ। ਟਾਈਮ ਲੰਘਦਾ ਗਿਆ ਪਰ ਨਾਲਾ ਉੱਥੇ ਹੀ ਰਿਹਾ। ਤਕਰੀਬਨ 2-2.5 ਸਾਲ ਪਿੱਛੋਂ ਇੱਕ ਦਿਨ ਮੈਨੂੰ ਵੱਡੇ ਅਫਸਰ ਦਾ ਬਿਜਲੀ ਦਫ਼ਤਰ ਵਿੱਚੋਂ ਇੰਗਲੈਂਡ ਫੋਨ ਆਇਆ। ਹੈਲੋ ਸ਼ੈਲੋ ਹੋਈ ਤਾਂ ਸਾਹਿਬ ਕਹਿੰਦਾ ਕਿ ਤੁਹਾਡੀ ਖੰਭੇ ਦੀ ਅਰਜ਼ੀ ਹੁਣ ਮੇਰੇ ਕੋਲ ਆ ਗਈ ਹੈ, ਤੁਸੀਂ ਕਦੋਂ ਇੰਡੀਆ ਆ ਰਹੇ ਹੋ? ਮੈਂ ਚਾਹੁੰਦਾ ਹਾਂ ਕਿ ਮੇਰੇ ਹੁੰਦੇ ਤੁਹਾਡਾ ਖੰਭਾ ਕਢਵਾ ਦਿੱਤਾ ਜਾਵੇ, ਨਾ ਜ਼ਿਆਦਾ ਪੈਸਾ ਅਤੇ ਨਾ ਟਾਈਮ ਬਰਬਾਦ ਕਰਨਾ ਪਵੇ। ਮੈਂ ਸਾਹਿਬ ਦਾ ਧੰਨਵਾਦ ਕੀਤਾ ਅਤੇ 2 ਕੁ ਦਿਨਾਂ ਪਿੱਛੋਂ ਉਹਨੂੰ ਫੋਨ ਕਰਨ ਦਾ ਵਾਅਦਾ ਕਰਕੇ ਫੋਨ ਰੱਖ ਦਿੱਤਾ। ਮੈਂ 2 ਕੁ ਮਹੀਨੇ ਪਿੱਛੋਂ ਇੰਡੀਆ ਜਾਣਾ ਹੀ ਸੀ ਅਤੇ ਚਲੇ ਗਿਆ ਅਤੇ ਇੱਕ ਦਿਨ ਬਿਜਲੀ ਦੇ ਦਫ਼ਤਰ ਜਾ ਵੱਡੇ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾਈ, ਚਾਹ ਦਾ ਕੱਪ ਪੀਤਾ ਤਾਂ ਸਾਹਿਬ ਨੇ ਅਸਲੀ ਗੱਲ ਕੀਤੀ ਕਿ ਤੁਹਾਡਾ 1 ਲੱਖ ਰੁਪਈਆ ਲੱਗੇਗਾ ਅਤੇ ਖੰਭਾ 2 ਹਫ਼ਤਿਆਂ ਵਿੱਚ ਉਤਰਨ ਉੜੱਤਣ ਕਰ ਦੇਵਾਂਗੇ, ਪਰ ਸਰਕਾਰ ਦੇ ਖਜ਼ਾਨੇ ਵਿੱਚ 30-35 ਹਜ਼ਾਰ ਰੁਪਈਆ ਜਮ੍ਹਾਂ ਕਰਵਾ ਕੇ ਰਸੀਦ ਨਾਲ ਜੜਨੀ ਪੈਣੀ ਹੈ। ਮੈਂ ਮੰਨ ਗਿਆ, ਪਰ 1 ਲੱਖ ਮੇਰੇ ਲਈ ਜ਼ਿਆਦਾ ਹੈ, ਕਬੀਲਦਾਰ ਹਾਂ, ਰੋਟੀ ਮਸੀ ਤੁਰਦੀ ਹੈ, ਵਗੈਰਾ ਵਗੈਰਾ। ਸਾਹਿਬ ਨੇ 4-5 ਸਿਗਰਟਾਂ ਪੀਤੀਆਂ ਅਤੇ ਸਾਡੀ ਗੱਲ 70 ਹਜ਼ਾਰ 'ਤੇ ਮੁੱਕ ਗਈ ਅਤੇ ਹੱਥ ਮਿਲਾ ਕੇ ਪਿੰਡ ਨੂੰ ਵਾਪਸ ਆ ਗਿਆ ਕਿ ਪੈਸੇ ਦਾ ਇੰਤਜ਼ਾਮ ਕਰਾਂ। ਮੇਰਾ ਇੱਕ ਕਾਮਰੇਡ ਦੋਸਤ ਹੈ, ਉਹ ਸ਼ਾਮ ਨੂੰ ਮੈਨੂੰ ਮਿਲਣ ਆ ਗਿਆ। 2 ਕੁ ਹਜ਼ਾਰ ਹੋਰ ਵੀ ਸਨ, ਗਲਾਸੀ ਵੀ ਥੋੜ੍ਹੀ ਥੋੜ੍ਹੀ ਟਹਿਕਦੀ ਸੀ। ਮੈਂ ਕਾਮਰੇਡ ਨੂੰ ਸਾਰੀ ਗੱਲ ਦੱਸ ਦਿੱਤੀ। ਉਹ ਅੱਗੋਂ ਕਹਿੰਦਾ, ਭਾਅ ਜੀ ਕੁਝ ਦੇ ਤਾਂ ਨਹੀਂ ਆਏ? ਕਿਉਂਕਿ ਇਸ ਸਾਲੇ ਨੂੰ ਤਾਂ ਅਸੀਂ ਵੱਡੀ ਦੇ ਕੇਸ ਵਿੱਚ ਚੰਗੀ ਤਰ੍ਹਾਂ ਫਸਾ ਰੱਖਿਆ ਹੈ, ਇਹ ਤਾਂ ਥੋੜ੍ਹੇ ਦਿਨਾਂ ਦਾ ਪ੍ਰਾਹੁਣਾ ਹੈ, ਮਹਿਕਮੇ ਨੇ ਇਹਨੂੰ ਨੌਕਰੀ ਤੋਂ ਨਹੀਂ ਕੱਢਣਾ, ਬਸ ਇਹਦੀ ਬਦਲੀ ਹਰਿਆਣੇ ਦੀ ਹੋ ਜਾਣੀ ਹੈ, ਉੱਥੇ ਕੋਈ ਵਜ਼ੀਰ ਇਹਦਾ ਰਿਸ਼ਤੇਦਾਰ ਹੈ, ਉਹ ਸਾਲਾ ਕੁਝ ਨਹੀਂ ਹੋਣ ਦਿੰਦਾ ਇਹਨੂੰ, ਹੋ ਸਕਦਾ ਹੈ ਉਹ ਵੀ ਹਿੱਸਾ ਲੈਂਦਾ ਹੋਵੇ। ਉਹੀ ਗੱਲ ਹੋਈ, 3 ਦਿਨਾਂ ਪਿੱਛੋਂ ਸਾਹਿਬ ਬਦਲ ਗਿਆ ਤਾਂ ਮੈਂ ਅਤੇ ਮੇਰਾ 70 ਹਜ਼ਾਰ ਬਚ ਗਿਆ। ਮੈਂ ਬਿਜਲੀ ਦੇ ਦਫ਼ਤਰ ਵਿੱਚ ਬੈਠਾ ਸੀ ਤਾਂ ਨਵੇਂ ਆਏ ਸਰਦਾਰ ਨੇ ਆਪਣੇ JE ਨੂੰ ਫੋਨ ਕੀਤਾ ਕਿ ਮੇਰੇ ਕੇਸ ਦੇ ਸਾਰੇ ਕਾਗਜ਼ ਪੱਤਰ ਤਿਆਰ ਕਰਕੇ 2 ਘੰਟਿਆਂ ਵਿੱਚ ਵੱਡੇ ਸਾਹਿਬ ਦੇ ਦਫ਼ਤਰ ਪਹੁੰਚੇ, ਜ਼ਰੂਰੀ ਤਗੀਦ ਕੀਤੀ। ਸਰਦਾਰ ਸਾਹਿਬ ਦੁਪਹਿਰ ਦੀ ਰੋਟੀ ਖਾਣ ਆਪਣੀ ਕੋਠੀ ਚਲੇ ਗਏ ਅਤੇ ਮੈਂ ਨੇੜੇ ਬੋਰਡ ਦੀ ਛਾਂ ਠੰਡੀ ਛਾਂ ਹੇਠ ਡੇਰਾ ਜਮਾ ਲਿਆ। ਜਦੋਂ ਦਫ਼ਤਰ ਪਹੁੰਚੇ ਤਾਂ ਸਰਦਾਰ ਸਾਹਿਬ ਨੇ JE ਦੇ ਕਾਗਜ਼ ਚੰਗੀ ਤਰ੍ਹਾਂ ਘੋਖ ਪੜ ਲਏ ਸਨ, ਇੱਕ ਗਲਤੀ ਵੀ ਫੜ ਲਈ ਸੀ। ਸਰਕਾਰ ਸਰਦਾਰ ਜੀ ਨੇ ਜੇਈ ਨੂੰ ਝਿੜਕਿਆ ਵੀ ਤੇ ਕਿਹਾ ਕਿ ਅੱਧਾ ਘੰਟਾ ਹੈ ਤੇਰੇ ਕੋਲ ਸਭ ਠੀਕ ਕਰਨ ਲਈ। ਓਏ ਕਾਕਾ ਤੂੰ ਸਕੂਲੇ ਗਿਆ ਵੀ ਹੈ ਜਾਂ ਛੋਲੇ ਦੇ ਕੇ ਪਾਸ ਹੋਇਆ ਸੀ? ਜੇਈ ਵਿਚਾਰਾ ਕਹਿੰਦਾ ਨਹੀਂ ਸਰ ਜੀ, ਮੈਂ ਤਾਂ ਚੰਗੇ ਨੰਬਰਾਂ 'ਤੇ ਬੀ ਏ ਕੀਤੀ ਹੈ ਕੀਤੀ ਸੀ, ਆਖ ਮਾਫ਼ੀ ਮੰਗਣ ਲੱਗਾ। ਚਲੋ ਖੈਰ, ਸਰਦਾਰ ਨੇ ਮੇਰਾ ਕੰਮ 3 ਕੁ ਹਫ਼ਤੇ ਦੇ ਅੰਦਰ ਹੀ ਕਰ ਦਿੱਤਾ, ਸਿਰਫ਼ ਸਰਕਾਰੀ ਫੀਸ ਹੀ ਜਮ੍ਹਾਂ ਕਰਵਾਈ ਸੀ। ਜਲਦੀ ਹੀ ਅਸੀਂ ਪਲਾਟ ਦੇ ਸੋਹਣੇ ਪੈਸੇ ਵੱਟ ਲਏ। ਮੈਂ ਕਈ ਵਾਰ ਸੋਚਦਾ ਕਿ ਸਰਕਾਰ ਨੇ ਜੇ ਈ ਨੂੰ ਝਿੜਕ ਕੇ ਕਿਹਾ ਸੀ ਕਿ ਤੂੰ ਸਕੂਲੇ ਗਿਆ ਵੀ ਹੈ ਜਾਂ ਛੋਲੇ ਦੇ ਕੇ ਪਾਸ ਹੋਇਆ ਹੈ ਸੀ, ਛੋਲਿਆਂ ਦੀ ਪੜ੍ਹਾਈ ਨਾਲ ਕੀ ਤਲਕ ਹੋਇਆ? ਇਹ ਸੋਚ ਮੈਨੂੰ ਆਪਣੀ ਸਕੂਲ ਕਾਲਜ ਦੀ ਜ਼ਿੰਦਗੀ ਯਾਦ ਆਉਣ ਲੱਗੀ। ਮੈਂ ਜਦੋਂ ਜਲੰਧਰ ਲਾਇਲਪੁਰ ਖਾਲਸਾ ਲਾਡੋ ਵਾਲੀ ਰੋਡ ਪੜ੍ਹਦਾ ਸੀ, ਉੱਥੇ ਬਹੁਤ ਹੀ ਸਿਆਣੇ ਪ੍ਰੋਫੈਸਰ ਸਨ, ਜਿਨ੍ਹਾਂ ਵਿੱਚ ਸ੍ਰੀ ਸਤਵੀਰ ਸਿੰਘ, ਸ੍ਰੀ ਭਰਪੂਰ ਸਿੰਘ, ਸ੍ਰੀ ਭਾਨ ਸਿੰਘ, ਸ੍ਰੀ ਹਰਭਜਨ ਸਿੰਘ ਅਤੇ ਪ੍ਰੋਫੈਸਰ ਭਾਨ ਚੰਦ ਵੀ ਸਨ। ਉਹਨਾਂ ਦੀ ਬਾਬਤ ਇਹ ਗੱਲ ਮਸ਼ਹੂਰ ਸੀ ਕਿ ਉਹ ਐੱਮ ਏ ਵਿੱਚੋਂ ਚੰਗੇ ਗ੍ਰੇਡ ਪਾਸ ਹੋਣ ਲਈ 7-8 ਐੱਮ ਏ ਕਰ ਲਈਆਂ ਅਤੇ ਆਖਰ ਵਿੱਚ ਚੰਗਾ ਗ੍ਰੇਡ ਆਇਆ। ਉਹ ਸਿਰ ਉੱਪਰ ਪਗੜੀ ਬੰਨ੍ਹਦੇ ਸਨ, ਪਰ ਲੰਮਾ ਸਾਰਾ ਲੜ ਪਿੱਛੇ ਖੁੱਚਾਂ ਤੱਕ ਲਮਕਦਾ ਹੁੰਦਾ ਸੀ, ਉਹਨਾਂ ਦਾ ਸਟਾਈਲ ਸੀ। ਕਹਿੰਦੇ ਸਨ ਕਿ ਇੱਕ ਦਿਨ ਸ੍ਰੀ ਭਾਨ ਚੰਦ ਜੀ ਕਿਸੇ ਪਿੰਡ ਵਿਆਹ ਸ਼ਾਦੀ ਉੱਪਰ ਗਏ। ਜਦੋਂ ਪਿੰਡ ਦੀ ਗਲੀ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਦੀ ਇੱਕ ਕੰਧ ਉੱਪਰ 5-6 ਪਾਥੀਆਂ ਲੱਗੀਆਂ ਦਿਸ ਪਈਆਂ। ਪ੍ਰੋਫੈਸਰ ਸਾਹਿਬ ਉੱਥੇ ਹੀ ਰੁਕ ਗਏ ਅਤੇ ਸੋਚਣ ਲੱਗੇ ਕਿ ਮੱਝ ਜਾਂ ਗਊ ਕਿੱਧਰੋਂ ਦੀ ਕੰਧ ਉੱਪਰ ਚੜ੍ਹੀ ਹੋਵੇਗੀ ਅਤੇ ਕਿੰਝ ਉਹਨੇ ਫੋਸ ਕੀਤਾ ਹੋਵੇਗਾ, ਫੋਸ ਮੱਝ ਜਾਂ ਗਊ ਦੀ ਛਿੱਟ ਹੋਵੇਗਾ। ਪ੍ਰੋਫੈਸਰ ਸਾਹਿਬ ਨੇ ਆਪਣੇ ਝੋਲੇ ਵਿੱਚ ਕਾਪੀ ਦੇ ਪੈਨ ਕੱਢੀ ਅਤੇ ਆਪਣੇ ਸਾਰੇ ਫਾਰਮੂਲੇ ਵਰਤਣੇ ਸ਼ੁਰੂ ਕੀਤੇ, ਪਰ ਗੱਲ ਨਾ ਬਣੀ। ਸਵੇਰ ਤੋਂ ਸ਼ਾਮ ਪੈ ਗਈ, 12-14 ਘੰਟੇ ਲੰਘ ਗਏ। ਸ਼ਾਮ ਢਲੀ ਅਤੇ ਇੱਕ ਜਨਾਨੀ ਆਈ ਅਤੇ ਉਹਨੇ ਸਤਿ ਸ੍ਰੀ ਅਕਾਲ ਬੁਲਾਈ ਅਤੇ ਪੁੱਛਿਆ ਕਿ ਤੁਹਾਡੀ ਤਬੀਅਤ ਠੀਕ ਹੈ? ਮੈਂ ਸਵੇਰ ਦੀ ਤੁਹਾਨੂੰ ਦੇਖ ਰਹੀ ਹਾਂ, ਤੁਸੀਂ ਕੁਝ ਖਾਧਾ ਪੀਤਾ ਵੀ ਨਹੀਂ। ਮੈਂ ਕੁਝ ਖਾਣ ਲੈ ਕੇ ਆਉਂਦੀ ਹਾਂ, ਕਹਿੰਦੀ ਨੇ ਉਹ ਪਾਥੀਆਂ ਵੀ ਕੰਧ ਤੋਂ ਲਾਹ ਕੇ ਆਪਣੇ ਟੋਕਰੇ ਵਿੱਚ ਰੱਖ ਲਈਆਂ। ਜਦੋਂ ਪ੍ਰੋਫੈਸਰ ਸਾਹਿਬ ਬੋਲੇ, ਨਹੀਂ ਬੀਬੀ, ਮੈਨੂੰ ਖਾਣ ਪੀਣ ਨੂੰ ਕੁਝ ਨਹੀਂ ਚਾਹੀਦਾ, ਪਰ ਮੈਨੂੰ ਤੂੰ ਇੱਕ ਗੱਲ ਜ਼ਰੂਰ ਸਮਝਾ ਕੇ ਤੂੰ ਆਪਣੀ ਮੱਝ ਜਾਂ ਗਊ ਨੂੰ ਕਿਸ ਤਰ੍ਹਾਂ ਕੰਧ ਉੱਪਰ ਚੜ੍ਹਾਇਆ ਅਤੇ ਉਹਨੇ ਫੋਸ ਕੀਤਾ ਅਤੇ ਤੂੰ ਹੁਣ ਆਪਣੇ ਘਰ ਲੈਣ ਆ ਗਏ। ਮੈਨੂੰ ਇਹ ਸਮਝ ਨਹੀਂ ਆ ਰਹੀ। ਪਹਿਲਾਂ ਤਾਂ ਬੀਬੀ ਕਿੰਨੀ ਦੇਰ ਹੱਸਦੀ ਰਹੀ ਅਤੇ ਫਿਰ ਕਹਿੰਦੀ ਕਿ ਬਾਬਾ ਜੀ, ਬਸ ਇੰਨੀ ਕੁ ਗੱਲ ਹੈ, ਤੁਸੀਂ ਸਵੇਰ ਤੋਂ ਕਾਗਜ਼ ਕਾਲੇ ਕਰੀ ਜਾਂਦੇ ਹੋ, ਪਹਿਲਾਂ ਕਿਸੇ ਨੂੰ ਪੁੱਛ ਲੈਣਾ ਸੀ। ਸ੍ਰੀ ਭਾਨ ਚੰਦ ਕਹਿੰਦੇ ਕਿ ਬੀਬੀ ਤੂੰ ਪਹਿਲਾਂ ਮੈਨੂੰ ਸਮਝਾ ਲੈ, ਫਿਰ ਮੱਤ ਦੇ ਦੇਈਂ। ਮੈਂ ਐਵੇਂ ਹੀ ਨਹੀਂ 16 ਜਮਾਤਾਂ ਦਾ ਗੱਡਾ ਪਾਸ ਕੀਤਾ ਹੋਇਆ। ਬੀਬੀ ਨੇ ਹੱਸਦੀ ਨੇ ਕਿਹਾ, ਮੈਂ ਤਾਂ ਅਨਪੜ੍ਹ ਹਾਂ, ਪਰ ਤੁਹਾਨੂੰ ਮਸਲਾ ਹੱਲ ਕਰਨ ਜੋਗੀ ਅਕਲ ਹੈ ਮੇਰੇ ਵਿੱਚ। ਆਖ ਉਹਨੇ ਨੇੜੇ ਪਏ ਗੋਹੇ ਦੇ ਟੋਕਰੇ ਵਿੱਚੋਂ ਦੋਨਾਂ ਹੱਥਾਂ ਨਾਲ ਇੱਕ ਪਾਥੀ ਬਣਾਈ ਅਤੇ ਕੰਧ ਉੱਪਰ ਲਾ ਦਿੱਤੀ। ਸ੍ਰੀ ਭਾਨ ਚੰਦ ਜੀ ਨਿੰਮੋਂ ਝੋਣੇ ਸਵੇਰ ਦੇ ਭੁੱਖੇ ਆਪਣੇ ਜਲੰਧਰ ਵਾਲੇ ਘਰ ਨੂੰ ਮੁੜ ਪਏ। ਵਿਆਹ ਵੀ ਨਹੀਂ ਦੇਖ ਹੋਇਆ। ਸਿਆਣੇ ਆਖਦੇ ਹਨ ਕਿ ਬੰਦਾ ਜ਼ਿਆਦਾ ਪੜ੍ਹ ਕੇ ਅੱਧਾ ਕਮਲਾ ਹੋ ਜਾਂਦਾ ਹੈ, ਪਤਾ ਨਹੀਂ ਸੱਚ ਹੈ ਜਾਂ ਝੂਠ। ਅੱਜ ਕੱਲ੍ਹ ਤਾਂ ਫਸਲਾਂ ਵੀ ਬਦਲ ਗਈਆਂ ਹਨ, ਸਿਰਫ ਕਣਕ ਅਤੇ ਝੋਨੇ ਰਹਿ ਗਏ ਹਨ। ਪਹਿਲਾਂ ਮਾਰੂ ਜ਼ਮੀਨ ਹੁੰਦੀ ਸੀ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ, ਉਹਨੂੰ ਮਾਰੂ ਆਖਦੇ ਸਨ। ਦੁਆਬੇ ਵਿੱਚ ਕਣਕ, ਚਰੀ, ਬਾਜਰਾ, ਛੋਲੇ, ਤਿਲ ਵਗੈਰਾ ਬੀਜ ਦੇਣੇ। ਮੀਂਹ ਚੰਗੇ ਪੈ ਗਏ ਤਾਂ ਫਸਲ ਸੋਹਣੀ ਹੋ ਜਾਣੀ, ਮੀਂਹ ਨਹੀਂ ਪਏ ਤਾਂ ਕੋਈ ਸਿੱਟਾ ਰਹਿ ਜਾਣਾ। ਫਿਰ ਸਰਕਾਰ ਨੇ ਨਹਿਰਾਂ ਕੱਢੀਆਂ, ਪਾਣੀ ਆ ਗਿਆ, ਬਿਜਲੀ ਆਈ, ਮੋਟਰਾਂ ਲੱਗੀਆਂ, ਹਰਿਆਵਲ ਹੀ ਹਰਿਆਵਲ ਹੋ ਗਏ ਸਭ ਪਾਸੇ। ਹੁਣ ਪੰਜਾਬ ਵਿੱਚ ਕਿੱਧਰੇ ਮਾਰੂ ਜ਼ਮੀਨ ਨਹੀਂ ਰਹੀ, ਪਰ ਮੇਰੇ ਦਿਮਾਗ ਵਿੱਚ ਬਿਜਲੀ ਦੇ ਅਫਸਰ ਦੀ ਜੇ ਈ ਨੂੰ ਦਿੱਤੀ ਝਿੜਕ ਅਤੇ ਹੋਰ ਵੀ ਕਈਆਂ ਪਾਸਾਂ ਸੁਣਿਆ ਕਿ ਤੂੰ 4 ਅੱਖਰ ਪੜ੍ਹਿਆ ਵੀ ਸੀ ਕਿ ਬਸ ਛੋਲੇ ਦੇ ਕੇ ਹੀ ਪਾਸ ਹੋਇਆ ਸੀ। ਮੈਂ ਸੋਚਦਾ ਕਿ ਜਿਵੇਂ ਅੱਜ ਕੱਲ੍ਹ ਹਜ਼ਾਰਾਂ ਰੁਪਏ ਵੱਢੀ ਲਈ ਜਾਂਦੀ ਹੈ, ਤੁਸੀਂ ਕਿਸੇ ਵੀ ਦਫ਼ਤਰ ਚਲੇ ਜਾਵੋ ਕੋਈ ਫਰਕ ਨਹੀਂ। ਮੈਂ ਸੋਚਦਾ ਕਿ ਮੁੰਡੇ ਛੋਲਿਆਂ ਦਾ ਝੋਲਾ ਭਰ ਕੇ ਮਾਸਟਰ ਨੂੰ ਦਿੰਦੇ ਹੋਣਗੇ ਅਤੇ ਉਹ ਪਾਸ ਕਰ ਦਿੰਦਾ ਹੋਵੇਗਾ। ਇਹਦਾ ਮਤਲਬ ਇਹ ਹੋਇਆ ਕਿ ਛੋਲੇ ਉਸ ਸਮੇਂ ਬਲੈਕ ਵਿੱਚ ਵਿਕਦੇ ਹੋਣਗੇ ਜਾਂ ਸੋਨੇ ਦੇ ਭਾਅ, ਤਾਂ ਹੀ ਇਹ ਗੱਲ ਮਸ਼ਹੂਰ ਹੋਈ ਹੋਵੇਗੀ। ਮੈਂ ਇਸ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ ਸੀ। ਮੈਂ ਸਾਰੀ ਗੱਲ ਵੀਰ ਜੀ ਸਵਰਗ ਵਾਸੀ ਸ੍ਰੀ ਬੇਅੰਤ ਸਿੰਘ ਵਾਸੀ ਨਾਲ ਕੀਤੀ, ਕਿਉਂਕਿ ਉਹਨਾਂ 1947 ਵਿੱਚ ਜਦੋਂ ਪਾਕਿਸਤਾਨ ਅਤੇ ਭਾਰਤ ਦਾ ਬਟਵਾਰਾ ਹੋਇਆ ਸੀ, ਖਾਲਸਾ ਕਾਲ ਅੰਮ੍ਰਿਤਸਰ ਤੋਂ BA ਪਾਸ ਕੀਤੀ ਸੀ। ਸਾਡੇ ਪਿੰਡ ਦੇ ਅੰਮ੍ਰਿਤਸਰ ਖਾਲਸਾ ਕਾਲਜ ਤੋਂ ਪੜ੍ਹਨ ਵਾਲੇ ਪਹਿਲੇ ਇਨਸਾਨ ਸਨ। ਵੀਰ ਜੀ ਨੇ ਸਾਰੀ ਗੱਲ ਖੋਲ੍ਹ ਕੇ ਸਮਝਾਈ ਕਿ ਦਰਅਸਲ ਪੰਜਾਬ ਵਿੱਚ ਫਸਾਦ ਸ਼ੁਰੂ ਹੋ ਗਏ ਸਨ। ਉੱਧਰ 10ਵੀਂ 12ਵੀਂ ਅਤੇ 14ਵੀਂ ਦੇ ਪੰਜਾਬ ਯੂਨੀਵਰਸਿਟੀ ਦੇ ਇਮਤਿਹਾਨ ਸ਼ੁਰੂ ਸਨ। ਮੇਰੇ ਵੱਡੇ ਭਰਾ ਅਮਰਾਵ ਸਿੰਘ ਬਾਸੀ ਨੇ 10ਵੀਂ ਪਾਸ ਕੀਤੀ ਸੀ। ਉਹਨਾਂ ਦਾ ਸੈਂਟਰ ਫਗਵਾੜੇ ਕਾਲਜ ਵਿੱਚ ਸੀ। ਦੱਸਦੇ ਸਨ ਕਿ ਸਾਡੇ ਪਿੰਡੋਂ ਕੋਈ 20 ਮੁੰਡੇ ਇਮਤਿਹਾਨ ਦੇ ਰਹੇ ਸਨ ਤਾਂ ਰੋਜ਼ ਹੀ ਰਾਤ ਨੂੰ ਉਹਨਾਂ ਦੇ ਘਰੋਂ ਬੰਦੇ ਫਗਵਾੜੇ ਕਿਰਪਾਨਾਂ ਬਰਸ਼ੇ ਲੈ ਕੇ ਮੁੰਡਿਆਂ ਦਾ ਪਹਿਰਾ ਦਿੰਦੇ ਸਨ। ਉੱਧਰ ਇੰਨੇ ਸ਼ਰਨਾਰਥੀ ਆ ਗਏ ਕਿ ਸਰਕਾਰ ਨੂੰ ਕੈਂਪ ਲਾਉਣੇ ਪਏ। ਫਿਰ ਇੰਨੀ ਜਨਤਾ ਦਾ ਖਾਣ ਪੀਣ ਦਾ ਬੰਦੋਬਸਤ ਬਹੁਤ ਔਖਾ ਸੀ। ਕਈ ਥਾਈਂ ਯੂਨੀਵਰਸਿਟੀ ਨੇ ਸੈਂਟਰ ਤੋਂ ਮੁੰਡਿਆਂ ਨੂੰ ਪਿੰਡਾਂ ਵਿੱਚੋਂ ਕਣਕ, ਮੱਕੀ, ਕੱਪੜੇ, ਛੋਲੇ ਇਕੱਠੇ ਕਰਕੇ ਲਿਆਉਣ ਦੀ ਡਿਊਟੀ ਲਾਈ। ਕੈਂਪਾਂ ਦੇ ਨੇੜੇ ਦਾਣੇ ਭੁੰਨਣ ਵਾਲੀਆਂ ਭੱਠੀਆਂ ਲਾਈਆਂ ਜੇ 24 ਘੰਟੇ ਦਾਣੇ ਭੁੰਨ ਭੁੰਨ ਬੋਰੀਆਂ ਭਰੀ ਜਾਂਦੇ। ਦੂਸਰੇ ਦਿਨ ਮੁੰਡੇ ਆਉਂਦੇ ਸਾਈਕਲਾਂ ਉੱਪਰ ਰੱਖ ਆਪੋ ਆਪਣੇ ਕੈਂਪਾਂ ਵਿੱਚ ਛੋਲੇ ਭੁੱਜੇ ਦਾਣੇ ਵੰਡਦੇ ਅਤੇ ਨਾਲ ਪਾਣੀ ਦਿੰਦੇ। ਲੋਕ ਲੱਖਾਂ ਦੇ ਮਾਲਕ ਦਿਨਾਂ ਵਿੱਚ ਹੀ ਕੱਖਾਂ ਦੇ ਹੋ ਗਏ। ਬਹੁਤ ਹੀ ਭਿਆਨਕ ਟਾਈਮ, ਕੋਈ ਕਿਸੇ ਦਾ ਪਿਆਰਾ ਨਹੀਂ ਸੀ। ਸਭ ਨੂੰ ਆਪੋ ਆਪਣੀ ਜਾਨ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹੀ ਪੈ ਰਿਹਾ ਸੀ ਕਿਉਂਕਿ ਇਨਸਾਨ ਹੈਵਾਨ ਬਣ ਚੁੱਕਾ ਸੀ ਅਤੇ ਇੱਕ ਦੂਸਰੇ ਦੇ ਖੂਨ ਦਾ ਪਿਆਸਾ ਸੀ। ਜਿਨ੍ਹਾਂ ਲੋਕਾਂ ਦੇ ਘਰ ਨੌਕਰਾਂ ਦੀਆਂ ਭੀੜਾਂ ਸਨ ਅੱਜ ਉਹ ਵਿਚਾਰੇ ਕੈਂਪਾਂ ਵਿੱਚ ਬੈਠੇ ਮੁੱਠੀ ਭਰ ਛੋਲਿਆਂ ਦੀ ਉਡੀਕ ਕਰਦੇ ਰਹਿੰਦੇ। ਫਿਰ ਕੋਈ ਪਾੜਾ ਪਾਣੀ ਦੀ ਬਾਲਟੀ ਲੈ ਕੇ ਆਉਂਦਾ, ਛੋਲੇ ਦਿੰਦਾ, ਗੁੜ ਦੀਆਂ 2 ਪੇਸੀਆਂ ਦਿੰਦਾ ਤਾਂ ਉਹਨਾਂ ਦੀ ਜਾਨ ਵਿੱਚ ਜਾਨ ਆਉਂਦੀ। ਹਾਲਾਤ ਠੀਕ ਹੋਣ ਨੂੰ ਕਾਫੀ ਸਮਾਂ ਲੱਗਾ ਪਰ ਬਹੁਤ ਸਾਰੇ ਪਾੜੇ ਆਪੋ ਆਪਣੇ ਇਮਤਿਹਾਨ ਨਹੀਂ ਸਨ ਮੁਕੰਮਲ ਕਰ ਸਕੇ ਕਿਉਂਕਿ ਯੂਨੀਵਰਸਿਟੀ ਨੇ ਲੋਕ ਸੇਵਾ ਕਰਨ ਟੋਲੇ ਬਣਾ ਦਿੱਤੇ ਸਨ। ਉਹਨਾਂ ਮੁੰਡਿਆਂ ਨੂੰ ਦਿਨ ਰਾਤ ਇੱਕ ਕਰ ਦਿੱਤਾ, ਲੋਕਾਂ ਦੀ ਕੈਂਪਾਂ ਵਿੱਚ ਬਹੁਤ ਸੇਵਾ ਕੀਤੀ, ਹਰ ਪਾਸੇ ਸ਼ਲਾਘਾ ਹੋਣ ਲੱਗੀ। ਫਿਰ ਪੰਜਾਬ ਯੂਨੀਵਰਸਿਟੀ ਨੇ ਇੱਕ ਫੈਸਲਾ ਲਿਆ ਕਿ ਜਿਨ੍ਹਾਂ ਵੀ ਪਾੜਿਆਂ ਨੇ ਕੈਂਪਾਂ ਵਿੱਚ ਦਿਨ ਰਾਤ ਮਿਹਨਤ ਕੀਤੀ, ਲੋਕ ਭਲਾਈ ਦੀਆਂ ਮਿਸਾਲਾਂ ਕਾਇਮ ਕੀਤੀਆਂ, ਆਪਣੀਆਂ ਸਿਹਤਾਂ ਦਾ ਵੀ ਖਿਆਲ ਨਹੀਂ ਕੀਤਾ, ਉਹਨਾਂ ਸਾਰੇ ਪਾੜਿਆਂ ਦੇ ਰੋਲ ਨੰਬਰਾਂ ਅਨੁਸਾਰ ਉਹਨਾਂ ਦੇ ਘਰ ਇਮਤਿਹਾਨ ਪਾਸ ਕੀਤੇ ਦੇ ਸਰਟੀਫਿਕੇਟ ਪਹੁੰਚ ਜਾਣਗੇ। ਇਸੇ ਹੀ ਤਰ੍ਹਾਂ ਹੋਇਆ, ਮੁੰਡਿਆਂ ਦਾ ਸਾਲ ਵੀ ਬਚ ਗਿਆ, ਸੇਵਾ ਕੀਤੀ ਵੀ ਕੰਮ ਆ ਗਈ, ਪਰ ਪੰਜਾਬੀ ਹਨ ਅਤੇ ਕੋਈ ਨਾ ਕੋਈ ਟੁੱਚਰ ਕੱਢ ਹੀ ਲੈਣਗੇ। ਲੋਕ ਆਮ ਗੱਲਾਂ ਕਰਨ ਲੱਗੇ ਕਿ ਲੰਬੜਾਂ ਦਾ ਤਾਰੂ ਕਿਹੜਾ ਪੜ੍ਹ ਕੇ BA ਕੀਤਾ, ਸਿਰਫ ਛੋਲੇ ਦੇ ਕੇ ਸਰਟੀਫਿਕੇਟ ਲਿਆ। ਹੌਲੀ ਹੌਲੀ ਸਾਰੀ ਗੱਲ ਚੱਲ ਹੋ ਗਈ। ਉਹ ਪੜ੍ਹਿਆ ਵੀ ਹੈ ਕਿ ਛੋਲੇ ਦੇ ਕੇ ਪਾਸ ਹੋਇਆ। ਪਿੰਡ ਦੀਆਂ ਗਲੀਆਂ ਵਿੱਚ ਇੱਕ ਸ਼ਰਨਾਰਥੀ ਗਾਉਂਦਾ ਫਿਰਦਾ ਸੀ ਅਤੇ ਨਾਲੇ ਆਪਣੇ ਮਾਂ ਬਾਪ ਲਈ ਖਾਣ ਲਈ ਮੰਗਦਾ ਸੀ। ਉਹਦੇ ਬੋਲ ਸਨ, ਜੀਵ ਨਾਲ ਚੱਟ ਕੇ ਜੋ ਪਾਣੀ ਪੀਂਦੇ ਜਾਨਵਰ ਉਹਨਾਂ ਦੀ ਖੁਰਾਕ ਕਹਿੰਦੇ ਮਾਸ ਹੈ, ਬੁੱਲਾਂ ਨਾਲ ਚੀਕ ਲਾ ਕੇ ਜੋ ਪਾਣੀ ਪੀਂਦੇ ਉਹ ਨਾ ਕਦੀ ਮਾਸ ਖਾਂਦੇ, ਉਹਨਾਂ ਵਿੱਚ ਬੰਦਾ ਇੱਕ ਖਾਸ ਹੈ। ਪਰਿਵਾਰ ਵਿੱਚ ਖੁਸ਼ੀਆਂ ਅਤੇ ਖੇੜੇ ਲਈ ਬੱਚਿਆਂ ਅਤੇ ਮਾਪਿਆਂ ਵਿਚਕਾਰ ਰਿਸ਼ਤਾ ਸਖਾਵਾ ਹੋਵੇ। ਬਚਪਨ ਜਵਾਨੀ ਦੀ ਤਰ੍ਹਾਂ ਬੁਢਾਪਾ ਵੀ ਮਨੁੱਖੀ ਜੀਵਨ ਦਾ ਇੱਕ ਅਹਿਮ ਪੜਾਅ ਹੈ। ਆਧੁਨਿਕ ਸੱਭਿਅਤਾ 'ਚ ਹਰ ਰਿਸ਼ਤੇ 'ਚ ਤਰੜਾਂ ਆ ਰਹੀਆਂ ਹਨ। ਅਕਸਰ ਹੀ ਬੁਢਾਪੇ ਵਿੱਚ ਮਾਂ ਬਾਪ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਦੁੱਖ ਦੀ ਗੱਲ ਹੈ ਕਿ ਬੱਚੇ ਆਪਣੇ ਮਾਂ ਬਾਪ ਨੂੰ ਵਿਰਧ ਆਸ਼ਰਮਾਂ 'ਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਸਮਾਜਿਕ ਵਰਤਾਰਾ ਨਿੰਦਣਯੋਗ ਹੀ ਨਹੀਂ ਸਗੋਂ ਬੇਹੱਦ ਸ਼ਰਮਨਾਕ ਹੈ। ਇਸ ਲਈ ਜਲਦੀ ਤੋਂ ਜਲਦੀ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਬਜ਼ੁਰਗਾਂ ਦੀ ਅਣਦੇਖੀ ਕਰਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਇਹ ਸਮੱਸਿਆਵਾਂ ਦਿਨੋ ਦਿਨ ਵਿਕਰਾਲ ਰੂਪ ਕਿਉਂ ਧਾਰਨ ਕਰ ਰਹੀਆਂ ਹਨ? ਭਾਵੇਂ ਨਵੀਂ ਪੀੜ੍ਹੀ ਖਾਓ ਪੀਓ ਐਸ਼ ਕਰੋ ਦੇ ਸਿਧਾਂਤ 'ਚ ਗਲਤਾਨ ਹੈ। ਪਦਾਰਥਵਾਦ ਕਦਰਾਂ ਕੀਮਤਾਂ 'ਤੇ ਭਾਰੂ ਪੈ ਰਿਹਾ ਹੈ, ਪਰ ਫਿਰ ਵੀ ਇਹ ਨਹੀਂ ਕਿਹਾ ਜਾ ਸਕਦੇ ਕਿ ਹਮੇਸ਼ਾ ਬੱਚੇ ਹੀ ਗਲਤ ਹੁੰਦੇ ਹਨ। ਬਹੁਤ ਵਾਰ ਮਾਂ ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ। ਜ਼ਿਆਦਾਤਰ ਬਜ਼ੁਰਗਾਂ ਨੂੰ ਉਹਨਾਂ ਦੇ ਮਾਂ ਬਾਪ ਨੇ ਤਾੜ ਕੇ ਰੱਖਿਆ ਹੁੰਦਾ ਹੈ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਸਖ਼ਤ ਮਿਹਨਤ ਕੀਤੀ ਹੁੰਦੀ ਹੈ। ਇਸ ਲਈ ਹੁਣ ਉਹ ਵੀ ਆਪਣੀ ਔਲਾਦ ਨੂੰ ਤਾੜ ਕੇ ਰੱਖਣਾ ਚਾਹੁੰਦੇ ਹਨ, ਪਰ ਉੱਚ ਸਿੱਖਿਆ ਪ੍ਰਾਪਤ ਕਰ ਚੁੱਕੇ ਬੱਚੇ ਦਲੀਲ ਨਾਲ ਗੱਲ ਅਤੇ ਦਿਮਾਗ ਨਾਲ ਕੰਪਿਊਟਰ 'ਤੇ ਹੀ ਬਹੁਤ ਸਾਰੇ ਕੰਮ ਕਰ ਜਾਂਦੇ ਹਨ। ਮਸ਼ੀਨੀਕਰਨ ਦੇ ਯੁੱਗ 'ਚ ਨਵੀਂ ਪੀੜ੍ਹੀ ਟੋਕਾ ਟਾਕੀ ਬਰਦਾਸ਼ਤ ਨਹੀਂ ਕਰਦੀ, ਜਦੋਂ ਕਿ ਪੁਰਾਣੀ ਪੀੜ੍ਹੀ ਆਪਣਾ ਤਜਰਬਾ ਅਤੇ ਗਿਆਨ ਉਹਨਾਂ 'ਤੇ ਥੋਪਣਾ ਚਾਹੁੰਦੀ ਹੈ। ਬੇਟੇ ਦੀ ਸ਼ਾਦੀ ਹੋਣ 'ਤੇ ਆਪਣੀ ਨੂੰਹ ਨੂੰ ਧੀ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਉਹ ਤਾਂ ਵਿਆਹ ਸਮੇਂ ਹੀ ਆਪਣਾ ਘਰ ਬਾਰ ਅਤੇ ਮਾਂ ਬਾਪ ਛੱਡ ਕੇ ਤੁਹਾਡੇ ਘਰ ਆ ਜਾਂਦੀ ਹੈ। ਹੁਣ ਤੁਸੀਂ ਉਸ ਦੇ ਮਾਂ ਬਾਪ ਹੋ, ਇਹ ਤੁਹਾਡੇ 'ਤੇ ਨਿਰਭਰ ਹੈ ਕਿ ਤੁਸੀਂ ਉਸ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹੋ। ਜਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਕਰੋਗੇ ਉਸੇ ਤਰ੍ਹਾਂ ਦਾ ਹੀ ਤੁਹਾਡੇ ਨਾਲ ਉਹ ਕਰੇਗੀ। ਚੰਗੀਆਂ ਕਦਰਾਂ ਕੀਮਤਾਂ ਨਾਲ ਵਿਵਹਾਰ ਕਰੋਗੇ ਤਾਂ ਬਦਲੇ 'ਚ ਇੱਜ਼ਤ ਮਿਲੇਗੀ। ਜੇ ਕਿਸੇ ਨੂੰ ਜ਼ਬਰਦਸਤੀ ਦਵਾਓਗੇ ਤਾਂ ਇੱਕ ਸਥਿਤੀ ਤੋਂ ਬਾਅਦ ਉਹ ਫੁੱਟੇਗੀ ਜਾਂ ਉਨੀ ਸ਼ਕਤੀ ਨਾਲ ਹੀ ਵਾਪਸ ਉਛਲੇਗੀ। ਇਸ ਸਾਇੰਸ ਦੇ ਸਿਧਾਂਤ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਅਕਸਰ ਹੀ ਮਾਂ ਬਾਪ ਨੂੰ ਵਿਆਹ ਮਗਰੋਂ ਬੇਟੇ ਦੇ ਵਿਵਹਾਰ 'ਚ ਬਦਲਾਅ ਦੀ ਸ਼ਿਕਾਇਤ ਰਹਿੰਦੀ ਹੈ। ਮਾਂ ਬਾਪ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਬੇਟਾ ਕਿਸੇ ਦਾ ਪਤੀ ਵੀ ਹੈ। ਮੌਕਾ ਮਿਲਣ 'ਤੇ ਬਜ਼ੁਰਗ ਆਪਣੇ ਮਨ ਦੇ ਭਾਵਾਂ ਨੂੰ ਮਹਿਮਾਨ ਅੱਗੇ ਫੋਲ ਮਾਂ ਮਾਇਆਂ ਅੱਗੇ ਢੋਲ ਵਿੱਚੋਂ ਨਿਕਲੀ ਕਣਕ ਵਾਂਗ ਢੇਰੀ ਕਰ ਦਿੰਦਾ ਹੈ। ਫਿਰ ਇਹ ਖਾਸ ਮਹਿਮਾਨ ਸਾਰੇ ਰਿਸ਼ਤੇਦਾਰਾਂ ਵਿੱਚ ਬੁਨਿਆਦੀ ਕਰਕੇ ਬਜ਼ੁਰਗ ਅਤੇ ਉਸਦੇ ਬੱਚਿਆਂ ਦਾ ਦੁੱਖ ਵੰਡਾਉਂਦਾ ਹੈ। ਅਗਲੇ ਕੁਝ ਦਿਨਾਂ 'ਚ ਹਾਲਾਤ ਸੁਧਰ ਕੇ ਘਰ ਦਾ ਮਾਹੌਲ ਤਾਂ ਆਮ ਵਰਗਾ ਹੋ ਜਾਂਦਾ ਹੈ, ਪਰ ਸਾਰੇ ਰਿਸ਼ਤੇਦਾਰਾਂ ਵਿੱਚ ਬੱਚਿਆਂ ਦੇ ਅਕਸ ਨੂੰ ਜੇ ਢਾਲ ਲੱਗ ਜਾਂਦੀ ਹੈ ਤਾਂ ਉਸਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਲਈ ਰਿਸ਼ਤੇਦਾਰਾਂ ਕੋਲ ਆਪਣੇ ਬੱਚਿਆਂ ਦੀ ਬੁਰਾਈ ਨਾ ਕਰੋ, ਸਗੋਂ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਕੇ ਮਾਣ ਮਹਿਸੂਸ ਕਰੋ, ਕਿਉਂਕਿ ਜੇ ਉਹ ਕੁਝ ਤੁਹਾਡੇ ਬੱਚੇ ਤੁਹਾਡੇ ਲਈ ਕਰ ਸਕਦੇ ਹਨ, ਉਹ ਰਿਸ਼ਤੇਦਾਰ ਨਹੀਂ ਕਰ ਸਕਦੇ। ਮਾਂ ਬਾਪ ਦੀ ਸੇਵਾ ਕਰਨਾ ਬੱਚਿਆਂ ਦੀ ਸਮਾਜਿਕ ਜ਼ਿੰਮੇਵਾਰੀ ਨਹੀਂ, ਸਗੋਂ ਨੈਤਿਕ ਫਰਜ਼ ਵੀ ਹੈ। ਮਾਂ ਬਾਪ ਨਾਲ ਨਿਮਰਤਾ ਨਾਲ ਗੱਲ ਕਰੋ, ਉਹਨਾਂ ਦੀ ਗੱਲ ਧੀਰਜ ਨਾਲ ਸੁਣੋ। ਜੇ ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਵੀ ਉਸੇ ਤਰ੍ਹਾਂ ਸਹਿਣਸ਼ੀਲਤਾ ਦਿਖਾਓ ਜਿਵੇਂ ਬਾਹਰ ਹੋਰ ਲੋਕਾਂ ਨਾਲ ਦਿਖਾਉਂਦੇ ਹੋ। ਤੋਤਲੀਆਂ ਆਵਾਜ਼ਾਂ ਕੱਢਣ ਵਾਲੇ ਬੱਚਿਆਂ ਨੂੰ ਮਾਂ ਬਾਪ ਹੀ ਬੋਲਣਾ ਸਿਖਾਉਂਦੇ ਹਨ। ਉਹੀ ਤੋਤਲੀਆਂ ਆਵਾਜ਼ਾਂ ਕੱਢਣ ਵਾਲੇ ਬੱਚੇ ਜਦੋਂ ਵੱਡੇ ਹੋ ਕੇ ਮਾਂ ਬਾਪ ਨਾਲ ਬਹਿਸ ਕਰਨ ਲੱਗ ਜਾਂਦੇ ਹਨ ਤਾਂ ਸਥਿਤੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਯਾਦ ਰੱਖੇ ਕਿ ਤੁਸੀਂ ਮਾਂ ਬਾਪ ਦੀ ਬਦੌਲਤ ਹੀ ਚੰਗੇ ਪੜ੍ਹੇ ਲਿਖੇ ਹੋ, ਅਤੇ ਜਿੱਥੋਂ ਤੱਕ ਜੀਵਨ ਜਾਂਚ ਦਾ ਸੰਬੰਧ ਹੈ, ਤੁਸੀਂ ਜੀਵਨ ਭਰ ਉਹਨਾਂ ਤੋਂ ਸਿੱਧੇ ਹੀ ਰਹੋਗੇ, ਪਿੱਛੇ ਹੀ ਰਹੋਗੇ, ਕਿਉਂਕਿ ਮਾਂ ਬਾਪ ਜੀਵਨ ਜਾਂਚ ਵਿੱਚ PhD ਹੁੰਦੇ ਹਨ। ਸੱਚੀ ਖੁਸ਼ੀ ਲਈ ਨਕਾਰਾਤਮਕ ਸੋਚ ਨੂੰ ਨੇੜੇ ਨਾ ਆਉਣ ਦਿਓ। ਅੱਜ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਅਤੇ ਮੁਸ਼ਕਲਾਂ ਨਾਲ ਭਰੀ ਹੋਈ ਹੈ। ਕਿਸੇ ਕੋਲ ਵੀ ਬਹੁਤਾ ਸਮਾਂ ਹੀ ਨਹੀਂ ਹੁੰਦਾ। ਸਾਡੀ ਜ਼ਿੰਦਗੀ ਵਿੱਚ ਇੰਨੀਆਂ ਮੁਸ਼ਕਲਾਂ ਹਨ ਕਿ ਅਸੀਂ ਹਰ ਵੇਲੇ ਪਰੇਸ਼ਾਨ ਰਹਿੰਦੇ ਹਾਂ ਅਤੇ ਮਨ ਹਰ ਵਕਤ ਦੁਖੀ ਰਹਿਣ ਲੱਗ ਪੈਂਦਾ ਹੈ। ਪਰ ਇਹਨਾਂ ਦੁਖੀ ਜਾਂ ਪਰੇਸ਼ਾਨ ਰਹਿਣ ਨਾਲ ਸਾਡੀਆਂ ਮੁਸ਼ਕਲਾਂ ਖਤਮ ਵੀ ਨਹੀਂ ਹੁੰਦੀਆਂ ਅਤੇ ਘਟਦੀਆਂ ਵੀ ਨਹੀਂ। ਇਹ ਜ਼ਿੰਦਗੀ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ। ਸਾਨੂੰ ਕੁਝ ਸਮਾਂ ਆਪਣੇ ਲਈ ਵੀ ਕੱਢਣਾ ਚਾਹੀਦਾ ਹੈ। ਉਸ ਸਮੇਂ ਵਿੱਚ ਜੋ ਵੀ ਤੁਹਾਡਾ ਦਿਲ ਚਾਹੁੰਦਾ ਹੈ ਉਹ ਕਰਨਾ ਚਾਹੀਦਾ ਹੈ, ਚਾਹੇ ਉਹ ਗਾਣੇ ਸੁਣਨ ਨੂੰ ਦਿਲ ਕਰੇ ਜਾਂ ਕਸਰਤ ਕਰਨ ਨੂੰ ਜਾਂ ਆਰਾਮ ਕਰਨ ਨੂੰ। ਜੋ ਕੁਝ ਵੀ ਹੋਵੇ ਉਹ ਕੰਮ ਕਰੋ ਜੇ ਤੁਹਾਡੀ ਇੱਛਾ ਕਰਦੀ ਹੈ, ਜਿਸ ਨਾਲ ਤੁਹਾਨੂੰ ਖੁਸ਼ੀ ਮਿਲ ਸਕੇ। ਕੁਝ ਪਲ ਆਪਣੇ ਲਈ ਵੀ ਜਿਉਣੇ ਚਾਹੀਦੇ ਹਨ। ਆਪਣੇ ਕੰਮ ਦੀ ਆਪ ਸਿਫਤ ਕਰੋ ਕਿ ਤੁਸੀਂ ਅੱਜ ਇਹ ਕੰਮ ਬਹੁਤ ਵਧੀਆ ਕੀਤਾ ਹੈ। ਆਪਣੀ ਖੁਸ਼ੀ ਲਈ ਦੂਜਿਆਂ ਦੀ ਮਦਦ ਕਰਨ ਦੀ ਆਦਤ ਪਾਓ। ਜੇਕਰ ਤੁਸੀਂ ਕਿਸੇ ਦੀ ਪੈਸਿਆਂ ਨਾਲ ਮਦਦ ਨਹੀਂ ਕਰ ਸਕਦੇ ਤਾਂ ਕੋਈ ਕਿਸੇ ਹੋਰ ਤਰ੍ਹਾਂ ਕਰ ਦੇਵੋ। ਕੋਈ ਸਹੀ ਕੰਮ ਵਿੱਚ ਉਸਦਾ ਸਾਥ ਦੇ ਕੇ ਤੁਹਾਨੂੰ ਖੁਸ਼ੀ ਮਿਲੇਗੀ। ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ। ਆਪਣੀ ਸੋਚ ਕਦੇ ਵੀ ਨਕਾਰਾਤਮਕ ਨੈਗੇਟਿਵ ਨਾ ਬਣਾਓ। ਜੇਕਰ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਘਬਰਾਓ ਨਾ। ਹਰ ਮੁਸ਼ਕਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ। ਦੁਖੀ ਰਹਿਣਾ ਮੁਸ਼ਕਲ ਦਾ ਹੱਲ ਨਹੀਂ ਹੁੰਦਾ। ਮਨ ਸ਼ਾਂਤ ਰੱਖਣਾ ਚਾਹੀਦਾ ਹੈ ਅਤੇ ਮੁਸ਼ਕਲ ਦਾ ਹੱਲ ਲੱਭਣਾ ਚਾਹੀਦਾ ਹੈ। ਜੇਕਰ ਅਸੀਂ ਜ਼ਿੰਦਗੀ ਵਿੱਚ ਹੀ ਤੋਂ ਜੇਕਰ ਅਸੀਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਲਈ ਪਹਿਲਾਂ ਤੋਂ ਸੋਚਣਾ ਸ਼ੁਰੂ ਕਰ ਦੇਵਾਂਗੇ ਤਾਂ ਸਾਡਾ ਅੱਜ ਵੀ ਖਰਾਬ ਹੋ ਜਾਵੇਗਾ। ਇਸ ਕਰਕੇ ਬਹੁਤ ਸੋਚਣਾ ਨਹੀਂ ਚਾਹੀਦਾ, ਖੁਸ਼ ਰਹਿਣਾ ਚਾਹੀਦਾ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖਣਾ ਚਾਹੀਦਾ ਹੈ। ਬ੍ਰਿਟਿਸ਼ ਏਅਰਵੇਜ ਦੀ ਭਾਰਤੀ ਹਵਾਈ ਪਰੀ ਨਾਲ ਜਹਾਜ਼ ਵਿੱਚ ਵੱਧ ਸਲੂਕੀ ਕਰਨ ਵਾਲੇ ਨਸਲੀ ਇੰਜੀਨੀਅਰ ਨੂੰ ਅਦਾਲਤ ਵੱਲੋਂ ਜੁਰਮਾਨਾ। ਅਦਾਲਤੀ ਫੈਸਲੇ ਬਾਅਦ ਮਾਲਕ ਕੰਪਨੀ ਨੇ ਕੰਮ ਤੋਂ ਜਵਾਬ ਦੇ ਦਿੱਤਾ। ਆਇਲਜ਼ਵਰਥ, ਬ੍ਰਿਟਿਸ਼ ਏਅਰਵੇਜ਼ ਦੀ ਭਾਰਤੀ ਹਵਾਈ ਪਰੀ ਹੱਥੋਂ ਸੇਵਾ ਕਰਵਾਉਣ ਤੋਂ ਨਾਂਹ ਕਰਦੇ ਹੋਏ ਨਸਲੀ ਟਿੱਪਣੀ ਕਰਨ ਵਾਲੇ ਗੋਰੇ ਇੰਜੀਨੀਅਰ ਨੂੰ ਬੀਤੇ ਸੋਮਵਾਰ ਅਦਾਲਤ ਨੇ 2,000 ਪਾਉਂਡ ਜੁਰਮਾਨਾ ਕੀਤਾ। ਆਇਲਜ਼ਵਰਥ ਕਰਾਊਨ ਕੋਰਟ ਵਿੱਚ ਦੱਸਿਆ ਗਿਆ ਕਿ ਦਵਾਈਆਂ ਦੀ ਵਿਸ਼ਵ ਪ੍ਰਸਿੱਧ ਕੰਪਨੀ ਗਲੈਕਸੋਸਮਿਥਕਲਾਈਨ ਦਾ 46 ਸਾਲਾ ਇੰਜੀਨੀਅਰ ਪੀਟਰ ਨੈਸ਼ਨਲ ਪਿਛਲੇ ਸਾਲ 2 ਜੂਨ ਨੂੰ ਹਿਥਰੋ ਤੋਂ ਬ੍ਰਾਜ਼ੀਲ ਜਾਣ ਲਈ ਬ੍ਰਿਟਿਸ਼ ਏਅਰਵੇਜ਼ ਦੀ ਪਹਿਲੀ ਸ਼੍ਰੇਣੀ ਵਿੱਚ ਸਵਾਰ ਹੋਇਆ ਸੀ। ਦਾਰੂ ਬੱਤਾ ਪੀਤਾ ਹੋਣ ਕਾਰਨ ਉਹ ਜਹਾਜ਼ ਵਿੱਚ ਸਵਾਰ ਹੁੰਦੇ ਹੀ ਸੌਂ ਗਿਆ ਸੀ। ਜਦ ਜਹਾਜ਼ 3,000 ਫੁੱਟ ਦੀ ਉਚਾਈ 'ਤੇ ਪੁੱਜਾ ਤਾਂ ਭਾਰਤੀ ਮੂਲ ਦੀ ਹਵਾਈ ਪਰੀ ਸੀਮਾ ਪਟੇਲ ਨੇ ਉਸ ਦੀ ਸੇਵਾ ਕਰਨ ਦੇ ਇਰਾਦੇ ਨਾਲ ਜਗਾਇਆ। ਵਾਰਕਸ਼ਾਇਰ ਦੇ ਐਸ਼ਕੋਟ ਇਲਾਕੇ ਵਿੱਚ 1.15 ਮਿਲੀਅਨ ਪਾਉਂਡ ਦੇ ਘਰ ਵਿੱਚ ਰਹਿੰਦੇ ਪੀਟਰ ਨੇ ਪੈਂਦੀ ਸੱਟੇ ਸੀਮਾ ਨੂੰ ਕਿਹਾ ਸੀ ਕਿ ਮੈਂ ਤੇਰੇ ਹੱਥੋਂ ਕੁਝ ਨਹੀਂ ਖਾਣਾ ਅਤੇ ਆਪਣੀ ਜਗ੍ਹਾ ਕਿਸੇ ਗੋਰੀ ਕੁੜੀ ਨੂੰ ਭੇਜ। ਉਸਨੇ ਸੀਮਾ 'ਤੇ ਵਰਦਿਆਂ ਕਿਹਾ ਕਿ ਤੁਸੀਂ ਏਸ਼ੀਅਨ ਸਮਝਦੇ ਹੋ ਕਿ ਤੁਸੀਂ ਸਾਡੇ ਨਾਲੋਂ ਬਿਹਤਰ ਹੋ, ਪਰ ਪਿਛਲੇ 20 ਸਾਲ ਤੋਂ ਮੈਂ ਤੁਹਾਡੀਆਂ ਤਨਖਾਹਾਂ ਦੇ ਰਿਹਾ ਹਾਂ। ਪੀਟਰ ਵੱਲੋਂ ਜਿਸ ਲਹਿਜੇ ਨਾਲ ਸੀਮਾ 'ਤੇ ਸ਼ਬਦੀ ਵਾਰ ਕੀਤਾ ਗਿਆ ਉਸ ਕਾਰਨ ਉਹ ਸਹਿਮ ਗਈ ਅਤੇ ਉਸ ਦੀਆਂ ਅੱਖਾਂ ਵਿੱਚੋਂ ਅੱਥਰੂਆਂ ਦਾ ਮੀਂਹ ਵਹਿਣ ਲੱਗਾ। ਪੀਟਰ ਦਾ ਅੱਖੜ ਰਵੱਈਆ ਦੇਖਦੇ ਹੋਏ ਜਹਾਜ਼ ਦੇ ਬਾਕੀ ਸਟਾਫ ਨੇ ਉਸ ਨੂੰ ਬੰਨ੍ਹਣ ਦੀ ਤਿਆਰੀ ਵੀ ਕਰ ਲਈ ਗਈ ਸੀ। ਉਸਨੇ ਸਟਾਫ ਨੂੰ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਉਸਦੀ ਸੇਵਾ ਲਈ ਸਿਰਫ ਗੋਰੀ ਕੁੜੀ ਭੇਜੀ ਜਾਵੇ। ਪੀਟਰ ਦੀ ਸਫਾਈ ਦਿੰਦਿਆਂ ਉਸਦੀ ਵਕੀਲ ਨੇ ਕਿਹਾ ਕਿ ਉਹ ਬਹੁਤ ਥੱਕਿਆ ਹੋਇਆ ਸੀ ਅਤੇ ਸ਼ਰਾਬ ਪੀਤੀ ਹੋਈ ਸੀ ਅਤੇ ਸੀਮਾ ਪਟੇਲ ਵੱਲੋਂ ਉਸ ਨੂੰ ਜਗਾਉਣ ਕਾਰਨ ਉਹ ਗੁੱਸੇ ਵਿੱਚ ਆ ਗਿਆ। ਜਦਕਿ ਸਰਕਾਰੀ ਵਕੀਲ ਨੇ ਕਿਹਾ ਕਿ ਜਹਾਜ਼ ਦੇ ਸਾਰੇ ਅਮਲੇ ਨੇ ਗਵਾਹੀ ਦਿੱਤੀ ਕਿ ਪੀਟਰ ਸ਼ਰਾਬੀ ਨਹੀਂ ਸੀ ਅਤੇ ਪੂਰੀ ਹੋਸ਼ ਵਿੱਚ ਦਬਕੇ ਮਾਰ ਰਿਹਾ ਸੀ, ਪਰ ਉਸਦੇ ਮੂੰਹ ਵਿੱਚੋਂ ਸ਼ਰਾਬ ਦੀ ਬਦਬੂ ਜ਼ਰੂਰ ਆ ਰਹੀ ਸੀ। ਪੀਟਰ ਨੇ ਆਪਣੇ 'ਤੇ ਲੱਗੇ ਨਸਲੀ ਵਿਤਕਰੇ ਦੇ ਦੋਸ਼ ਤੋਂ ਇਨਕਾਰ ਕੀਤਾ, ਪਰ ਅਦਾਲਤ ਨੇ ਪੀਟਰ ਦੇ ਰਵੱਈਏ ਨੂੰ ਅਸਹਿਣਯੋਗ ਕਰਾਰ ਦਿੰਦੇ ਹੋਏ ਉਸ ਨੂੰ 2,000 ਪਾਉਂਡ ਜੁਰਮਾਨਾ, 500 ਪਾਉਂਡ ਹਰਜਾਨਾ ਅਤੇ 3,500 ਪਾਉਂਡ ਅਦਾਲਤੀ ਖਰਚਾ ਅਦਾ ਕਰਨ ਦੇ ਹੁਕਮ ਸੁਣਾਏ। ਸੋਮਵਾਰ ਨੂੰ ਕੇਸ ਸੁਣਨ ਬਾਅਦ ਜਿਊਰੀ ਨੇ ਪੀਟਰ ਨੂੰ ਦੋਸ਼ੀ ਮੰਨ ਲਿਆ ਸੀ, ਜਿਸ ਬਾਅਦ ਪੀਟਰ ਨੇ ਆਪਣੇ ਸਿਰ 'ਤੇ ਹੱਥ ਮਾਰਿਆ ਸੀ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਉਸਦੀ ਵਕੀਲ ਨੇ ਜੱਜ ਮੋਹਰੇ ਫਿਰ ਤਾਰਾ ਮਾਰਿਆ ਸੀ ਕਿ ਪੀਟਰ ਆਪਣੇ ਵਤੀਰੇ ਤੋਂ ਸ਼ਰਮਿੰਦਾ ਹੈ ਕਿਉਂਕਿ ਜਿਸ ਕੰਪਨੀ ਨਾਲ ਉਹ 20 ਸਾਲ ਕੰਮ ਕਰਦਾ ਰਿਹਾ ਸੀ ਉਸਨੇ ਪੀਟਰ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਸੀ, ਜਦਕਿ ਉਹ ਘਰ ਦਾ ਖਰਚਾ ਚਲਾਉਣ ਵਾਲਾ ਇਕੱਲਾ ਕਮਾਊ ਬੰਦਾ ਹੈ। ਵਕੀਲ ਨੇ ਕਿਹਾ ਕਿ ਇਸ ਘਟਨਾ ਬਾਅਦ ਪੀਟਰ ਦੀ ਪਤਨੀ ਬਹੁਤ ਪਰੇਸ਼ਾਨ ਹੈ ਕਿਉਂਕਿ ਅੰਤਰਰਾਸ਼ਟਰੀ ਮੀਡੀਆ ਵਿੱਚ ਖਬਰਾਂ ਛਪਣ ਬਾਅਦ ਉਹ ਆਪਣੇ ਬੱਚਿਆਂ ਦੇ ਸਕੂਲ ਜਾਣ ਤੋਂ ਵੀ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਅਤੇ ਵਾਪਸ ਆਪਣੇ ਦੇਸ਼ ਨਿਊਜ਼ੀਲੈਂਡ ਜਾਣ ਬਾਰੇ ਵਿਚਾਰ ਕਰ ਰਹੇ ਹਨ। ਪਰ ਜੱਜ ਨੇ ਸੀਮਾ ਪਟੇਲ ਨਾਲ ਹੋਈ ਧੱਕੇਸ਼ਾਹੀ ਨੂੰ ਘਟਾ ਕੇ ਦੇਖਣ ਤੋਂ ਇਨਕਾਰ ਕਰਦਿਆਂ ਸਜ਼ਾ ਸੁਣਾ ਦਿੱਤੀ। ਪੇਸ਼ ਹੈ ਤਰਲੋਚਨ ਸਿੰਘ ਦਪਾਲਪੁਰੀ ਦੀ ਲਿਖੀ ਹੋਈ ਇੱਕ ਕਵਿਤਾ, ਚੰਦਰਯਾਨ ਨੇ ਚਾੜ੍ਹਤਾ ਚੰਦ। ਜੀ ਟੱਬਰ ਦੇ ਖਰਚ ਤੋਂ ਰਹਿਣ ਡਰਦੇ, ਘਰ ਦੇ ਵਿੱਚ ਜੇ ਭੁੱਜਦੀ ਭੰਗ ਹੋਵੇ, ਫੋਕੀ ਟੌਰ ਦਿਖਾਉਣ ਦਾ ਲਾਭ ਕੀ ਏ, ਜੀ ਜੰਤ ਜੇ ਮੁਖੀਏ ਤੋਂ ਤੰਗ ਹੋਵੇ। ਐਸੇ ਹਾਲ ਵਿੱਚ ਫੋਕੀਆਂ ਫੜਾਂ ਮਾਰੋ, ਲੋਕਾਂ ਵਾਸਤੇ ਬੰਦਾ ਉਹ ਨੰਗ ਹੋਵੇ, ਕਿੱਦਾਂ ਕਰੂ ਤਰੱਕੀ ਉਹ ਮੁਲਕ ਯਾਰੋ, ਜਿੱਥੇ ਸੋਚ ਨੂੰ ਲੱਗਿਆ ਜੰਗ ਹੋਵੇ। ਲੋਕੀ ਜੂਝਦੇ ਮੰਦੀ ਦੇ ਨਾਲ ਸਾਰੇ, ਤਨ ਦੇਸ ਦਾ ਕਾਹਨੂੰ ਉਜਾੜਨਾ ਸੀ, ਨਾਰੀਅਲ ਭੰਨ ਕੇ ਭੇਜਿਆ ਚੰਦ ਵੱਲੇ, ਚੰਦਰਪਾਨ ਨੇ ਇਹੀ ਚੰਦ ਚਾੜ੍ਹਨਾ ਸੀ, ਚੰਦਰਯਾਨ ਨੇ ਇਹੀ ਚੰਦ ਚਾੜ੍ਹਨਾ ਸੀ। ਅਗਲੀ ਕਵਿਤਾ ਹੈ ਜਸਪਾਲ ਸਿੰਘ ਨਾਗਰਾ ਦੀ ਲਿਖੀ ਹੋਈ ਹੈ, ਜਿਸ ਦਾ ਸੁਲੇਖ ਹੈ ਰੁੱਸੇ ਸੱਜਣ। ਰੁੱਸੇ ਹੋਜ ਤਾਂ ਰੁੱਸੇ ਰਹੋ, ਅਸੀਂ ਦਿਲ ਦੇ ਵਿੱਚ ਵਸਾ ਛੱਡਣਾ, ਜਦ ਗੁੱਸਾ ਠੰਡਾ ਹੋਵੇਗਾ ਫਿਰ ਆਪੇ ਤੁਸਾਂ ਬੁਲਾ ਛੱਡਣਾ। ਨਿੱਕੀ ਨਿੱਕੀ ਗੱਲ 'ਤੇ ਹੀ ਰੁੱਸ ਜਾਣਾ ਚੰਗਾ ਹੁੰਦਾ ਨਹੀਂ, ਜ਼ਿੰਦਗੀ ਹੁੰਦੀ ਥੋੜ ਚਿਰੀ ਨਾ ਰੋਸਿਆਂ ਵਿੱਚ ਲੰਘਾ ਛੱਡਣਾ। ਜੋ ਰੁੱਸਿਆਂ ਦਾ ਸਮਾਂ ਲੰਘਦਾ ਹੈ ਦਿਲ 'ਤੇ ਰਹਿੰਦਾ ਭਾਰ ਜਿਹਾ, ਕਿਤੇ ਦਿਲ ਨੂੰ ਨਾ ਕੁਝ ਹੋ ਜਾਵੇ ਦਿਲ ਦਾ ਭਾਰ ਹਟਾ ਛੱਡਣਾ। ਤੁਸੀਂ ਆਦਤ ਛੱਡੋ ਰੁੱਸਣ ਦੀ, ਕੋਈ ਲਾਭ ਨਹੀਂ ਹੁੰਦਾ ਰੋਸਿਆਂ ਦਾ, ਅਸੀਂ ਤੁਹਾਨੂੰ ਕਿੰਨਾ ਚਾਹੁੰਦੇ ਹਾਂ ਕਿਤੇ ਬਹਿ ਕੇ ਲੇਖਾ ਲਾ ਛੱਡਣਾ। ਹੋ ਜਾਂਦਾ ਹੈ ਵਖਰੇਵਾਂ ਤਾਂ ਕਈ ਵਾਰ ਵਿਚਾਰਾਂ ਦਾ ਸੱਜਣਾ, ਤੁਸਾਂ ਇੰਜ ਦੇ ਹੀ ਵਖਰੇਵੇਂ ਨੂੰ ਨਾ ਪਿਆਰ 'ਚ ਕੰਧ ਬਣਾ ਛੱਡਣਾ। ਜੇ ਦਿਲੋਂ ਮੁਹੱਬਤ ਕਰਦੇ ਹੋ ਤਾਂ ਦਿਲ ਨੂੰ ਵੀ ਦਰਿਆ ਰੱਖੋ, ਜੋ ਰਾਹਾਂ ਦੇ ਵਿੱਚ ਨਦੀਆਂ ਨੇ ਉਹਨਾਂ ਦੀ ਹੋਂਦ ਮਿਟਾ ਛੱਡਣਾ। ਤੋ ਜਾਣਾ ਇੱਕ ਦਿਨ ਦੁਨੀਆਂ ਤੋਂ ਸਭ ਨਾਨੇ ਖਾਲੀ ਹੱਥ ਲੈ ਕੇ, ਕੀ ਲੈਣਾ ਹੈ ਅਸੀਂ ਨਫ਼ਰਤ ਤੋਂ ਕਿਤੇ ਪਿਆਰ ਤਰਾਨਾ ਗਾ ਛੱਡਣਾ, ਕਿਤੇ ਪਿਆਰ ਤਰਾਨਾ ਗਾ ਛੱਡਣਾ। ਮੇਰਾ ਗਮ ਇੱਕ ਹਫ਼ਤਾ ਗੁਰਬਾਜ ਸਿੰਘ ਤਰਨ ਤਾਰਨ ਦੀ ਲਿਖੀ ਹੋਈ ਹੈ। ਮੇਰਾ ਗਮ ਹੈ ਵੱਡਾ ਸਮਿਆਂ ਜੇੜ, ਮੇਰਾ ਗਮ ਹੈ ਵੱਡਾ ਸਮਿਆਂ ਜੇੜ, ਚਾਵਾਂ ਨੂੰ ਦੇ ਵਾਅਦਿਆਂ ਦੇ ਖਿਡੌਣੇ, ਕੋਈ ਤੁਰ ਗਿਆ ਮੇਰੀ ਜਿੰਦ ਸੰਗ ਖੇਡ। ਮੇਰਾ ਗਮ ਹੈ ਵੱਡਾ ਸਮਿਆਂ ਜੇੜ, ਉਮਰਾਂ ਦੇ ਪੱਲੇ ਬੰਨ ਉਡੀਕਾਂ ਦੇ ਰੁੱਗ, ਕਰ ਗਿਆ ਕੋਈ ਡਾਢੀ ਝੇੜ। ਮੇਰਾ ਗਮ ਹੈ ਵੱਡਾ ਸਮਿਆਂ ਜੇੜ, ਮੇਰਾ ਗਮ ਹੈ ਵੱਡਾ ਸਮਿਆਂ ਜੇੜ। ਮੇਰੀ ਅਗਲੀ ਕਵਿਤਾ ਹੈ ਰਜਿੰਦਰ ਪਰਦੇਸੀ ਦੀ ਲਿਖੀ ਹੋਈ, ਜਿਸ ਦਾ ਸਲੇਖ ਹੈ ਜੇਲ੍ਹ। ਬਹੁਤ ਹੀ ਮਹਿਬੂਬ ਰਿਸ਼ਤਿਆਂ ਦੀ, ਦੋਸਤਾਨਾ ਦੁਸ਼ਮਣੀ ਤੋਂ ਬੇਖਬਰ, ਮਹਿਕਾਂ ਦੀ ਭਾਲ ਵਿੱਚ ਹਨੇਰਿਆਂ ਦਾ ਸੀਨਾ ਲਤਾੜਦਿਆਂ, ਕੰਡਿਆਲਾਂ ਰਾਹਾਂ 'ਤੇ ਅਗਰਬੱਤੀਆਂ ਦੀ ਸੁਗੰਧੀ ਦਾ ਅਹਿਸਾਸ ਕਰਦਿਆਂ ਕਰਦਿਆਂ, ਦਹਾਕਿਆਂ ਦੇ ਸਫ਼ਰ ਪਿੱਛੋਂ ਜੀਵਨ ਦੇ ਉਸ ਪੜਾਅ 'ਤੇ ਆ ਗਿਆ ਹਾਂ ਜਿੱਥੋਂ ਜ਼ਿੰਦਗੀ ਬਹੁਤ ਦਿਸ਼ਾਵੀ ਹੋ ਜਾਂਦੀ ਹੈ। ਹਰ ਦਿਸ਼ਾ ਦੇ ਸਾਹਮਣੇ ਇੱਕ ਜੇਲ੍ਹ ਹੈ, ਜੇਲ੍ਹ ਜੋ ਮਨੁੱਖ ਦੇ ਅੰਦਰ ਵੀ ਹੁੰਦੀ ਹੈ। ਵਿਚਾਰਗੀ, ਅਧੀਨਗੀ ਅਤੇ ਬੇਵਾਜ ਅਣਗਿਣਤ ਪਿੰਜਰਾਂ ਨਾਲ ਭਰੀ ਹੋਈ, ਪਰ ਤੂੰ ਨਿਧੜਕ ਹੋ ਕੇ ਆਪਣਾ ਸਫ਼ਰ ਜਾਰੀ ਰੱਖ ਮਹਿਕਾਂ ਕੋਲ ਪਹੁੰਚਣ ਦਾ, ਕਿਉਂਕਿ ਤੂੰ ਤਾਂ ਇੱਕ ਆਵਾਜ਼ ਹੈ, ਆਵਾਜ਼ ਜਿਸ ਨੂੰ ਕੋਈ ਵੀ ਜੇਲ੍ਹ ਕੈਦ ਨਹੀਂ ਕਰ ਸਕਦੀ, ਆਵਾਜ਼ ਜਿਸ ਨੂੰ ਕੋਈ ਵੀ ਜੇਲ੍ਹ ਕੈਦ ਨਹੀਂ ਕਰ ਸਕਦੀ। NHS ਨੂੰ 60 ਮਿਲੀਅਨ ਫੰਡ ਦੇਣ ਦਾ ਲਾਰਾ ਲਾ ਕੇ ਬੋਰਸ ਨੇ ਡਾਕਟਰਾਂ ਨੂੰ ਸੇਵਾਵਾਂ ਵਿੱਚ ਕਟੌਤੀਆਂ ਦੀ ਹਦਾਇਤ ਕਰਵਾਈ। ਲੰਡਨ ਬਰਤਾਨੀਆ ਦੇ ਸਿਹਤ ਮਹਿਕਮੇ NHS ਨੂੰ ਮੁੜ ਪੈਰੀ ਕਰਨ ਲਈ 60 ਮਿਲੀਅਨ ਪਾਉਂਡ ਫੰਡ ਦੇਣ ਦਾ ਲਾਰਾ ਲਾ ਕੇ ਬੋਰਸ ਸਰਕਾਰ ਨੇ ਡਾਕਟਰਾਂ ਨੂੰ ਮਰੀਜ਼ਾਂ ਦੀਆਂ ਸਹੂਲਤਾਂ ਵਿੱਚ ਕਟੌਤੀਆਂ ਕਰਨ ਦੀਆਂ ਹਦਾਇਤਾਂ ਕੀਤੀਆਂ। ਗਾਰਡੀਅਨ ਅਖਬਾਰ ਦੀ ਰਿਪੋਰਟ ਅਨੁਸਾਰ ਸਿਹਤ ਪ੍ਰੋਗਰਾਮਾਂ ਵਿੱਚ ਸੁਧਾਰ ਲਿਆਉਣ ਲਈ ਬੋਰਿਸ ਜੌਨਸਨ ਨੇ NHS ਨੂੰ 60 ਮਿਲੀਅਨ ਪਾਉਂਡ ਫੰਡ ਮੁਹੱਈਆ ਕਰਵਾਉਣ ਦੀ ਗੱਲ ਕਹੀ ਗਈ ਸੀ, ਪਰ ਨਾਲ ਹੀ ਸਰਕਾਰ ਨੇ ਡਾਕਟਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਸਿਹਤ ਸਹੂਲਤਾਂ ਵਿੱਚ ਕਟੌਤੀਆਂ ਕੀਤੀਆਂ ਜਾਣ, ਜਿਸ ਕਾਰਨ ਸਿਰਫ ਲੰਡਨ ਵਿੱਚ ਹੀ ਮਿਲੀਅਨ ਦੇ ਕਰੀਬ ਮਰੀਜ਼ਾਂ 'ਤੇ ਮਾੜਾ ਅਸਰ ਪਵੇਗਾ। ਡਾਕਟਰਾਂ ਨੂੰ ਕਿਹਾ ਗਿਆ ਕਿ ਉਹ ਕੋਸ਼ਿਸ਼ ਕਰਨ ਕਿ ਮਰੀਜ਼ ਦਾ ਇਲਾਜ ਸਰਜਰੀ ਵਿੱਚ ਹੀ ਕੀਤਾ ਜਾ ਸਕੇ ਅਤੇ ਹਸਪਤਾਲ ਭੇਜਣ ਤੋਂ ਗੁਰੇਜ਼ ਕੀਤਾ ਜਾਵੇ। ਇੱਕ ਤੋਂ ਵੱਧ ਮਾਹਰ ਡਾਕਟਰਾਂ ਕੋਲੋਂ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਸਿਰਫ ਇੱਕ ਮਾਹਰ ਡਾਕਟਰ ਤੱਕ ਸੀਮਿਤ ਕੀਤਾ ਜਾਵੇ ਅਤੇ ਜੇਕਰ ਹੋ ਸਕੇ ਤਾਂ ਸਿਰਫ ਫੋਨ ਰਾਹੀਂ ਹੀ ਗੱਲਬਾਤ ਕਰਵਾ ਕੇ ਸਾਰ ਦਿੱਤਾ ਜਾਵੇ। ਸਿਹਤ ਮਾਹਿਰਾਂ ਨੇ ਇਹਨਾਂ ਹਦਾਇਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਰਤਾਨਵੀ ਸਰਕਾਰ ਨੇ ਪਹਿਲਾਂ ਹੀ ਅਜਿਹੇ ਪ੍ਰੋਗਰਾਮ ਲਾਗੂ ਕਰਵਾਉਣ ਲਈ ਮਿਲੀਅਨ ਪਾਉਂਡ ਦਾ ਉਜਾੜਾ ਕੀਤਾ ਹੈ ਜੋ ਲੋਕਾਂ ਦੀ ਸਿਹਤ ਲਈ ਇਹ ਵਰਤੇ ਜਾ ਸਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਡਾਕਟਰਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਜਿਸ ਕਾਰਨ ਉਹ ਖੁਦ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਵਿਦੇਸ਼ ਜਾਣ ਦੀ ਦੌੜ ਨੇ ਹਜ਼ਾਰਾਂ ਪੰਜਾਬੀਆਂ ਨੂੰ ਲੱਖਪਤੀ ਅਤੇ ਕਰੋੜਪਤੀ ਧਨਾੜ ਬਣਾ ਦਿੱਤਾ। ਜਿਗਰਾਓ, ਜਦੋਂ ਚੁਫੇਰਿਓਂ ਪੰਜਾਬੀਆਂ ਦੇ ਆਰਥਿਕ ਮੰਦਵਾੜੇ 'ਚ ਡੁੱਬੇ ਹੋਣ ਦੀਆਂ ਖਬਰਾਂ ਆ ਰਹੀਆਂ ਹੋਣ, ਉਸ ਸਮੇਂ ਪੰਜਾਬੀਆਂ ਦੇ ਕਰੋੜਪਤੀ ਹੋਣ ਦੀ ਖਬਰ ਇੱਕ ਵਾਰ ਹੈਰਾਨ ਕਰ ਦੇਵੇਗੀ। ਪਰ ਇਹ ਸੱਚ ਹੈ ਕਿ ਵਿਦੇਸ਼ ਜਾਣ ਲਈ ਹਰਬਾ ਜਰਬਾ ਵਰਤਣ ਵਾਲੇ ਪੰਜਾਬੀ ਅੱਜ ਕੱਲ੍ਹ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਕਾਗਜ਼ਾਂ 'ਚ ਲੱਖਪਤੀ ਅਤੇ ਬਹੁਤ ਸਾਰੇ ਕਰੋੜਪਤੀ ਬਣ ਰਹੇ ਹਨ। ਨਜ਼ਰ ਮਾਰੀਏ ਤਾਂ ਹੁਣ ਪੰਜਾਬੀਆਂ ਨੂੰ ਕਰੋੜਪਤੀ ਹੋਣ ਦਾ ਸਰਟੀਫਿਕੇਟ ਲੈਣ ਲਈ ਕਿਧਰੇ ਦੂਰ ਜਾਣ ਦੀ ਲੋੜ ਨੇ। ਅੱਜ ਕੱਲ੍ਹ ਸ਼ਹਿਰਾਂ ਦੀਆਂ ਗਲੀਆਂ ਮੁਹੱਲਿਆਂ 'ਚ ਅਜਿਹੇ ਅਣਗਿਣਤ ਏਜੰਟ ਬੈਠੇ ਹਨ ਜਿਹੜੇ ਕੰਪਿਊਟਰ ਦੇ ਕੀਬੋਰਡ 'ਤੇ ਉਂਗਲੀ ਮਾਰ ਕੇ ਕਿਸੇ ਨੂੰ ਵੀ ਕਰੋੜਪਤੀ ਦਾ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ। ਭਾਵੇਂ ਕਿਸੇ ਸਮੇਂ ਪੰਜਾਬੀ ਕਠਿਨਾਈ ਭਰੇ ਰਸਤਿਆਂ ਰਾਹੀਂ ਵਿਦੇਸ਼ ਜਾਣ ਦੌਰਾਨ ਮਾਲਟਾ ਕਾਂਡ ਵਰਗੇ ਭਿਆਨਕ ਹਾਦਸੇ ਵੀ ਵਾਪਰੇ ਹਨ, ਪਰ ਹੁਣ ਵਿਦੇਸ਼ਾਂ 'ਚ ਬੈਠੇ ਆਪਣੇ ਰਿਸ਼ਤੇਦਾਰਾਂ ਰਾਹੀਂ ਜਾਂ ਪਰਿਵਾਰਕ ਮੈਂਬਰਾਂ ਰਾਹੀਂ ਸਪਾਂਸਰ ਮੰਗਵਾ ਕੇ ਕਨੇਡਾ, ਆਸਟ੍ਰੇਲੀਆ ਜਾਂ ਇੰਗਲੈਂਡ ਸਮੇਤ ਹੋਰ ਦੇਸ਼ਾਂ ਦੀ ਉਡਾਰੀ ਮਾਰ ਰਹੇ ਪੰਜਾਬੀਆਂ ਨੂੰ ਵਿਦੇਸ਼ਾਂ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਆਪਣੇ ਵਿਜ਼ਟਰ ਵੀਜ਼ੇ ਲਈ ਫਾਈਲ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਆਪਣੀ ਇੱਥੋਂ ਦੀ ਪ੍ਰਾਪਰਟੀ ਦੀ ਕੀਮਤ ਪਵਾ ਕੇ ਦਸਤਾਵੇਜ਼ ਲਗਾਉਣੇ ਪੈਂਦੇ ਹਨ ਅਤੇ ਫਾਈਲ ਆਰਥਿਕ ਤੌਰ 'ਤੇ ਜਿੰਨੀ ਭਾਰੀ ਬਣਦੀ ਹੈ ਉਨੇ ਵੀਜ਼ਾ ਲੱਗਣ ਦੇ ਆਸਾਰ ਜ਼ਿਆਦਾ ਸਮਝੇ ਜਾਂਦੇ ਹਨ, ਜਿਸ ਕਰਕੇ ਪੰਜਾਬੀ ਇੱਕ ਦੂਜੇ ਤੋਂ ਵੱਧ ਕੇ ਆਪਣੀ ਜਾਇਦਾਦ ਦੀ ਕੀਮਤ ਪਾਉਣ ਲਈ ਏਜੰਟਾਂ ਨੂੰ ਹਜ਼ਾਰਾਂ ਰੁਪਏ ਕੀਮਤ ਅਦਾ ਕਰ ਰਹੇ ਹਨ। ਸਿੱਖ ਯੂਨੀਅਨ ਕੁਐਂਟਰੀ ਵੱਲੋਂ ਚੈਰਿਟੀ ਲਈ ਪੈਦਲ ਯਾਤਰਾ ਐਤਵਾਰ 6 ਅਕਤੂਬਰ ਨੂੰ। ਕੁਐਂਟਰੀ ਇੱਥੋਂ ਦੀ ਸਿੱਖ ਸਮਾਜ ਸੇਵਕ ਸੰਸਥਾ ਸਿੱਖ ਯੂਨੀਅਨ ਵੱਲੋਂ ਚੈਰਿਟੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੈਦਲ ਯਾਤਰਾ ਐਤਵਾਰ 6 ਅਕਤੂਬਰ ਨੂੰ ਕੀਤੀ ਜਾਵੇਗੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰਾਸ ਰੋਡ ਤੋਂ ਇਹ ਪੈਦਲ ਯਾਤਰਾ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਸੰਸਥਾ ਵੱਲੋਂ ਸੰਗਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਸਿੱਖ ਯੂਨੀਅਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਪੌਦੇ ਲਾਉਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਅਗਲੇ ਪੜਾਅ ਵਿੱਚ 3 ਅਤੇ 4 ਨਵੰਬਰ ਨੂੰ ਲੌਂਗਫੋਰਡ ਪਾਰਕ ਵਿਖੇ ਪੌਦੇ ਲਗਾਏ ਜਾਣਗੇ। ਵਧੇਰੇ ਜਾਣਕਾਰੀ ਲਈ ਪਲਵਿੰਦਰ ਸਿੰਘ ਨਾਲ 07 07885 or 21 8 2 3 2 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੈਂ ਫੋਨ ਨੰਬਰ ਦੁਬਾਰਾ ਪੜ੍ਹ ਦਿੰਦੀ ਹਾਂ। ਵਧੇਰੇ ਜਾਣਕਾਰੀ ਲਈ ਪਲਵਿੰਦਰ ਸਿੰਘ ਨਾਲ 07885 or 21 8 2 3 2 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਵੀ ਹੈਵ ਨਾਓ ਰੀਚ ਦ ਐਂਡ ਆਫ ਦਾ ਪੰਜਾਬੀ ਟੋਕਿੰਗ ਨਿਊਜ਼ ਪੇਪਰ। ਇਫ ਯੂ ਵਿਸ਼ ਟੂ ਕੰਟੈਕਟ ਦਾ ਸਾਊਂਡ ਸਰਵਿਸ ਡਿਪਾਰਟਮੈਂਟ ਵਿਸਟਾ, ਪਲੀਜ਼ ਟੈਲੀਫੋਨ 0116249 8839 ਐਂਡ ਲੀਵ ਏ ਮੈਸੇਜ ਔਨ ਦਾ ਆਂਸਰਿੰਗ ਮਸ਼ੀਨ। ਗੁੱਡ ਬਾਏ, ਧੰਨਵਾਦ।